ਚੜਨ ਵਾਲੇ ਹੋ ਹੱਕਾਂ ਦੀ
ਸੋਮਵਾਰ 16 ਜੁਲਾਈ 2018 ਵਾਲੇ ਦਿਨ ਅਸੀਂ ਸਾਰੇ ਹੀ ਸਾਥੀਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਇਹ ਪ੍ਰੋਗਰਾਮ ਤੁਸੀਂ ਮੇਰੇ ਨਾਲ ਔਰ ਭਾਰਤੀ ਜੀ ਨਾਲ ਹਰ ਸੋਮਵਾਰ ਸੁਣਦੇ ਹੋ ਸ਼ਾਮ 5 ਵਜੇ ਤੋਂ ਲੈ ਕੇ 6:30 ਵਜੇ ਤੱਕ। ਭਾਰਤੀ ਜੀ ਨੂੰ ਵੀ ਜੀ ਆਇਆਂ ਨੂੰ ਆਖਦੀ
ਦੋਸਤੋ ਸਲਾਮ ਆਖਦਾ।
ਤੋ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਜਲਦ ਹੀ ਸਾਥੀ ਬੂਟਾ ਸਿੰਘ ਜਿਹੜੇ ਕਿ ਪੰਜਾਬ ਤੋਂ ਨੇ ਔਰ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਦੇ ਸੰਚਾਲਕ ਨੇ ਔਰ ਲੋਕ ਕਾਫਲਾ ਮੈਗਜ਼ੀਨ ਵੀ ਉਹ ਕੱਢਦੇ ਨੇ ਰੈਗੂਲਰਲੀ। ਤੋ ਉਹਨਾਂ ਨਾਲ ਜਲਦ ਅਸੀਂ ਰਾਬਤਾ ਕਾਇਮ ਕਰਾਂਗੇ ਔਰ ਜਿਹੜਾ ਗੱਲਬਾਤ ਦਾ ਵਿਸ਼ਾ ਰਹੇਗਾ ਉਹਨਾਂ ਨਾਲ ਉਹ ਪਿਛਲੇ ਦਿਨੀ ਉਹਨਾਂ ਨਾਲ ਹੀ ਅਸੀਂ ਸਾਥੀ ਬੂਟਾ ਸਿੰਘ ਜੀ ਨਾਲ ਐਕਚੁਲੀ ਗੱਲਬਾਤ ਕੀਤੀ ਸੀ ਜਿਹੜੇ 5 ਦੇ ਕਰੀਬ ਐਕਟਿਵਿਸਟ ਔਰ ਲੋਇਰ ਵਕੀਲ ਜਿਹੜੇ ਸੈਂਟਰਲ ਇੰਡੀਆ ਛੱਤੀਸਗੜ੍ਹ ਬਸਤਰ ਦਾ ਜਿਹੜਾ ਏਰੀਆ ਉੱਥੇ ਉਹ ਬਹੁਤ ਐਕਟਿਵਲੀ ਸਰਗਰਮ ਔਰ ਕੰਮ ਕਰਦੇ ਨੇ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਜਿਹੜਾ ਮੈਂ ਅਰੈਸਟ ਤਾਂ ਨਹੀਂ ਕਹਾਂਗੀ ਕਿਡਨੈਪ ਹੀ ਕਹਿਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਜਦੋਂ ਸਰਕਾਰਾਂ ਕਰਦੀਆਂ ਨੇ ਉਹ ਅਗਵਾ ਕਰਨ ਵਾਲੀ ਗੱਲ ਹੁੰਦੀ ਹੈ। ਤੋ ਇਸ ਤਰ੍ਹਾਂ ਦੇ ਇੱਕ ਹੋਰ ਸਾਡੇ ਸਾਥੀ ਨੇ ਐਡਵੋਕੇਟ ਸੁਧਾ ਭਾਰਦਵਾਜ ਤੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਵਕਤ। ਤੋ ਇਸ ਮੁੱਦੇ ਤੇ ਸਾਥੀ ਬੂਟਾ ਸਿੰਘ ਨਾਲ ਅਸੀਂ ਜਲਦ ਹੀ ਫੋਨ ਰਾਹੀਂ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਅਸੀਂ ਇੱਥੇ ਜਿਹੜੇ ਕੁਝ ਇੱਕ ਸੰਘਰਸ਼ ਹੈ ਇਸ ਵਕਤ ਬਹੁਤ ਗਰਮ ਨੇ ਉਹਨਾਂ ਦੀ ਗੱਲਬਾਤ ਕਰ ਲੈਂਦੇ ਹਾਂ। ਖਾਸ ਕਰਕੇ ਜਿਹੜਾ ਨਰਸਾਂ ਦਾ ਮਿਡਵਾਈਫਸ ਦਾ ਔਰ ਹੈਲਥ ਕੇਅਰ ਅਸਿਸਟੈਂਟਸ ਦਾ ਜਿਹੜਾ ਇਸ ਵਕਤ ਕੈਂਪੇਨ ਚੱਲ ਰਹੀ ਹੈ। ਪਿਛਲੇ ਵੀਰਵਾਰ ਉਹਨਾਂ ਨੇ 24 ਘੰਟੇ ਵਾਸਤੇ ਹੜਤਾਲ ਕੀਤੀ ਔਰ ਇਹ ਨਿਊਜ਼ੀਲੈਂਡ ਦੇ ਇਤਿਹਾਸ 'ਚ 30 ਸਾਲਾਂ ਬਾਅਦ ਇਸ ਕਿਸਮ ਦੀ ਜਿਹੜੀ ਹੜਤਾਲ ਹੋਈ ਹੈ। ਤੋ ਸਾਨੂੰ ਤਾਂ ਲੱਗਦਾ ਕਿ ਬੜਾ ਇੱਕ ਵਧੀਆ ਸਾਈਨ ਹੈ ਕਿ ਜਿਹੜੇ ਕਾਮੇ ਕਿਰਤੀ ਲੋਕ ਨੇ ਉਹ ਇੰਨੇ ਜਾਗਰੂਕ ਹੋਏ ਨੇ ਓਵਰ ਦ ਈਅਰਸ ਔਰ ਉਹਨਾਂ ਨੂੰ ਇੰਨੇ ਉਹ ਇੰਪਾਵਰਡ ਮਹਿਸੂਸ ਕਰਦੇ ਨੇ ਕਿ ਆਪਣੇ ਹੱਕਾਂ ਵਾਸਤੇ ਉਹ ਖੁਦ ਲੜਨਾ ਜਾਣਦੇ ਨੇ ਔਰ ਲੜ ਰਹੇ ਨੇ। ਤੋ ਵੀਰਵਾਰ ਵਾਲੇ ਦਿਨ ਅਸੀਂ ਵੀ ਸ਼ਾਮਿਲ ਸੀਗੇ ਇੱਥੇ ਆਕਲੈਂਡ ਵਿੱਚ ਜਿਹੜੀ ਮਾਰਚ ਹੋਈ ਮੇਰਾ ਖਿਆਲ ਹੈ ਉਹਦੇ 'ਚ 2000 ਦੇ ਕਰੀਬ ਸ਼ਾਇਦ ਸਨ ਹਿੱਸਾ ਲੈਣ ਵਾਲੇ ਉਸ ਮਾਰਚ ਜਿਹੜੇ ਕਿ ਮੋਸਟਲੀ ਫੀਮੇਲ ਸਨ ਕਿਉਂਕਿ ਉਹ ਨਰਸਿਸ ਦਾ ਮਿਡਵਾਈਫ ਦਾ ਜਿਹੜਾ ਉਹ ਆਕੂਪੇਸ਼ਨ ਇਸ ਤਰ੍ਹਾਂ ਦਾ ਕਿ ਜ਼ਿਆਦਾ ਫੀਮੇਲਸ ਹੁੰਦੀਆਂ ਨੇ ਉਹਦੇ 'ਚ ਔਰ ਕਾਫੀ ਵਧੀਆ ਰਿਹਾ ਮਾਰਚ ਉਹ। ਔਰ ਉਸ ਤੋਂ ਬਾਅਦ ਹੁਣ ਇਸ ਵਕਤ ਜਿਹੜੇ ਡੀ ਐਚ ਪੀ ਨੇ ਜਿਹੜੇ ਡਿਸਟ੍ਰਿਕਟ ਹੈਲਥ
ਸਿਟੀ ਤੋਂ ਬਾਅਦ ਫਿਰ ਮਿਡਲਬੋਰਨ ਹਾਸਪਿਟਲ
ਹਾਂਜੀ ਉਸੇ ਦਿਨ ਹਾਂਜੀ ਐਕਚੁਲੀ ਉਸ ਦਿਨ ਸਵੇਰੇ ਇਹਨਾਂ ਨੇ ਸਵੇਰ ਦੇ ਵੀਰਵਾਰ ਸਵੇਰੇ 7 ਵਜੇ ਤੋਂ ਫਰਾਈਡੇ 7 ਵਜੇ ਤੱਕ ਉਹ 24 ਘੰਟੇ ਦੀ ਹੜਤਾਲ ਸੀ ਤੋ ਸ਼ੁਰੂ ਤਾਂ ਸਵੇਰੇ ਹੀ ਹੋ ਗਿਆ ਸੀਗਾ ਮਿਡਲਮੋਰ ਹਾਸਪਿਟਲ ਤੋਂ ਸੋ ਅਸੀਂ ਸਾਰੇ ਜਿਹੜੇ ਉਹ ਪਿਕਟਸ ਜਾਂ ਸਟ੍ਰਾਈਕਸ ਹਨ ਉਹਦੇ ਚ ਸ਼ਿਰਕਤ ਨਹੀਂ ਕਰ ਸਕੇ ਜਿਹੜੀ ਉਹ ਮੇਨ ਮਾਰਚ ਸੀ ਉਹਦੇ ਵਿੱਚ ਅਸੀਂ ਸਾਊਂਡ ਦੀ ਸੇਵਾ ਨਿਭਾਈ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਵੱਲੋਂ ਉਸ ਤੋਂ ਬਾਅਦ 2 ਤੋਂ 4 ਵਜੇ ਮਿਡਲਮੋਰ ਹਾਸਪਿਟਲ ਜਿਹੜਾ ਪਾਪਾਟੋਏ ਵਿੱਚ ਪੈਂਦਾ ਜਾਂ ਬਿਲਕੁਲ ਪਾਪਾਟੋਏ ਦੇ ਨਾਲ ਹੀ ਸਾਊਥ ਆਕਲੈਂਡ 'ਚ ਉੱਥੇ ਵੀ ਜਾਣ ਦਾ ਮੌਕਾ ਮਿਲਿਆ ਤੋ ਬਹੁਤ ਜ਼ਿਆਦਾ ਜੋਸ਼ ਹੈ ਇਸ ਵਕਤ ਉਸ ਸੈਕਟਰ ਦੇ ਵਰਕਰਸ ਵਿੱਚ ਤੋ ਸਾਨੂੰ ਲੱਗਦਾ ਕਿ ਕੋਈ ਨਾ ਕੋਈ ਪੋਜ਼ਿਟਿਵ ਇਹਦਾ ਆਊਟਕਮ ਆਏਗਾ ਲੰਬਾ ਸਮਾਂ ਸ਼ਾਇਦ ਲੱਗ ਜਾਵੇ ਕਿਉਂਕਿ ਇਹ ਪਿਛਲੇ ਮਹੀਨਿਆਂ 'ਚ ਕੁਛ ਮਹੀਨਿਆਂ 'ਚ ਅਸੀਂ ਦੇਖਿਆ ਕਿ ਜਿਹੜੇ ਡਿਸਟ੍ਰਿਕਟ ਹੈਲਥ ਬੋਰਡਸ ਜਿਹੜੇ ਕਿ ਉਹ ਸਰਕਾਰ ਦੇ ਨੇ ਉਹ ਇੱਕ ਤਰ੍ਹਾਂ ਦਾ ਟਾਲਮ ਟੋਲ ਜਿਹਾ ਕਰ ਰਹੇ ਨੇ ਕਿਉਂਕਿ ਜਿਹੜੀ ਲਾਸਟ ਆਫਰ ਦਿੱਤੀ ਗਈ ਹੈ ਨਰਸਾਂ ਨੂੰ ਉਹਦੇ ਵਿੱਚ ਟੋਟਲ ਬਜਟ ਓਨਾ ਹੀ ਉਹਨਾਂ ਨੇ ਰੱਖਿਆ ਤੋ ਕਿ ਤੁਹਾਨੂੰ ਨਵੀਂ ਇੱਕ ਪੇਸ਼ਕਸ਼ ਕੀਤੀ ਜਾ ਰਹੀ ਹੈ ਸੋ ਹੁਣ ਇਹ ਆਉਂਦੇ ਕੱਲ੍ਹ ਦੁਬਾਰਾ ਜਿਹੜੀ ਨਰਸਿਸ ਦੀ ਯੂਨੀਅਨ ਹੈ ਐਨ ਜ਼ੈਡ ਐਨ ਓ ਉਹਨਾਂ ਦੀ ਔਰ ਡੀ ਐਚ ਬੀਜ਼ ਦੀ ਦੁਬਾਰਾ ਫਿਰ ਨੈਗੋਸ਼ੀਏਸ਼ਨ ਹੋਏਗੀ ਤੋ ਦੇਖੋ ਇਸ ਵਕਤ ਇਸ ਵਾਰੀ ਕੀ ਕਰਦੇ ਨੇ ਪਰ ਸਾਨੂੰ ਲੱਗਦਾ ਕਿ ਜਿਹੜਾ ਸਰਕਾਰ ਨੇ ਔਰ ਐਕਟਿੰਗ ਪ੍ਰਾਈਮ ਮਿਨਿਸਟਰ ਵਿੰਸਟਨ ਪੀਟਰਸ ਨੇ ਐਲਾਨ ਕਰ ਦਿੱਤਾ ਹੈ ਕਿ ਸਾਡੇ ਕੋਲ $500 million ਤੋਂ ਜ਼ਿਆਦਾ ਨਹੀਂ ਹੈ ਇਹ ਇਹਨਾਂ ਨੂੰ ਪੇ ਰਾਈਜ਼ ਦੇਣ ਵਾਸਤੇ ਉਹਦੀ ਅਗਰ ਅਸੀਂ ਗੱਲ ਕਰੀਏ ਤੋ ਏ ਸੀ ਸੀ ਜਿਹੜਾ ਐਕਸੀਡੈਂਟ ਕਲੇਮਸ ਐਂਡ ਕੰਪਨਸੇਸ਼ਨ ਜਿਹੜਾ ਇਦਾਰਾ ਹੈ ਉਹਨਾਂ ਕੋਲ ਆਪਣੀ ਫੰਡਿੰਗ ਹੁੰਦੀ ਹੈ ਉਹ ਜਿਹੜੇ ਲੋਕਾਂ ਦਾ ਸੱਟਾਂ ਵਗੈਰਾ ਲੱਗਦੀਆਂ ਨੇ ਐਕਸੀਡੈਂਟ ਹੁੰਦੇ ਨੇ ਉਹ ਇੱਕ ਅਲੱਗ ਹੈ ਔਰ ਉਹਨਾਂ ਦਾ ਉਸ ਤੋਂ ਅਲੱਗ ਇੱਕ ਟਰੱਸਟ ਹੈ ਏ ਸੀ ਸੀ ਦਾ ਟਰੱਸਟ ਹੈ ਜਿਹੜਾ ਕਿ ਉਹ ਟਰੱਸਟ 'ਚ ਪੈਸਾ ਪਿਆ ਉਹ ਲੋਕਾਂ ਨੂੰ ਜਿਹੜੀਆਂ ਸੱਟਾਂ ਜਾਂ ਲੱਗਦੀਆਂ ਐਕਸੀਡੈਂਟਸ ਹੁੰਦੇ ਉਹਦੇ ਵਾਸਤੇ ਨਹੀਂ ਹੈ ਉਹਦੇ ਤੋਂ ਸੈਪਰੇਟ ਹੈ
ਡਾਇਵਰਟ ਕੀਤਾ ਜਾ ਸਕਦਾ
ਹਾਂਜੀ ਉਸ ਟਰੱਸਟ ਵਿੱਚ ਇਸ ਵਕਤ $36 million ਪਿਆ ਹੋਇਆ ਹੈ ਤੋ ਜਿਹੜੇ ਸਾਰਿਆਂ ਦੀ ਨਹੀਂ ਪਰ ਕੁਝ ਜਿਹੜੇ ਸਾਡੇ ਐਕਟਿਵਿਸਟ ਜਿਹੜੇ ਇਹਨਾਂ ਗੱਲਾਂ ਬਾਤਾਂ ਨੂੰ ਚੰਗੀ ਤਰ੍ਹਾਂ ਉਹਨਾਂ ਦੀ ਜਾਂਚ ਪੜਤਾਲ ਕਰਦੇ ਨੇ ਘੋਖਦੇ ਨੇ ਸਮਝਦੇ ਨੇ ਉਹਨਾਂ ਦਾ ਕਹਿਣਾ ਕਿ ਉਹ ਪੈਸਾ ਵੈਸੇ ਹੀ ਪਿਆ ਉੱਥੇ ਉਹ ਕਿਸੇ ਕੰਮ ਨਹੀਂ ਆ ਰਿਹਾ ਸੋ ਬਿਹਤਰ ਇਹ ਹੈ ਕਿ ਅਗਰ ਉਸ ਫੰਡ ਨੂੰ ਇਸ ਪਾਸੇ ਨੂੰ ਡਾਇਵਰਟ ਕੀਤਾ ਜਾਵੇ ਨਰਸਾਂ ਨੂੰ ਚੰਗੀਆਂ ਤਨਖਾਹਾਂ ਦੇਣ ਲਈ ਔਰ ਵੱਧ ਸਟਾਫਿੰਗ ਵਧਾਉਣ ਵਾਸਤੇ ਕਿਉਂਕਿ ਸਿਰਫ 500 ਐਕਸਟਰਾ ਨਰਸਿਸ ਜਿਹੜੀਆਂ ਆਫਰ ਕੀਤੀਆਂ ਗਈਆਂ ਨੇ ਪੋਸਟਸ ਉਹ ਜਦੋਂ ਕੈਲਕੂਲੇਸ਼ਨ ਕੀਤੀ ਹੈ ਸਾਡੇ ਸਾਥੀਆਂ ਨੇ ਤੋ ਇੱਕ ਵਾਰਡ 'ਚ ਇੱਕ ਸ਼ਿਫਟ ਪਿੱਛੇ 0.07 ਸਟਾਫ ਐਕਸਟਰਾ ਹੋਏਗਾ ਸੋ ਇੱਕ ਵਾਰਡ 'ਚ ਇੱਕ ਸ਼ਿਫਟ 'ਚ 0.07 ਸੋ ਇਹ ਇਹ ਕਿਸ ਤਰ੍ਹਾਂ ਦੀ ਕੈਲਕੂਲੇਸ਼ਨ ਹੈ ਕਿ ਪੂਰੇ ਦੇਸ਼ ਭਰ ਵਿੱਚ ਤੁਸੀਂ ਸਿਰਫ 500 ਵੱਧ ਪੋਜੀਸ਼ਨਸ ਆਫਰ ਕਰ ਰਹੇ ਹੋ ਤੋ ਉਹ ਜਿਹੜਾ $36 billion ਪਿਆ ਹੋਇਆ ਹੈ ਉਹਦੀ ਵਰਤੋਂ
ਮਿਲੀਅਨ ਕਹਿ ਗਏ 36 billion
ਹਾਂ ਮਾਫੀ ਚਾਹੁੰਦੀ ਹਾਂ ਮੈਂ ਬਿਲੀਅਨ ਹੈ ਜੀ ਬਿਲੀਅਨ ਨਹੀਂ $36 billion ਕਿਉਂਕਿ ਇਸ ਵਕਤ ਉਹ $500 million ਜਿਹੜਾ ਟੇਬਲ ਤੇ ਰੱਖਿਆ ਹੋਇਆ ਸਰਕਾਰ ਨੇ ਡੀ ਐਚ ਬੀਜ਼ ਦੇ ਥਰੂ ਤੋ 36 billion ਹੋਰ ਜਿਹੜਾ ਪਿਆ ਔਰ ਉਸ ਤੋਂ ਇਲਾਵਾ ਪਿਛਲੇ ਹਫ਼ਤੇ 'ਚ ਖ਼ਬਰਾਂ 'ਚ ਜਿਹੜੀ ਅਸੀਂ ਦੇਖੀ ਹੈ ਗੱਲਬਾਤ ਕਿ ਐਕਟਿੰਗ ਪ੍ਰਾਈਮ ਮਿਨਿਸਟਰ ਵਿੰਸਟਨ ਪੀਟਰਸ ਨੇ ਜਿਹੜਾ $2.6 billion ਮਾਰੂ ਜੰਗੀ ਹਥਿਆਰਾਂ 'ਤੇ ਜਹਾਜ਼ ਜੋ ਵੀ ਹੈਗੇ ਨੇ ਪਰ ਉਹ ਜਿਹੜੀਆਂ ਨਿਰਦੋਸ਼ ਜਾਨਾਂ ਨੇ ਉਹ ਹੀ ਲੈਣੀਆਂ ਨੇ ਉਹਨਾਂ ਹਥਿਆਰਾਂ ਨੇ ਉਹ $2.6 billion ਜਿਹੜਾ ਖਰਚਿਆ ਗਿਆ ਹੈ ਉਹ ਨਹੀਂ ਸੀ ਖਰਚਿਆ ਜਾਣਾ ਚਾਹੀਦਾ ਨਿਊਜ਼ੀਲੈਂਡ ਨੂੰ ਪਹਿਲੀ ਤਾਂ ਗੱਲ ਹੈ ਕਿ ਕਿਸੇ ਤੋਂ ਕੋਈ ਖਤਰਾ ਨਹੀਂ ਹੈ ਕਿਸੇ ਹੋਰ ਦੇਸ਼ ਤੋਂ
ਬੱਚਿਆਂ ਨੂੰ ਜੀ ਮੈਂ ਰੇਡੀਓ 'ਤੇ ਡਿਬੇਟ ਸੁਣ ਰਿਹਾ ਸੀ
ਹਾਂਜੀ
ਅਤੇ ਇਹ ਜਿਹੜੇ ਇਹਨਾਂ ਨੇ ਜਿਹੜੇ ਜਹਾਜ਼ ਲਏ ਨੇ ਨਵੇਂ ਮਾਰੂ ਜਹਾਜ਼ ਲਏ ਨੇ ਉਹਦੇ ਵਿੱਚ ਇੱਕ ਸਪੈਸ਼ਲ ਫੀਚਰ ਆ ਮੈਂ ਐਗਜੈਕਟਲੀ ਡਿਟੇਲ ਤਾਂ ਨਹੀਂ ਜਾਣਦਾ ਪਰ ਮੇਰੇ ਖਿਆਲ ਉਹ ਟਰਪੀਡੋ ਜਿਹੜੇ ਨੇ ਪਾਣੀਆਂ ਦੇ ਵਿੱਚ ਉਹਨਾਂ ਨੂੰ ਉਹ ਹਮਲਾ ਉੱਤੇ ਕਰ ਸਕਦੇ ਨੇ ਅਤੇ ਇਹ ਉਸ ਇਸੇ ਕਰਕੇ ਉਹ ਬਹੁਤ ਜ਼ਿਆਦਾ ਮਹਿੰਗੇ ਨੇ ਬਿਲੀਅਨ ਸ਼ਾਇਦ ਡਾਲਰ ਦਾ ਫਰਕ ਆ ਉਹਦੇ ਵਿੱਚ ਨੋਰ ਜੇ ਉਹ ਆਪਸ਼ਨ ਨਾ ਹੁੰਦੀ ਵਿੱਚ ਐਡ ਤੇ ਫਿਰ ਉਹ ਉਹੀ ਜਿਹੜੇ ਜਹਾਜ਼ ਆ ਪਹਿਲੀ ਗੱਲ ਤੇ ਜਿੱਦਾਂ ਤੁਸੀਂ ਕਿਹਾ ਸੀ ਮਾਰੂ ਜਹਾਜ਼ਾਂ ਦੀ ਵੈਸੇ ਹੀ ਜਿਹੜੀਆਂ ਜਿਹੜੀਆਂ ਜੰਗਾਂ ਜਿਹੜੇ ਸਮਾਨ ਨੇ ਉਹਨਾਂ ਦਾ ਵਿਰੋਧ ਕਰਦੇ ਆ ਪਰ ਉਹ ਜਿਹੜੀ ਦੂਸਰੀ ਆਪਸ਼ਨ ਆ ਉਹ ਵੀ ਕੰਸਿਡਰ ਕੀਤੀ ਜਾ ਸਕਦੀ ਸੀਗੀ ਆਸਟ੍ਰੇਲੀਆ ਦੇ ਕੋਲ ਵੀ ਉਹੀ ਨੇ ਕਈ ਮੁਲਕ ਨੇ ਕੈਨੇਡਾ ਦੇ ਕੋਲ ਵੀ ਜਿਹੜਾ ਬਿਨਾਂ ਆਪਸ਼ਨ ਤੋਂ ਹੈਗੇ ਨੇ ਤੇ ਉਹ ਜਰਨਲਿਸਟ ਆਰ ਐਨ ਜ਼ੈਡ ਤੇ ਉਹਨੂੰ ਸਵਾਲ ਪੁੱਛ ਰਹੇ ਸੀ ਜਿਹੜਾ ਵੀ ਇਹਨਾਂ ਦੀ ਪਾਰਟੀ ਦਾ ਸੀਗਾ ਕਿ ਨਿਊਜ਼ੀਲੈਂਡ ਦੇ ਪਾਣੀ ਦੇ ਵਿੱਚ ਇਹਨਾਂ ਦੀ ਕੀ ਐਪਲੀਕੇਸ਼ਨ ਆ ਉਸ ਉਹਨਾਂ ਦੇ ਕੋਲੇ ਕੋਈ ਜਵਾਬ ਨਹੀਂ ਸੀਗਾ ਅਖੀਰ ਨੂੰ ਉਹਨੇ ਕਿਹਾ ਵੀ ਇਹ ਜਿਹੜਾ ਹੈਗਾ ਆ ਜਿਵੇਂ ਮਿਡਲ ਈਸਟ ਦੇ ਵਿੱਚ ਜਿੱਥੇ ਕੋਈ ਜੰਗ ਹੁੰਦੀ ਹੈ ਜਿਵੇਂ ਪਹਿਲਾਂ ਵੀ ਨਿਊਜ਼ੀਲੈਂਡ ਇਹ ਜੰਗਾਂ ਦੇ ਵਿੱਚ ਦੁਨੀਆਂ ਦੀਆਂ ਜੰਗਾਂ ਦੇ ਵਿੱਚ ਸ਼ਾਮਿਲ ਹੁੰਦਾ ਰਿਹਾ ਹੈ ਉਹਦੇ ਵਿੱਚ ਜਿਹੜੇ ਆ ਡਿਪਲੋਏ ਜਿਹੜੇ ਆ ਉਹ ਕੀਤੇ ਜਾ ਸਕਦੇ ਆ
ਉਹਦੇ ਵਿੱਚ ਮੋਸਟਲੀ ਸਾਨੂੰ ਫਿਰ ਇਹੋ ਦੱਸਿਆ ਜਾਂਦਾ ਹੁੰਦਾ ਕਿ ਨਿਊਜ਼ੀਲੈਂਡ ਪੀਸ ਕੀਪਿੰਗ ਟਰੂਪਸ ਭੇਜਦਾ ਹੈ
ਜਦਕਿ ਨਿੱਕੀ ਹਾਗਰ ਨੇ ਪ੍ਰੂਵ ਕੀਤਾ ਕਿ ਨਹੀਂ ਏਦਾਂ ਨਹੀਂ ਹੈ ਪੀਸ ਕੀਪਿੰਗ ਨਹੀਂ ਸੀਗਾ ਓਪਰੇਸ਼ਨ ਜਿਬ ਕਹਿਦਾ ਇਹ ਜੰਗ ਦੇ ਵਿੱਚ ਸ਼ਾਮਿਲ ਸੀਗੇ ਸੋ ਬੜੀ ਇਹ ਗੱਲ ਅਨੂੰ ਜੀ ਚੱਲਦੀ ਪਈ ਸੀਗੀ ਕਿ ਬੇਟੀ ਕਹਿ ਰਹੀ ਸੀਗੀ ਵੀ ਇਹ ਜਿਹੜੇ 2.3 ਜਾਂ 2.6 ਬਿਲੀਅਨ ਡਾਲਰ ਇਹੀ ਮਤਲਬ ਜੇ ਸਿਰਫ ਇਹਨਾਂ ਦਾ ਇਹੀ ਆਰਗੂਮੈਂਟ ਨੂੰ ਵੇਖਿਆ ਜਾਵੇ
ਮਦਦ ਕਰਨੀ ਹੈ ਦੂਸਰੇ ਦੇਸ਼ਾਂ ਦੀ
ਕਿਉਂਕਿ ਜਦੋਂ ਅਸੀਂ ਬਿਲਕੁਲ ਫਿਰ ਇਹ ਕਹਿੰਦੇ ਵੀ ਅਸੀਂ ਜੰਗਾਂ ਦੇ ਹੱਕ ਚ ਨਹੀਂ ਗਏ ਪਰ ਜੰਗਾਂ ਦੇ ਵਿੱਚ ਜਿੱਥੇ ਇਹਨਾਂ ਨੂੰ ਜਹਾਜ਼ ਇਹੋ ਜਿਹੇ ਚਾਹੀਦੇ ਹੁੰਦੇ ਆ ਉੱਥੇ ਕਿਉਂਕਿ ਕੈਜੂਅਲਟੀ ਵੀ ਹੁੰਦੀਆਂ ਨੇ ਉੱਥੇ ਨਰਸਿਸ ਵੀ ਚਾਹੀਦੀਆਂ ਹੁੰਦੀਆਂ ਸੋ ਇਹੀ ਜਿਹੜਾ ਪੈਸਾ ਆ ਇਹ ਨਰਸਿਸ ਨੂੰ
ਨਰਸਾਂ ਦੀ ਗਿਣਤੀ ਵਧਾਈ ਜਾਵੇ
ਉਹ ਜਹਾਜ਼ ਭੇਜਣ ਦੀ ਬਜਾਏ ਉੱਥੇ ਨਰਸਾਂ ਨੂੰ ਵੀ ਭੇਜਿਆ ਜਾ ਸਕਦਾ ਸੀਗਾ ਪਰ
ਹਾਂਜੀ ਇਹ ਸਾਡੀ 20 ਸਾਲਾ ਬੇਟੀ ਦਾ ਸੁਝਾਅ ਹੈ
ਹਾਂ ਬਿਲਕੁਲ 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 ਦੂਸਰਾ ਅਨੂ ਜੀ ਵਿੱਚ ਵਿੱਚ ਇਹ ਵੀ ਖਬਰ ਆ ਰਹੀ ਹੈ ਕਿ ਯੂ ਐਸ ਨੇ ਪ੍ਰੈਸ਼ਰ ਪਾਇਆ ਇਹ ਜਿਹੜੇ ਜਹਾਜ਼ ਖਰੀਦਣ ਵਾਸਤੇ ਹੁਣ ਪਤਾ ਨੀ ਵਿੱਚੋਂ ਕੀ ਕੋਈ ਹੋਊਗੀ ਕੰਟਰੋਵਰਸੀ ਨਹੀਂ ਸਾਨੂੰ ਉਹਦਾ ਗਿਆਨ ਨਹੀਂ ਗਾ ਪਰ ਇਹ ਦੁਨੀਆਂ ਦਾ ਵਰਤਾਰਾ ਹੈ ਜੀ ਇਹਦੇ ਵਿੱਚ
ਸੋ ਇਹਦੇ ਚੋਂ ਪੁਆਇੰਟ ਇਹ ਹੈ ਕਿ ਇੱਥੇ ਜਿਹੜੇ ਕਿਰਤੀ ਲੋਕ ਨੇ ਉਹਨਾਂ ਦੀ ਸਾਂਭ ਸੰਭਾਲ ਜਾਂ ਉਹਨਾਂ ਦੀਆਂ ਵਰਕਿੰਗ ਕੰਡੀਸ਼ਨ ਜਾਂ ਉਹਨਾਂ ਦੀ ਪੇ ਹੈ ਜਿਹੜੀ ਉਹਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਇਸ ਤਰ੍ਹਾਂ ਦੇ ਜਿਹੜੇ ਮਾਰੂ ਜੰਗੀ ਹਥਿਆਰ ਜਾਂ ਏਅਰਕ੍ਰਾਫਟ ਜੋ ਵੀ ਨੇ ਉਹ ਖਰੀਦੇ ਜਾ ਰਹੇ ਨੇ ਸੋ ਅਸੀਂ ਇਹਦੀ ਬਿਲਕੁਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਵਰਤਾਰੇ ਨਹੀਂ ਹੋਣੇ ਚਾਹੀਦੇ ਔਰ ਸਰਕਾਰਾਂ ਬਿਨਾਂ ਆਪਣੀ ਪਬਲਿਕ ਨੂੰ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਉਸ ਜਗ੍ਹਾ ਤੇ ਬਿਠਾਇਆ ਹੁੰਦਾ ਉਹਨਾਂ ਦੇ ਬਿਨਾਂ ਕਿਸੇ ਸਲਾਹ ਮਸ਼ਵਰੇ ਤੋਂ ਉਹ ਟੈਕਸ ਪੇਅਰ ਦਾ ਪੈਸਾ ਜਿਹੜਾ ਇਸ ਤਰ੍ਹਾਂ ਬਰਬਾਦ ਕਰਦੀਆਂ ਨੇ ਸੋ
ਸ਼ਾਇਦ ਦੂਸਰਾ ਮੰਨ ਰਹੇ ਕਿ ਨਿਊਜ਼ੀਲੈਂਡ ਦੇ ਪਾਣੀਆਂ ਦੇ ਵਿੱਚ ਉਹ ਸਪੈਸ਼ਲ ਜਿਹੜਾ ਫੀਚਰ ਉਹਦੀ ਲੋੜ ਵੀ
ਲੋੜ ਵੀ ਨਹੀਂ ਹੈ
ਸੋ ਕਿਹਨੂੰ ਅਸੀਂ ਪ੍ਰੋਟੈਕਟ ਕਰ ਰਹੇ ਹਾਂ ਸਿਰਫ ਤੇ ਸਿਰਫ ਇਹ ਜਿਹੜੀਆਂ ਦੁਨੀਆਂ ਦੇ ਵਿੱਚ ਜਿਹੜੀਆਂ ਇਰਾਕ ਵਰਗੀਆਂ ਅਫਗਾਨਿਸਤਾਨ ਵਰਗੀਆਂ ਜੰਗਾਂ ਜੇ ਉਹੋ ਜਿਹੀਆਂ ਜੰਗਾਂ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਤੁਸੀਂ ਲਏ ਆ ਤੇ ਫਿਰ ਤੇ ਅਸੀਂ
ਹਾਂਜੀ ਉਸ ਤੋਂ ਇਲਾਵਾ ਸਟ੍ਰਾਈਕਸ ਦੀ ਜੇ ਗੱਲ ਚੱਲ ਰਹੀ ਹੈ ਤੋ 15 ਅਗਸਤ ਵਾਲੇ ਦਿਨ ਜਿਹੜਾ ਕਿ ਬੁੱਧਵਾਰ ਦਾ ਦਿਨ ਬਣਦਾ ਟੀਚਰਸ ਜਿਹੜੇ ਨੇ ਇੱਥੇ ਉਹਨਾਂ ਨੇ ਵੀ ਐਲਾਨ ਕੀਤਾ ਕਿ ਅਗਰ ਉਹਨਾਂ ਨੂੰ 16% ਜਿਹੜਾ ਇਨਕਰੀਮੈਂਟ ਹੈ ਨਹੀਂ ਦਿੱਤਾ ਜਾਂਦਾ ਮਿਨਿਸਟਰੀ ਆਫ ਐਜੂਕੇਸ਼ਨ ਵੱਲੋਂ ਤੋ ਉਹ ਹੜਤਾਲ ਤੇ ਹੋਣਗੇ 15 ਅਗਸਤ ਵਾਲੇ ਦਿਨ ਮੇਰਾ ਖਿਆਲ ਉਹਨਾਂ ਦੀ ਹੜਤਾਲ ਸ਼ਾਇਦ 3 ਘੰਟੇ ਦੀ ਹੈ ਤੋ ਉਹਦੇ ਵਿੱਚ ਵੀ ਸਾਨੂੰ ਸਾਡੇ ਇੱਕ ਦੋਸਤ ਨੇ ਪਰਿਵਾਰਕ ਦੋਸਤ ਨੇ ਕਾਫੀ ਉਹਨਾਂ ਦੇ ਥਰੂ ਜਿਸ ਤਰ੍ਹਾਂ ਪਤਾ ਲੱਗਿਆ ਮੇਰਾ ਖਿਆਲ ਹੈ ਬਾਕੀ ਟੀਚਰਸ ਨੂੰ ਵੀ ਸ਼ਾਇਦ ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਡਰਾਵਾ ਦਿੱਤਾ ਜਾ ਰਿਹਾ ਹੋਏਗਾ ਕਿ ਅਗਰ ਤੁਸੀਂ ਉਹ 3 ਘੰਟੇ ਵਾਸਤੇ ਸਟ੍ਰਾਈਕ ਕਰਦੇ ਹੋ ਤੋ ਤੁਹਾਨੂੰ ਉਹ 3 ਘੰਟੇ ਵਾਸਤੇ ਪੇ ਨਹੀਂ ਕੀਤਾ ਜਾਏਗਾ ਤੋ ਅਸੀਂ ਜਿੰਨੇ ਸਾਡੇ ਸੁਣਨ ਵਾਲੇ ਨੇ ਉਹਨਾਂ ਚ ਅਗਰ ਕੋਈ ਅਧਿਆਪਕ ਸੁਣ ਰਹੇ ਨੇ ਜਾਂ ਅਗਰ ਤੁਹਾਡੇ ਜਾਣਕਾਰ ਅਧਿਆਪਕ ਨੇ ਉਹਨਾਂ ਨੂੰ ਇਹੋ ਗੁਜ਼ਾਰਿਸ਼ ਕਰ ਸਕਦੇ ਹਾਂ ਕਿ ਅਗਰ ਤੁਸੀਂ ਆਪਣੀਆਂ ਕੰਡੀਸ਼ਨਸ ਬੈਟਰ ਕਰਨਾ ਚਾਹੁੰਦੇ ਹੋ ਔਰ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨਸ ਨੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਅਗਰ ਉਹਨਾਂ ਦਾ ਅਸੀਂ ਭਵਿੱਖ ਉਜਵਲ ਰੱਖਣਾ ਚਾਹੁੰਦੇ ਹਾਂ ਕਿਉਂਕਿ ਟੀਚਰਸ ਬਹੁਤ ਇੰਪੋਰਟੈਂਟ ਨੇ ਇੱਕ ਸਮਾਜ ਵਿੱਚ ਕਿ ਜਿਹੜਾ ਸਾਡੀ ਅਗਲੀ ਨਸਲ ਉਹ ਕਿਸ ਤਰ੍ਹਾਂ ਦੀ ਉਹਦੀ ਉਸਾਰੀ ਹੁੰਦੀ ਹੈ ਉਹਦੀ ਕੀ ਡਿਵੈਲਪਮੈਂਟ ਹੁੰਦੀ ਹੈ ਉਹ ਟੀਚਰਸ ਤੇ ਕਾਫੀ ਮੁਨਸਰ ਹੁੰਦੀ ਹੈ ਉਹ ਗੱਲਬਾਤ
ਜੀ ਕੋਈ ਵੀ ਮੇਰੇ ਖਿਆਲ ਨਿਊਜ਼ੀਲੈਂਡ ਦਾ ਕੋਈ ਇਹੋ ਜਿਹਾ ਇਨਸਾਨ ਨਹੀਂ ਹੋਊਗਾ ਜਿਹੜਾ ਜਿਹੜੀ ਨਰਸਿੰਗ ਨੂੰ ਤੇ ਟੀਚਰ ਨੂੰ ਨਾ ਸਪੋਰਟ ਕਰੇ ਕਿ ਹਰ ਇੱਕ ਬੰਦਾ ਚਾਹੁੰਦਾ ਕਿ ਮੇਰਾ ਹਸਪਤਾਲ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੰਗਾ ਇਲਾਜ ਹੋਵੇ ਮੇਰੀ ਲੁੱਕ ਆਫਟਰ ਕੀਤੀ ਜਾਵੇ ਤੇ ਮੇਰੇ ਜਿਹੜੇ ਬੱਚੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਜਿਹੜੀ ਉਹ ਆਪਣੀ ਪੜ੍ਹਾਈ ਕਰਨ ਔਰ ਜਿੰਨੀ ਸਪੋਰਟ ਅਨੂ ਜਿਹੜੀ ਨਰਸਿਸ ਦੇ ਰੈਲੀ ਦੇ ਵਿੱਚ ਸੀਗੀ ਮਤਲਬ ਕੋਈ
ਲੰਘਦੀ
ਜਿਹੜੀ ਉਹਨਾਂ ਨੂੰ ਬਹੁਤ ਜ਼ਿਆਦਾ ਵੱਡੀ ਜਿਹੜੀ ਮੈਂ ਰੇਡੀਓ ਤੇ ਅਨੂ ਜੀ ਸੁਣਦਾ ਪਿਆ ਸੀਗਾ ਇੱਕ ਬਜ਼ੁਰਗ ਆਰ ਐਨ ਜ਼ੈਡ ਤੇ ਉਹ ਉਹਨਾਂ ਨੇ ਆਪਣਾ ਕਮੈਂਟ ਜਿਹੜਾ ਭੇਜਦੇ ਨੇ ਟੈਕਸ ਭੇਜਦੇ
ਨੇ
ਫੀਡਬੈਕ ਕੀ ਕਹਿੰਦਾ ਕਿ 30 ਸਾਲ ਪਹਿਲਾਂ ਵਾਲੀ ਜਦੋਂ ਸਟ੍ਰਾਈਕ ਹੋਈ ਸੀਗੀ ਤੇ ਮੈਂ ਉਦੋਂ ਹੋਸਪਿਟਲ ਦੇ ਵਿੱਚ ਸੀਗਾ ਹਾਂ ਕਹਿੰਦਾ ਥੋੜੀ ਬਹੁਤ ਮਤਲਬ ਤਕਲੀਫ ਹੋਈ ਪਰ ਮੈਂ ਕਹਿੰਦਾ ਮੈਂ ਫਿਰ ਵੀ ਡਟ ਕੇ ਇਹਨਾਂ ਦੀ ਜਿਹੜੀ ਇਹ ਸਟ੍ਰਾਈਕ ਹੈ ਉਹਦਾ ਮੈਂ ਕਿਉਂਕਿ ਮੈਂ ਐਕਸਪੀਰੀਅੰਸ ਤੋਂ ਲੰਘ ਚੁੱਕਿਆ ਮੈਂ ਫਿਰ ਵੀ ਇਹਨਾਂ ਦੀ ਸਪੋਰਟ ਕਰਦਾ ਕਿ ਇਹੋ ਜਿਹੀ ਜਿਹੜੀਆਂ ਵਰਕਿੰਗ ਕੰਡੀਸ਼ਨ ਨੇ ਉਹ ਠੀਕ ਕੀਤੀਆਂ ਜਾਣ
ਬਿਲਕੁਲ ਤੋ ਟੀਚਰਸ ਅਗਰ ਸਾਡੇ ਕੋਈ ਸੁਣ ਰਹੇ ਹੋਣ ਤੋ ਉਹਨਾਂ ਨੂੰ ਅਸੀਂ ਇਹੋ ਦਰਖਾਸਤ ਕਰਦੇ ਹਾਂ ਕਿ ਅਗਰ ਪਹਿਲਾਂ ਤੇ ਇਹ ਪਤਾ ਨਹੀਂ ਹੈ ਕਿ ਉਹਨਾਂ ਨੇ ਉਹ ਤੁਹਾਡੇ ਪੇ ਅਗਰ ਕੱਟਣੀ ਉਹਨੂੰ ਕੈਲਕੂਲੇਟ ਕਿਸ ਤਰ੍ਹਾਂ ਕਰਨਾ ਕਿਉਂਕਿ ਇਹਦੇ ਵਿੱਚ ਸ਼ਾਇਦ ਪਹਿਲਾਂ ਵੀ ਜ਼ਿਕਰ ਕੀਤਾ ਹੋਇਆ ਮੈਨੂੰ ਯਾਦ ਨਹੀਂ ਦੁਬਾਰਾ ਗੱਲ ਕਰ ਦਿੰਦੇ ਹਾਂ ਕਿ ਜਿਹੜੇ ਟੀਚਰਸ ਨੇ ਉਹ ਸੈਲਰੀਡ ਸਟਾਫ ਨੇ ਕਿ ਉਹਨਾਂ ਨੂੰ 25 ਸਾਲ ਦੀ ਉਹਨਾਂ ਦੀ ਇੰਨੀ ਇਨਕਮ ਹੈ ਉਹ ਪਰ ਆਵਰ ਪੇਡ ਨਹੀਂ ਹੈਗੇ ਸੋ ਉਹ 3 ਘੰਟੇ ਅਗਰ ਕੰਮ ਤੇ ਨਹੀਂ ਜਾਂਦੇ ਪਹਿਲਾਂ ਤਾਂ ਉਹਨਾਂ ਦਾ ਉਹ ਪਰ ਆਵਰ ਰੇਟ ਕੈਲਕੂਲੇਟ ਕਰਨਾ ਪਏਗਾ ਸੋ ਉਹ ਕਿਹੜੇ ਬੇਸਿਸ ਤੇ ਕਰਨਾ ਹੈ ਉਹ ਕਿਸੇ ਕੋਲ ਕੋਈ ਇਸ ਵਕਤ ਕੈਲਕੂਲੇਸ਼ਨ ਨਹੀਂ ਹੈ ਤੋ ਨਾ ਹੀ ਇਹ ਜਿਹੜਾ ਰੂਲ ਹੈ ਹਾਲੇ ਤੱਕ ਦੀ ਇਹ ਅਪਲਾਈ ਕੀਤਾ ਗਿਆ ਜਾਂ ਟੈਸਟ ਕੀਤਾ ਗਿਆ ਸੋ ਸ਼ਾਇਦ ਨਾ ਹੀ ਪੇ ਕੱਟੀ ਜਾਵੇ ਕਿਸੇ ਨੂੰ ਕੁਝ ਪਤਾ ਨਹੀਂ ਹੈ ਪਰ ਇਸ ਗੱਲ ਨੂੰ ਮੇਰਾ ਖਿਆਲ ਹੈ ਕਿ ਟੀਚਰਸ ਨੂੰ ਡਰਾਉਣ ਵਾਸਤੇ ਜ਼ਰੂਰ ਵਰਤਿਆ ਜਾ ਰਿਹਾ ਪ੍ਰਿੰਸੀਪਲਸ ਦੁਆਰਾ ਜਾਂ ਹੋਰ ਜਿਹੜੇ ਉੱਪਰ ਅਫੀਸ਼ਲ ਬੈਠੇ ਨੇ ਉਹਨਾਂ ਦੁਆਰਾ ਕਿ ਤੁਸੀਂ ਅਗਰ ਹੜਤਾਲ ਕੀਤੀ ਤੋ ਤੁਹਾਨੂੰ ਉਸ 3 ਘੰਟੇ ਦੀ ਪੇ ਨਹੀਂ ਮਿਲੇਗੀ ਤੋ ਹਾਲਾਂਕਿ ਇਹ ਲੀਗਲ ਹੈ ਇਸ ਤਰ੍ਹਾਂ ਕਰ ਸਕਦੇ ਨੇ ਤੁਹਾਡੇ ਇੰਪਲੋਇਰ ਪਰ ਅਸੀਂ ਇਹੋ ਹੀ ਦਰਖਾਸਤ ਕਰਾਂਗੇ ਕਿ ਤੁਹਾਨੂੰ ਇਸ ਗੱਲ ਤੋਂ ਡਰਨਾ ਨਹੀਂ ਚਾਹੀਦਾ ਫਿਰ ਵੀ ਸਟ੍ਰਾਈਕ ਕਰਨੀ ਚਾਹੀਦੀ ਹੈ ਕਿਉਂਕਿ ਇਹ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਦਾ ਸਵਾਲ ਹੈ ਤੁਹਾਡੀ ਆਪਣੀ ਜ਼ਿੰਦਗੀ ਦਾ ਸਵਾਲ ਹੈ ਕਿ ਕਿਸ ਕੰਡੀਸ਼ਨਸ 'ਚ ਤੁਸੀਂ ਉਹ ਟੀਚਿੰਗ ਦੀ ਜੋਬ ਕਰਦੇ ਹੋ ਤੁਸੀਂ ਉਹ ਕੰਡੀਸ਼ਨਸ ਇੰਪਰੂਵ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਥੋੜ੍ਹਾ ਬਹੁਤਾ ਇਸ ਤਰ੍ਹਾਂ ਦਾ ਸੈਕਰੀਫਾਈਸ ਸ਼ਾਇਦ ਕਰਨਾ ਪਏਗਾ ਆਪਣੀਆਂ ਕੰਡੀਸ਼ਨਸ ਇੰਪਰੂਵ ਕਰਨ ਲਈ
ਹਾਂਜੀ ਅਨੂ ਜੀ ਉਹਨਾਂ ਨੂੰ ਵੀ ਦੋਸਤਾਂ ਨੂੰ ਸਾਥੀਆਂ ਨੂੰ ਵੀ ਧਿਆਨ ਨਾਲ ਸੋਚਣ ਦੀ ਗੱਲ ਹੈ ਕਿ ਸਾਡਾ ਮੇਨ ਮਕਸਦ ਆਪਣਾ ਮੁਲਕ ਛੱਡ ਕੇ ਇੱਥੇ ਆਉਣ ਦਾ ਇਹ ਹੈ ਜ਼ਿੰਦਗੀ ਬਿਹਤਰ ਕਰਨ ਦਾ ਜਿਹੜੀਆਂ ਸਰਵਿਸਿਜ਼ ਨੇ ਜਿਹੜੀਆਂ ਇੱਥੇ ਜਿਹੜੀਆਂ ਵੈਲਫੇਅਰ ਸਟੇਟ ਦੇ ਵਿੱਚ ਮੌਜੂਦ ਨੇ ਉਹ ਤਾਂ ਹੈ ਅਤੇ ਹਿੰਦੁਸਤਾਨ 'ਚ ਵਿੱਚ ਵੀ ਕਾਗਜ਼ਾਂ 'ਚ ਸਾਰਾ ਕੁਛ ਹੈ ਪਰ ਉਹ ਉਪਲਬਧ ਨਹੀਂ ਹੁੰਦੀਆਂ ਪਰ ਘੱਟੋ ਘੱਟ ਇੱਥੇ ਖਾਸ ਕਰਕੇ ਮੈਡੀਕਲ ਕੇਅਰ ਐਜੂਕੇਸ਼ਨ ਬਹੁਤ ਵਧੀਆ ਹੈ ਸੋ ਜਿਹੜੀਆਂ ਤੁਸੀਂ ਕਦਰਾਂ ਕੀਮਤਾਂ ਕਰਕੇ ਤੁਸੀਂ ਐਡੀ ਦੂਰੋਂ ਛੱਡ ਕੇ ਆਏ ਹੋ ਉਹਨਾਂ ਨੂੰ ਘੱਟੋ ਘੱਟ ਉਹੋ ਜਿਹੀਆਂ ਰੱਖਣ ਵਾਸਤੇ ਜਾਂ ਉਸ ਤੋਂ ਹੋਰ ਵਧੀਆ ਕਰਨ ਵਾਸਤੇ ਸਾਰੇ ਲੋਕਾਂ ਨੂੰ ਇਹਨਾਂ ਸੰਘਰਸ਼ਾਂ ਦੇ ਵਿੱਚ ਸ਼ਾਮਿਲ ਹੋਣ ਦੀ ਲੋੜ ਆ ਕਿਉਂਕਿ ਜਦੋਂ ਨਰਸਾਂ ਦੀ ਉਹਨੂੰ ਜਦੋਂ ਸਟ੍ਰਾਈਕ ਹੋਈ ਆ ਮੇਰਾ ਖਿਆਲ ਆ ਵੀ ਕੋਈ ਇਹੋ ਜਿਹੀ ਹੋਰ ਯੂਨੀਅਨ ਨਹੀਂ ਹੋਊਗੀ ਜਿਹਨਾਂ ਦੇ ਬਾਕੀ ਉਹਦੇ ਵਿੱਚ ਸਾਥੀ ਨਹੀਂ
ਹਾਂ ਬਿਲਕੁਲ ਹਾਂ ਟੀਚਰਸ ਯੂਨੀਅਨ ਤੋਂ ਆਏ ਨੇ ਬਾਕੀ ਫਾਸਟ ਫੂਡ ਵਰਕਰਸ ਯੂਨੀਅਨ ਵਾਲੇ ਸਿਨੇਮਾਜ਼ ਵਾਲੇ ਰਿਟੇਲ ਵਾਲੇ ਸਾਰੇ ਸੈਕਟਰਸ ਦੇ ਯੂਨੀਅਨ ਦੇ ਰਿਪ੍ਰੈਜੈਂਟੇਟਿਵਸ ਉੱਥੇ ਸਨ ਔਰ ਇਕੱਲੇ ਰਿਪ੍ਰੈਜੈਂਟੇਟਿਵਸ ਨਹੀਂ ਵਰਕਰਸ ਵੀ ਆਮ ਲੋਕ ਵੀ ਹਾਂ ਬਹੁਤ ਜ਼ਿਆਦਾ ਲੋਕਾਂ ਨੇ ਸਪੋਰਟ ਕੀਤੀ ਹੈ ਤੋ ਹਾਂ ਟੀਚਰਸ ਨੂੰ ਅਸੀਂ ਇਹੋ ਹੀ ਰਿਕੁਐਸਟ ਕਰਦੇ ਹਾਂ ਕਿ ਅਗਰ 15 ਅਗਸਤ ਤੱਕ ਤੁਹਾਡੀ ਜਿਹੜੀ ਉਹ ਮੰਗ ਹੈ ਪੂਰੀ ਨਹੀਂ ਕਰਦੀ ਸਰਕਾਰ ਤੋ ਹੜਤਾਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਇਹ ਇੱਕ ਦੋ ਸੈਕਟਰਸ ਇਹੋ ਜਿਹੇ ਨੇ ਹੈਲਥ ਦਾ ਹੋ ਗਿਆ ਟੀਚਰਸ ਦਾ ਹੋ ਗਿਆ ਅਗਰ ਇਹਨਾਂ ਦੀ ਜਿੱਤ ਹੁੰਦੀ ਹੈ ਤਾਂ ਉਹ ਬਾਕੀ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਵਾਸਤੇ ਇੱਕ ਪ੍ਰੈਸੀਡੈਂਟ ਸੈੱਟ ਹੋ ਜਾਂਦਾ
ਹੈ ਜਿਵੇਂ ਦੂਸਰੇ ਆਪਣੇ ਟੈਕਸ ਡਿਪਾਰਟਮੈਂਟ ਵਾਲੇ ਉਹ ਵੀ ਲੱਗੇ ਹੋਏ ਨੇ
ਹਾਂਜੀ ਬਿਲਕੁਲ
ਦੂਸਰਾ ਅਨੂ ਜੀ ਇੱਕ ਵਾਰ ਵਾਰ ਜਿਹੜਾ ਸਵਾਲ ਸਾਹਮਣੇ ਆ ਰਿਹਾ ਹੈ ਕਿ ਸਟ੍ਰਾਈਕ ਲੇਬਰ ਵਾਲੇ ਸਰਕਾਰ ਦੇ ਵਿੱਚ ਕਿਉਂ ਆ ਮੈਂ ਪੜ੍ਹ ਰਿਹਾ ਸੀਗਾ
ਨੈਸ਼ਨਲ ਕੋਈ ਬੋਲਿਆ ਕਿਉਂ ਨਹੀਂ ਕਾਫੀ ਗੱਲ
ਜਿਹੜੀਆਂ ਨਰਸਾਂ ਦੀ ਜਿਹੜੀ ਨੈਗੋਸ਼ੀਏਸ਼ਨ ਆ ਪਿਛਲੇ 10 ਸਾਲਾਂ ਤੋਂ ਚੱਲਦੀ ਆ ਰਹੀ
ਜੀ
ਸੋ ਆਪਣੀ ਇੱਕ ਜਾਣ ਪਛਾਣ ਦੇ ਦੋਸਤ ਜਿਹੜਾ ਇੱਕ ਜਨਰਲ ਇੱਕ ਵਿਊ ਹੁੰਦਾ ਹੈ ਆਪਣੇ ਲੋਕਾਂ ਦਾ ਜਾਂ ਆਪਣੇ ਜਨਰਲ ਪਬਲਿਕ ਦੇ ਵਿੱਚ ਕਿ ਜਿਨ੍ਹਾਂ ਨੇ ਕੁਛ ਕਿਸੇ ਸੰਘਰਸ਼ ਦੇ ਵਿੱਚ ਹਿੱਸਾ ਨਹੀਂ ਲੈਣਾ ਹੁੰਦਾ ਉਹ ਬੇਸਿਕਲੀ ਵੀ ਇਹ ਜੀ ਇਹ ਸਟ੍ਰਾਈਕਾਂ ਦੇ ਪਿੱਛੇ ਹੁਣ ਨੈਸ਼ਨਲ ਦਾ ਹੱਥ ਵਾ ਕਿਉਂਕਿ ਉਹ ਸਰਕਾਰ ਕਿਉਂਕਿ ਹਰ ਇੱਕ ਚੀਜ਼ ਨੇ ਹਰ ਇੱਕ ਬੰਦੇ ਨੇ ਆਪਣਾ ਉਹ ਕੋਜ਼ੀ ਰਹਿਣ ਦਾ ਹਰ ਇੱਕ ਆਪਣਾ ਜਵਾਬ ਜਿਹੜਾ ਉਹ ਲੱਭਿਆ ਹੋਇਆ ਰਾਧਰ ਦੈਨ ਕਿ ਉਹ ਸੰਘਰਸ਼ਾਂ ਵਿੱਚ ਸ਼ਾਮਲ ਹੋ ਸੋ ਮੈਨੂੰ ਬੜੀ ਇਹਦੀ ਸੁਣ ਕੇ ਹੈਰਾਨੀ ਹੋਈ ਵੀ ਇਹ ਸਾਰਾ ਹੁਣ ਜਿਹੜਾ ਇਹ ਹੈ ਇਹ ਟੂਰੀ ਜਿਹੜੇ ਨੇ ਨੈਸ਼ਨਲ ਨੇ ਮਗਰ ਸਰਕਾਰ ਨੂੰ ਤੰਗ ਕਰਨ ਵਾਸਤੇ ਜਦਕਿ ਜਿਹੜੀ ਹਾਲਤ ਹੁਣ ਤੱਕ ਇੱਥੇ ਪਹੁੰਚੀ ਹੈ ਉਹ ਸਾਰੀ ਦੀ ਸਾਰੀ ਜਿਹੜੀ ਨੈਸ਼ਨਲ ਦੀ ਸਰਕਾਰ ਆ ਉਹਨਾਂ ਨੇ ਇੱਥੇ ਤੱਕ ਜਿਹੜਾ ਇਹ ਸੈਕਟਰ ਨੂੰ ਸਰਪਲਸ ਦੇ ਨਾਂ ਦੇ ਉੱਪਰ ਇੱਥੇ ਤੱਕ ਦੀ ਹਾਲਤ ਪਬਲਿਕ ਸੈਕਟਰ ਦੀ ਪਹੁੰਚੀ ਹੈ
ਬਿਲਕੁਲ ਬਿਲਕੁਲ ਉਸ ਤੋਂ ਇਲਾਵਾ ਅਗਰ ਵਰਕਰਸ ਦੇ ਸੈਕਟਰ 'ਚ ਹੀ ਰਹਿੰਦੇ ਹੋਏ ਇੱਕ ਪੋਜ਼ਿਟਿਵ ਖਬਰ ਵੀ ਸ਼ੇਅਰ ਕਰਨਾ ਚਾਹਾਂਗੇ ਏਟੂ ਯੂਨੀਅਨ ਜਿਹੜੀ ਕਿ ਰੈਪ੍ਰਜੈਂਟ ਕਰਦੀ ਹੈ ਕਾਫੀ ਸਾਰਾ ਮੈਨੂਫੈਕਚਰਿੰਗ ਸੈਕਟਰ ਜਿਹੜਾ ਉਹਨਾਂ ਨੂੰ ਕਰਦੇ ਆ ਰੈਪ੍ਰਜੈਂਟ ਤੋ ਵਿਕਟਰੀ ਜਿਹੜੀ ਹੋਈ ਹੈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਜੀ ਜਿਹੜੇ ਕੇਟਰਿੰਗ ਵਿੱਚ ਕੰਮ ਕਰਦੇ ਨੇ ਜਿਹੜੇ ਏਰੋਪਲੇਨਸ ਵਿੱਚ ਸਾਨੂੰ ਜਿਹੜੇ ਉਹ ਮੀਲਸ ਦਿੱਤੇ ਜਾਂਦੇ ਆ LST ਸਕਾਈ ਸ਼ੈਫ ਕੰਪਨੀ ਮੇਨ ਹੈ
ਜਿਹਨਾਂ
ਹਾਂਜੀ ਉਹਨਾਂ ਕੋਲੋਂ ਕੰਟਰੈਕਟ ਹੁੰਦਾ ਹੈ ਏਅਰਲਾਈਨਸ ਨੂੰ ਉਹ ਖਾਣਾ ਸਪਲਾਈ ਕਰਨ ਦਾ ਤੋ ਉਹ ਜਿਹੜੇ ਵਰਕਰ ਇੰਪਲੋਏ ਕਰਦੇ ਨੇ ਕਾਫੀ ਜ਼ਿਆਦਾ ਤਾਦਾਦ ਉਹ ਕੰਟਰੈਕਟ ਤੇ ਇੰਪਲੋਏ ਕਰਦੇ ਨੇ ਉਹਨਾਂ ਨੂੰ ਸੋ ਉਹ ਜਦੋਂ ਇਸ ਤਰ੍ਹਾਂ ਕੰਟਰੈਕਟ ਤੇ ਉਹਨਾਂ ਨੂੰ ਰੱਖਦੇ ਨੇ ਉਹ ਇਹ ਹੋ ਜਾਂਦਾ ਕਿ ਉਹ LST ਸਕਾਈ ਸ਼ੈਫ ਦੇ ਇੰਪਲੋਈ ਨਹੀਂ ਹਨ ਸੋ ਉਹਨਾਂ ਦੀ ਕੋਈ ਉਹਨਾਂ ਪ੍ਰਤੀ ਜ਼ਿੰਮੇਵਾਰੀ ਕੋਈ ਅਕਾਊਂਟੇਬਿਲਿਟੀ ਨਹੀਂ ਹੈ ਤੋ ਉਸ ਬਿਨਾ ਤੇ ਉਹਨਾਂ ਨੂੰ ਕਾਫੀ ਘੱਟ ਬੈਨੀਫਿਟਸ ਮਿਲਦੇ ਸਨ ਵਰਕਿੰਗ ਕੰਡੀਸ਼ਨ ਚੰਗੀਆਂ ਨਹੀਂ ਤਨਖਾਹਾਂ ਘੱਟ ਤੋ ਉਹ ਏਟੂ ਯੂਨੀਅਨ ਕਿਉਂਕਿ ਉਸ ਸੈਕਟਰ ਨੂੰ ਰਿਪ੍ਰੈਜ਼ੈਂਟ ਕਰਦੀ ਹੈ ਉਹ ਕੇਸ ਕੋਰਟ ਵਿਚ ਚੱਲ ਰਿਹਾ ਸੀਗਾ ਸਕਾਈ ਸ਼ੈਫਸ ਕੰਪਨੀ ਦਾ ਔਰ ਏਟੂ ਦਾ ਤੋ ਏਟੂ ਵਾਲੇ ਕੇਸ ਜਿੱਤ ਗਏ ਨੇ ਇੱਥੋਂ ਤੱਕ ਜਿੱਤੇ ਨੇ ਕਿ ਉਹ ਜਿਹੜੇ ਬੇਸ਼ੱਕ ਕੰਟਰੈਕਟ ਤੇ ਨੇ ਵਰਕਰਸ ਸਕਾਈ ਸ਼ੈਫਸ ਦੀ ਰਿਸਪੋਨਸੀਬਿਲਟੀ ਬਣਦੀ ਹੈ ਕਿ ਉਹਨਾਂ ਨੂੰ ਯੂਨੀਅਨਾਈਜ਼ਡ ਵਰਕਰਸ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਵੇ ਤੋ ਉਹ ਕੋਰਟ ਨੇ ਉਹ ਰੋਕ ਲਾ ਦਿੱਤੀ ਹੈ ਉਸ ਗੱਲ ਤੇ ਜਿਹਦੇ ਤੇ ਉਸ ਕੰਪਨੀ ਨੇ ਜ਼ੋਰ ਦਿੱਤਾ ਹੋਇਆ ਸੀਗਾ ਕਿਉਂਕਿ ਇਹ ਕੰਟਰੈਕਟਡ ਸਟਾਫ ਨੇ ਇਸ ਲਈ ਸਾਡੀ ਇਹਨਾਂ ਪ੍ਰਤੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਸੋ ਇਹ ਇੱਕ ਕਾਫੀ ਵੱਡੀ ਜਿੱਤ ਹੈ ਕਿ ਆਉਣ ਵਾਲੇ ਸਮੇਂ ਚ ਅਗਰ ਕੋਈ ਜਿਹੜੇ ਕਾਰਪੋਰੇਟਸ ਜਾਂ ਵੱਡੀਆਂ ਕੰਪਨੀਆਂ ਨੇ ਉਹ ਕੰਟਰੈਕਟਡ ਲੇਬਰ ਨੂੰ ਅਗਰ ਇਸ ਤਰ੍ਹਾਂ ਮਿਸਟ੍ਰੀਟ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਜਿਹੜਾ ਆਵਰਲੀ ਰੇਟ ਹੈ ਉਹ ਪਰਮਾਨੈਂਟ ਜਿਹੜੇ ਉਹਨਾਂ ਦੇ ਆਪਣੇ ਇੰਪਲੋਈ ਨੇ ਉਹਨਾਂ ਨਾਲੋਂ ਘੱਟ ਵਗੈਰਾ ਵਗੈਰਾ ਕਾਫੀ ਜਿਹੜੇ ਬੈਨੀਫਿਟਸ ਪਰਕਸ ਨੇ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ ਤੋ ਆਉਣ ਵਾਲੇ ਸਮੇਂ ਚ ਇਸ ਤਰ੍ਹਾਂ ਦਾ ਜਿਹੜਾ ਵਰਤਾਰਾ ਇਹ ਜਿਹੜੇ ਗਲਤ ਰੁਝਾਨ ਨੇ ਘਟਣ ਦੀ ਸੰਭਾਵਨਾ ਕਾਫੀ ਸਟਰੋਂਗ ਹੈ
ਉਹ ਕੰਟਰੈਕਟਰ ਨੇ ਜਿਹਦੇ ਵਿੱਚ ਆਪਣੇ ਇੱਕ ਹਿੰਦੁਸਤਾਨੀ ਮੂਲ ਦੇ ਐਮਪੀ ਨੇ ਵੀ ਦੱਸੇਗਾ ਜਿਹੜਾ ਵਰਕਰਾਂ ਨੂੰ
ਨਹੀਂ ਜੀ ਉਹ ਵੱਖਰਾ ਉਹ ਕੰਪਸ ਗਰੁੱਪ ਉਹ ਵੀ ਕੇਟਰਿੰਗ ਦੇ ਨਾਲ ਹੀ ਸੰਬੰਧਿਤ ਹੈ ਮੇਰਾ ਖਿਆਲ ਹੈ ਉਹ ਅਲੱਗ ਹੈ ਹਾਂਜੀ
ਹਾਂਜੀ ਚਲੋ ਅਸੀਂ ਨਾ ਚੰਗ ਲਵਾਂਗੇ ਪਰ ਉਹਦੇ ਵਿੱਚ ਵੀ ਇੱਕ
ਹਾਂਜੀ ਕੰਟਰੋਵਰਸੀ ਉਹਦੇ ਵਿੱਚ
ਹੈਗੀ ਹੈ
ਹਾਂਜੀ ਉਹ ਵੀ ਹਾਂ ਏਟੂ ਕਿਉਂਕਿ ਉਹ ਮੈਨੂਫੈਕਚਰਿੰਗ ਸੈਕਟਰ ਨੂੰ ਰਿਪ੍ਰੈਜ਼ੈਂਟ ਕਰਦੇ ਇਸ ਲਈ ਉਹ ਕੇਟਰਿੰਗ ਵਾਲੇ ਸਾਰੇ ਵਰਕਰਸ ਨੂੰ ਏਟੂ ਕਰਦੀ ਹੈ ਰਿਪ੍ਰੈਜ਼ੈਂਟ ਸੋ ਉਹ ਹਾਂ ਆਉਂਦੇ ਸਮੇਂ ਚ ਉਹਦੀ ਜ਼ਿਆਦਾ ਜਾਣਕਾਰੀ ਸਾਨੂੰ ਜਦੋਂ ਮਿਲੇਗੀ ਉਹ ਵੀ ਜ਼ਰੂਰ ਅਸੀਂ ਸਰੋਤਿਆਂ ਨਾਲ ਗੱਲਬਾਤ ਸ਼ੇਅਰ ਕਰਾਂਗੇ ਤੋ ਇਹ ਕਾਫੀ ਵੱਡੀ ਜਿੱਤ ਸੀ ਇਹਨੂੰ ਸਮਝ
ਬਿਲਕੁਲ ਜੀ ਬਿਲਕੁਲ ਵਧਾਈ ਦੇ ਪਾਤਰ ਨੇ ਏਟੂ ਵਾਲੇ ਸਾਥੀ
ਬਿਲਕੁਲ ਬਿਲਕੁਲ ਜੀ ਉਸ ਤੋਂ ਇਲਾਵਾ ਇੱਕ ਕਹਾਂਗੇ ਕਿ ਅਫਸੋਸਨਾਕ ਹੀ ਵਰਤਾਰਾ ਹੈ ਜਿਹੜਾ ਹਰ ਦੋ ਚਾਰ ਸਾਲ ਬਾਅਦ ਰਿਪੀਟ ਹੁੰਦਾ ਹੈ ਗਾਜ਼ਾ ਪੱਟੀ ਤੇ ਫਲਸਤੀਨੀ ਲੋਕਾਂ ਤੇ ਇਜ਼ਰਾਈਲ ਦੀਆਂ ਫੌਜਾਂ ਜਿਹੜੀਆਂ ਇਜ਼ਰਾਈਲ ਇਟਸੈਲਫ ਜਿਹੜਾ ਕਹਿਰ ਢਾਉਂਦਾ ਹੈ ਆਮ ਲੋਕਾਂ ਤੇ ਤੋ ਉਸੇ ਸਿਲਸਿਲੇ ਦੇ ਤਹਿਤ ਇੱਕ ਵਾਰ ਫਿਰ ਬੀਤੇ ਸਨਿਚਰਵਾਰ ਇਜ਼ਰਾਈਲ ਦੀਆਂ ਫੌਜਾਂ ਨੇ ਹਮਲਾ ਕੀਤਾ ਗਾਜ਼ਾ ਵਿੱਚ ਇਹ ਕਹਿੰਦੇ ਨੇ ਉਹ ਕਿ ਅਸੀਂ ਟਾਰਗੇਟ ਕਰਦੇ ਹਾਂ ਹਮਾਸ ਦੇ ਜਿਹੜੇ ਕੋਈ ਹੌਟਸਪੌਟਸ ਨੇ ਅਸੀਂ ਉਹਨਾਂ ਨੂੰ ਟਾਰਗੇਟ ਕਰਦੇ ਹਾਂ ਉੱਥੇ ਬੰਬਾਰੀ ਕਰਦੇ ਹਾਂ ਜਾਂ ਉੱਥੇ ਹਮਲਾ ਕਰਦੇ ਹਾਂ ਤੋ ਇਹ ਦੋ ਲੜਕੇ ਇੱਕ 15 ਸਾਲ ਦਾ ਲੜਕਾ ਇੱਕ 16 ਸਾਲ ਦਾ ਜਿਹੜੇ ਕਿ ਬਚਪਨ ਤੋਂ ਦੋਸਤ ਨੇ ਸਕੂਲੇ ਵੀ ਇਕੱਠੇ ਗਏ ਨੇ ਸਕੂਲ ਨਹੀਂ ਵੀ ਹੁੰਦੇ ਤਾਂ ਵੀ ਇਕੱਠੇ ਖੇਲਦੇ ਨੇ ਉਹ ਆਪਣੇ ਮਕਾਨ ਦੀ ਛੱਤ ਦੇ ਉੱਪਰ ਖੇਲ ਰਹੇ ਸਨ ਤੋ ਉੱਥੇ ਅਟੈਕ ਕੀਤਾ ਗਿਆ ਔਰ ਦੋਨਾਂ ਲੜਕਿਆਂ ਦੀ
ਲਗਾਤਾਰ ਹੋ ਰਹੀ ਅਟੈਕ
ਹਾਂਜੀ ਹਾਂ ਮੌਤ ਹੋਈ ਹੈ ਤੋ ਇਹ ਔਰ ਨਾਲ ਦੇ ਨਾਲ ਇਹ ਵੀ ਦੱਸਦੀ ਹੈ ਕਿ ਹਰ ਸਾਲ ਜਾਂ ਹਰ ਦੋ ਸਾਲ ਬਾਅਦ ਉਹ ਜਿਹੜੀ ਉੱਥੇ ਉਹਨਾਂ ਨੇ ਬਲੋਕੇਡ ਮਤਲਬ ਕਿ ਸੀਜ ਕੀਤੀ ਹੋਈ ਹੈ ਗਾਜ਼ਾ ਦੇ ਲੋਕਾਂ ਦੀ ਫਲਸਤੀਨੀਆਂ ਦੀ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਦੁਨੀਆਂ ਭਰ ਦੇ ਐਕਟਿਵਿਸਟ ਮਿਲ ਕੇ ਤੋ ਇਸ ਵਾਰੀ ਵੀ ਉਹ ਫਲੋਟੀਲਾ ਮਤਲਬ ਕਿ ਬੋਟਸ ਤੇ ਜਾਂਦੇ ਨੇ ਕਿ ਉਹ ਫਿਸ਼ਿੰਗ ਵਾਲੀਆਂ ਬੋਟਸ ਹੁੰਦੀਆਂ ਨੇ ਉਹਨਾਂ ਨੂੰ ਕਨਵਰਟ ਕਰਕੇ ਉਹਦੇ ਵਿੱਚ ਜਾਂਦੇ ਨੇ ਏਡ ਲੈ ਕੇ ਜਾਂਦੇ ਨੇ ਤੋ ਬਲੋਕੇਡ ਤੋੜਨ ਚ ਅਗਰ ਸਾਥੀ ਸਾਡੇ ਕਾਮਯਾਬ ਹੋ ਜਾਂਦੇ ਨੇ ਤੋ ਏਡ ਔਰ ਇਨਕਲੂਡਿੰਗ ਬੋਟਸ ਜਿਹੜਾ ਉਹ ਫਲਸਤੀਨੀ ਲੋਕਾਂ ਨੂੰ ਉੱਥੇ ਡੋਨੇਟ ਕਰ ਦਿੱਤਾ ਜਾਏਗਾ ਤਾਂ ਕਿ ਉਹ ਇੱਕ ਉਹਨਾਂ ਦਾ ਰੁਜ਼ਗਾਰ ਕਮਾਈ ਦਾ ਸਾਧਨ ਬਣ ਸਕੇ ਕਿ ਉਹ ਫਿਸ਼ਿੰਗ ਬੋਟਸ ਨੇ ਤੋ ਉਹਦੇ ਵਿੱਚ ਸਾਡੇ ਸਾਥੀ ਯੂਨਾਈਟ ਯੂਨੀਅਨ ਦੇ ਨੈਸ਼ਨਲ ਡਾਇਰੈਕਟਰ ਮਾਈਕ ਟ੍ਰੀਨ ਸ਼ਾਮਲ ਨੇ ਇਸ ਵਾਰ ਉਹ ਬੀਤੇ ਮੇਰਾ ਖਿਆਲ ਸਨਿਚਰਵਾਰ ਰਾਤ ਪਹੁੰਚ ਗਏ ਹੋਣਗੇ ਉੱਥੋਂ ਤੋ ਇਸ ਵਕਤ ਬੋਟ ਤੇ ਹੋਣਗੇ ਮੈਨੂੰ ਲੱਗਦਾ ਫਲੋਟੀਲਾ ਚ
ਔਰ ਜਿਸ ਤਰੀਕੇ ਨਾਲ ਇਜ਼ਰਾਈਲੀ ਬੰਬਾਰੀ ਕਰ ਰਹੇ ਨੇ ਸੋ ਬਿਲਕੁਲ ਆਪਣੀ ਜਾਨ ਚ ਖਤਰਾ ਪਾ ਕੇ
ਬਿਲਕੁਲ
ਮੈਨੂੰ ਹੁਣ ਯਾਦ ਨਹੀਂ ਕਿਹੜੇ ਸੰਨ ਦੇ ਵਿੱਚ ਇਹ ਜਿਹੜਾ ਫਲੋਟੀਲਾ ਜਿਹੜਾ ਕਾਫਲਾ ਗਿਆ ਸੀਗਾ ਉਹਦੇ ਵਿੱਚ ਕੁਛ ਟਰਕਿਸ਼ ਜਿਹੜੇ ਸੀਗੇ
10-12 ਦੇ ਕਰੀਬ ਐਕਟਿਵਿਸਟ
ਮਾਰੇ ਗਏ ਸੀਗੇ ਇਜ਼ਰਾਈਲੀ ਫੋਰਸਿਸ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਸੋ ਹੋਪਫੁਲੀ ਸਾਡੇ ਸਾਥੀ ਜਿਹੜੀ ਮਦਦ ਆ ਉਹਨਾਂ ਨੂੰ ਜਿਹਦੇ ਵਿੱਚ ਖਾਸ ਕਰਕੇ ਦਵਾਈਆਂ ਹੁੰਦੀਆਂ ਮੇਨਲੀ ਦਵਾਈਆਂ ਹੁੰਦੀਆਂ ਤੇ ਆਬਵੀਅਸਲੀ ਜਿਹੜੀ ਬੋਟ ਹੋਊਗੀ ਉਹ ਉਹਨਾਂ ਦੇ ਕੋਲ ਛੱਡ ਕੇ ਆਉਣਗੇ ਸੋ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹੋਣ
ਔਰ ਸੇਫਲੀ ਵਾਪਸ ਵੀ ਪਹੁੰਚਣਗੇ ਸਾਡੇ ਕੋਲ ਅਸੀਂ ਆਸ ਕਰਦੇ ਹਾਂ 2 ਸਾਲ ਪਹਿਲਾਂ ਜਿਹੜਾ ਫਲੋਟੀਲਾ ਗਿਆ ਸੀਗਾ ਉਹਦੇ ਵਿੱਚ ਔਰਤਾਂ ਮੇਰੇ ਖਿਆਲ ਮੇਨਲੀ ਔਰਤਾਂ ਹੀ ਸਨ ਜਿਹਦੇ ਵਿੱਚ ਮਾਰਮਾ ਡੇਵਿਡਸਨ ਗ੍ਰੀਨ ਪਾਰਟੀ ਦੇ ਜਿਹੜੇ ਕੋ ਲੀਡਰ ਨੇ ਉਹ ਵੀ ਸ਼ਾਮਲ ਸਨ ਉਹਨਾਂ ਨੂੰ ਹਫ਼ਤਾ ਭਰ ਡਿਟੇਨ ਕਰਕੇ ਰੱਖਿਆ ਗਿਆ ਸੀਗਾ ਫੋਰ ਐਬਸੋਲੂਟਲੀ ਨੋ ਰੀਜ਼ਨ ਸੋ ਉਹ ਡਰਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨਾ ਉਹਨਾਂ ਦੀਆਂ ਇਸ ਤਰ੍ਹਾਂ ਦੇ ਜਦੋਂ ਕੰਮ ਕਰਦੇ ਉਹਨਾਂ ਨੂੰ ਫਿਰ 7-8 ਦਿਨ ਬਾਅਦ ਰਿਲੀਜ਼ ਕਰ ਦਿੱਤਾ ਗਿਆ ਸੀਗਾ ਕਿਉਂਕਿ ਕੋਈ ਆਧਾਰ ਹੀ ਨਹੀਂ ਸੀਗਾ ਉਹਨਾਂ ਦੀ ਡਿਟੈਂਸ਼ਨ ਦਾ ਜਾਂ ਅਰੈਸਟ ਦਾ
ਬਿਲਕੁਲ ਬਿਲਕੁਲ ਅਨੂ ਜੀ ਇਹਦੀ ਟੋਪਿਕ ਦੇ ਨਾਲ ਜੁੜਿਆ ਹੋਇਆ ਮੇਰੇ ਖਿਆਲ ਸਾਨੂੰ ਕੋਈ ਬਹੁਤਾ ਦੱਸਣ ਦੀ ਲੋੜ ਨਹੀਂ ਨਿਊਜ਼ ਦੇ ਵਿੱਚ ਸਾਰਾ ਕੁਛ ਆ ਰਿਹਾ ਹੈ ਕਿ ਜਿਹੜੀ ਟਰੰਪ ਦੀ ਵਿਜ਼ਿਟ ਹੈ ਯੂਕੇ ਦੀ ਹੁਣ ਸ਼ਾਇਦ ਇਸ ਟਾਈਮ ਉਹ ਰਸ਼ੀਆ 'ਚ ਉੱਥੋਂ ਉਹਨਾਂ ਰਸ਼ੀਆ ਜਾਣਾ ਸੀ ਪੁਟਿਨ ਨੂੰ ਮਿਲਣ ਨੂੰ ਉਹਦਾ ਬਹੁਤ ਵੱਡੇ ਲੈਵਲ 'ਤੇ ਵਿਰੋਧ ਹੋਇਆ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਜਿਸ ਤਰੀਕੇ ਨਾਲ ਜਿਹੜੇ ਉਹਦੇ ਜਿਹੜੇ ਸਪੋਰਟਰ ਨੇ ਇੱਕ ਰੇਸਿਸ ਕਿਸਮ ਦੇ ਜਿਹੜੇ ਲੋਕ ਨੇ ਉਹ ਸਾਡੇ ਯੂਨੀਅਨ ਵਾਲੇ ਸਾਥੀਆਂ ਦੇ ਬਕਾਇਦਾ ਉਹਨਾਂ ਨੇ ਹਮਲੇ ਵੀ ਕੀਤੇ ਆ ਉਹ ਆਰ ਐਮ ਟੀ ਯੂਨੀਅਨ ਦੇ ਸਟੀਵ
ਸੈਕਟਰੀ
ਸਟੀਵਨ ਹੈਡਲੀ ਉਹਨਾਂ ਦੇ ਤੇ ਬਕਾਇਦਾ ਖੂਨ ਸੱਟਾਂ ਕਾਫੀ ਲੱਗੀਆਂ ਸੋ ਕਾਫੀ ਕੌਨਫਲਿਕਟ ਚੱਲ ਰਿਹਾ ਅਨੂ ਜੀ ਇਹਦੇ ਵਿੱਚ ਮੇਨ ਗੱਲ ਅਸੀਂ ਆਪਸ ਵਿੱਚ ਗੱਲ ਕਰਦੇ ਸੀਗੇ ਕਿ ਬੜੀ ਇਹ ਕਮਾਲ ਦੀ ਗੱਲ ਹੈ ਕਿ ਉਹਨੇ ਟਰੰਪ ਨੇ ਵੀ ਕਿਹਾ ਕਿ ਦ ਹੋਲ ਈਯੂ ਇਜ਼ ਏ ਫੋ ਕੌਨਫਲਿਕਟ ਪਹਿਲਾਂ ਤਾਂ ਜਰਮਨੀ ਨਾਲ ਤੇ ਕਦੋਂ ਦਾ ਚੱਲ ਰਿਹਾ ਤੇ ਹੁਣ ਉਹ ਸਾਰੇ ਕਿਉਂਕਿ ਜਿਹੜੀਆਂ ਉਹ ਸੈਂਕਸ਼ਨ ਲੱਗੀਆਂ ਹੋਈਆਂ ਨੇ ਜਿਹੜੇ ਟੈਰਿਫ ਲਾਏ ਨੇ ਸਟੀਲ ਤੇ ਖਾਸ ਕਰਕੇ ਜਿਹੜੀਆਂ ਯੂਰੋਪੀਅਨ ਸਟੀਲ ਹੈ ਸੋ ਉਹਦੇ ਤੋਂ ਕੌਨਫਲਿਕਟ ਯੂਰਪ ਤੇ ਅਮੈਰੀਕਾ ਦੇ ਵਿੱਚ ਉਹ ਕਾਫੀ ਚੱਲ ਰਿਹਾ ਔਰ ਅਸੀਂ ਗੱਲ ਕਰ ਰਹੇ ਸੀਗੇ ਕਿ ਮੇਰਾ ਨੀ ਖਿਆਲ ਵੀ ਕੋਈ ਇਹੋ ਜਿਹਾ ਦੁਨੀਆਂ ਦਾ ਮੁਲਕ ਹੋਊਗਾ ਕਿ ਜਿਹਦੇ ਨਾਲ ਟਰੰਪ ਨੇ ਪੰਗਾ ਨਾ ਲਿਆ ਹੋਵੇ ਸਿਰਫ ਇੱਕ ਮੁਲਕ ਹੈ ਜੀ ਜਿਹਦੇ ਨਾਲ ਉਹਦੀ ਪੂਰੀ ਬਣਦੀ ਹੈ ਜਦੋਂ ਦਾ ਉਹ ਪਾਵਰ ਚ ਆਇਆ ਉਹ ਹੈ ਇਜ਼ਰਾਈਲ ਹਾਂ ਜਿਹੜਾ ਉਹਦਾ ਮੇਨ ਸਲਾਹਕਾਰ ਆ ਉਹਦਾ ਜਿਹੜਾ ਜਵਾਈ ਹੈ ਸੋ ਪਤਾ ਨਹੀਂ ਇਹਦੇ ਵਿੱਚ ਕੀ ਚੱਕਰ ਹੈਗਾ ਪਰ ਜਿਹੜੇ ਉਹਨੂੰ ਜੀ ਜਿਹੜਾ ਆਪਸ ਦੇ ਵਿੱਚ ਯੂਰਪ ਦਾ ਅਤੇ ਇਹਨਾਂ ਦਾ ਵੀ ਜਿਹੜਾ ਕੌਨਫਲਿਕਟ ਚੱਲ ਰਿਹਾ ਬਹੁਤ ਇੰਟਰਸਟਿੰਗ ਜੀ ਸਿਚੁਏਸ਼ਨ ਬਣ ਰਹੀ ਹੈ ਕਿਉਂਕਿ ਯੂਰਪ ਦੇ ਆਪਣੇ ਦੇ ਵਿੱਚ ਵੀ ਉਹ ਯੂਕੇ ਦਾ ਈਯੂ ਤੋਂ ਵੱਖਰਾ ਹੋਣਾ ਉਹਦੇ ਵਿੱਚ ਹੁਣ ਜਿਹੜੇ ਦੋ ਮੰਤਰੀ ਨੇ ਮੇਨ ਕੀ ਨਾਂ ਜਿਹੜਾ ਲੰਡਨ ਦਾ ਮੇਅਰ ਸੀਗਾ ਬੋਰਿਸ ਜੌਨਸਨ ਉਹਦੇ ਅਸਤੀਫਾ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਸੋ ਕਾਫੀ ਮਤਲਬ ਸਿਚੁਏਸ਼ਨ ਅਜੀਬ ਜੀ ਬਣੀ ਹੋਈ ਹੈ ਵਿਦਨ ਯੂਰਪ ਆਪਸ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਹਾਲਾਤ ਨੇ ਉਹ ਠੀਕ ਨਹੀਂ ਹਨ ਇਸ ਟਾਈਮ ਦੇ ਉੱਪਰ ਔਰ ਕਾਫੀ ਲੰਬੇ ਸਮੇਂ ਤੋਂ ਖਾਸ ਕਰਕੇ ਵਰਲਡ ਵਾਰ 2 ਤੋਂ ਬਾਅਦ ਹਾਲਾਤ ਯੂਰਪ ਦੇ ਵਿੱਚ ਆਪਸ ਦੇ ਵਿੱਚ ਉਹਨਾਂ ਦੇ ਕਾਫੀ ਸ਼ਾਂਤੀਪੂਰਵਕ ਰਹੇ ਬਾਕੀ ਚਾਹੇ ਨੇਟੋ ਨੂੰ ਨਾਲ ਲੈ ਕੇ ਤੇ ਅਮੈਰੀਕਨ ਫੋਰ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਇਹਨਾਂ ਨੇ ਤਰਥਲ ਮਚਾਈ ਹੈ ਪਰ ਆਪਸ ਦੇ ਵਿੱਚ ਨਹੀਂ ਲੜਦੇ ਰਹੇ ਸੋ ਉਹਦੇ ਵਿੱਚ ਕਾਫੀ ਕੁਛ ਇਕਨੋਮਿਕ ਲੈਵਲ ਦੇ ਉੱਪਰ ਰਸ਼ੀਆ ਦਾ ਰੋਲ ਕਾਫੀ ਕੁਛ ਚੱਲ ਰਿਹਾ ਔਰ ਸੀਰੀਆ ਦਾ ਜਿਹੜਾ ਫਿਊਚਰ ਆ ਉਹ ਗਾਹਾਂ ਕੀ ਹੋਣਾ ਆ ਜੇ ਇਹਨਾਂ ਦਾ ਆਪਸ ਦੇ ਵਿੱਚ ਯੂਰਪ ਦਾ ਅਤੇ ਅਮੈਰੀਕਾ ਦਾ ਕੌਨਫਲਿਕਟ ਹੁੰਦਾ ਸੋ ਆਉਣੇ ਵਾਲਾ ਜਿਹੜਾ ਸਮਾਂ ਜ਼ਰੂਰ ਦੱਸੂਗਾ
ਜੀ ਜੀ ਬਿਲਕੁਲ ਤੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ ਔਰ
ਅਸੀਂ ਥੋੜੀ ਜਿਹੀ ਉਹ ਗੱਲ ਸਾਥੀ ਜੀ ਤੋਂ ਤੁਸੀਂ ਤੇ ਯਾਰ ਮੀਟਿੰਗ ਤੇ ਜਾਣਾ ਬਾਅਦ ਚ ਆਪਾਂ ਉਹ ਆਪਣੇ ਸੁਧਾ ਭਰਦਵਾਜ ਦੀ ਕਰਨਾ ਚਾਹੁੰਦੇ ਸੀਗੇ ਉਹਨਾਂ ਦੇ ਇਤਿਹਾਸ ਦੇ ਵਿੱਚ ਅਸੀਂ ਕੀ ਸੋਚਦੇ ਹਾਂ ਤੁਹਾਡੀ ਮੀਟਿੰਗ ਜਾਣ ਚ ਹਜੇ ਤੱਕ ਕਿੰਨਾ ਟਾਈਮ ਹੈ ਜੀ
ਅੱਧਾ ਘੰਟਾ
ਅੱਛਾ ਅੱਛਾ ਠੀਕ ਹੈ ਸੋ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਜਿਹੜੇ ਜਿਨ੍ਹਾਂ ਦੀ ਅੱਜ ਅਸੀਂ ਜਿਨ੍ਹਾਂ ਦੇ ਬਾਰੇ ਚ ਇੰਟਰਵਿਊ ਕਰਾਂਗੇ ਸਾਥੀ ਬੂਟਾ ਸਿੰਘ ਹੁਣਾਂ ਨਾਲ ਉਹ ਬੇਸਿਕਲੀ ਇਹ ਜਿਹੜਾ ਛੱਤੀਸਗੜ੍ਹ ਦਾ ਏਰੀਆ ਭਲਾਈ ਦੁਰਗ ਦਾ ਜਿੱਥੇ ਤੁਸੀਂ ਜਾਣਦੇ ਹੋ ਕਿ ਸਭ ਤੋਂ ਵੱਡੇ ਸਟੀਲ ਪਲਾਂਟ ਆ ਤੇ ਉਹਦੇ ਛੱਤੀਸਗੜ੍ਹ ਦੇ ਵਿੱਚ ਹੀ ਸਾਰੀ ਜਿਹੜੀ ਉਹ ਮਾਈਨਿੰਗ ਹੁੰਦੀ ਹੈ ਉੱਥੇ ਦੀ ਜਿਹੜੀ ਅਨੂ ਜੀ ਮੇਨ ਯੂਨੀਅਨ ਆ ਜਿਹਨੂੰ ਛੱਤੀਸਗੜ੍ਹ ਮੁਕਤੀ ਮੋਰਚਾ ਜਿਹੜੀ ਮਜ਼ਦੂਰਾਂ ਦੀ ਮਾਈਨਿੰਗ ਮਜ਼ਦੂਰਾਂ ਦੀ ਜਿਹੜੀ ਯੂਨੀਅਨ ਆ ਬਹੁਤ ਪੁਰਾਣੀ ਪਤਾ ਨਹੀਂ ਹੁਣ ਸ਼ਾਇਦ ਕਿੰਨੇ ਕੁ ਸਾਥੀ ਜਾਣਦੇ ਹੋਣ ਮੈਂ ਤੇ ਖੈਰ ਅਸੀਂ ਉੱਥੇ ਨਾਗਪੁਰ ਹੁੰਦਾ ਸੀ ਮੈਂ ਪੜ੍ਹਦਾ ਜਦੋਂ ਆਪਣੇ ਸ਼ੰਕਰ ਗੁਹਾ ਜਿਹੜੇ ਉਹ ਸੰਸਥਾ ਨੂੰ ਚਲਾਉਂਦੇ ਸੀਗੇ ਉਹਨਾਂ ਦਾ ਕਤਲ ਹੋਇਆ ਸੀ ਉਸ ਟਾਈਮ ਦੇ ਉੱਪਰ ਬੜੀ ਵੱਡੀ ਖਬਰ ਸੀਗੀ ਅਤੇ ਉਹਨਾਂ ਦੀ ਅਨੂ ਜੀ ਅਸੀਂ ਗੱਲ ਸੁਣ ਰਹੇ ਸੀਗੇ ਆਪਣੇ ਸੁਧਾ ਭਰਦਵਾਜ ਦੀ ਜਿਹੜੇ ਬੇਸਿਕਲੀ ਇਹ ਜਿਹੜੀ ਯੂਨੀਅਨ ਹੈ ਉਹਦੇ ਵਕੀਲ ਨੇ
ਠੀਕ
ਅਤੇ ਉਹ ਗੱਲ ਚੱਲ ਰਹੀ ਸੀਗੀ ਕਿ ਉਹ ਉਹਨਾਂ ਨੂੰ ਯੂਨੀਅਨ ਦੇ ਵਿੱਚ ਵਕੀਲ ਕਿਉਂ ਬਣਨਾ ਪਿਆ ਇਹ ਬਹੁਤ ਇੰਟਰਸਟਿੰਗ ਆ ਖਾਸ ਕਰਕੇ ਆਪਾਂ ਜੇ ਨਿਊਜ਼ੀਲੈਂਡ ਦੇ ਵਿੱਚ ਵੀ ਅਸੀਂ ਇਹਨੂੰ ਦੇਖੀਏ ਕਿਉਂਕਿ ਜਿੰਨੀ ਵਾਰੀ ਵੀ ਕੋਈ ਆਪਣਾ ਸੰਘਰਸ਼ ਚੱਲਦਾ ਹੈ ਸਭ ਤੋਂ ਵੱਡਾ ਮਸਲਾ ਇਹੀ ਹੁੰਦਾ ਕਿ ਕਿਹੜਾ ਲੋਕ ਪੱਖੀ ਵਕੀਲ ਸਾਡੇ ਵਾਸਤੇ ਕੰਮ ਕਰੂਗਾ। ਤੁਸੀਂ ਰੀਸੈਂਟਲੀ ਆਪਣੀ ਉਹ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਗੱਲ ਕਰਦੇ
ਹਾਂ, ਕਿਉਂਕਿ ਇਹ ਸੁਦਾ ਵੀ ਉਹ ਕਹਿੰਦੇ ਨੇ ਕਿ ਮੈਂ ਉਹ ਕਰਦੀ ਕਰਦੀ ਮਦਦ ਇੰਨੇ ਕੇਸਿਸ ਹੈਂਡਲ ਕਰਦੀ ਕਰਦੀ ਸਾਰਿਆਂ ਨੇ ਮੈਨੂੰ ਸਾਥੀਆਂ ਨੇ ਉਹ ਕਿਹਾ ਕਿ ਤੂੰ ਵਕੀਲ ਹੀ ਕਿਉਂ ਨੀ ਬਣ ਜਾਂਦੀ। ਸੋ 40 ਸਾਲ ਦੀ ਉਮਰ ਚ ਜਾ ਕੇ ਉਹ ਵਕਾਲਤ ਦੀ ਪੜ੍ਹਾਈ ਕਰਦੇ ਨੇ ਔਰ ਉਹ ਇੱਕ ਗੱਲ ਇੰਗਲਿਸ਼ ਚ ਉਹਨਾਂ ਦੀ ਸਾਰੀ ਇੰਟਰਵਿਊ ਹੈ ਔਰ ਉਹ ਕਹਿੰਦੇ ਨੇ ਕਿ ਦ ਪੀਪਲ ਹੂ ਨੀਡ ਅ ਲੋਇਰ ਮੋਸਟ ਕੈਨ ਪੇ ਦ ਲੋਇਰਸ ਲੀਸਟ
ਅਮਾਊਂਟ।
ਸੋ ਉਹ ਹਮੇਸ਼ਾ ਇਹੋ ਹੀ ਤਰਸਦੀ ਹੁੰਦੀ ਹੈ ਕਿ ਜਿਹੜੇ ਸਭ ਤੋਂ ਜ਼ਿਆਦਾ ਲੋੜਵੰਦ ਹੁੰਦੇ ਨੇ ਉਹਨਾਂ ਕੋਲ ਰਿਸੋਰਸਿਸ ਸਭ ਤੋਂ ਘੱਟ ਹੁੰਦੇ ਨੇ।
ਬਿਲਕੁਲ, ਆਪਣੇ ਕੋਲੇ ਬਠਿੰਡਾ ਤੋਂ ਸਾਥੀ ਨਰਿੰਦਰ ਕੁਮਾਰ ਜੀ ਦੀ ਬਹੁਤ ਵਧੀਆ ਐਗਜ਼ਾਮਪਲ।
ਹਾਂਜੀ ਹਾਂ, ਉਹ ਐਕਟਿਵਿਸਟ ਲੋਇਰ ਨੇ। ਸੋ ਇੱਥੇ ਹਾਲੇ ਸਾਡੇ ਚਲੋ ਯੂਨੀਅਨਸ ਕੋਲ ਆਪਣੇ ਲੋਇਰ ਹੈਗੇ ਨੇ, ਉਹ ਇੰਪਲੋਇਮੈਂਟ ਲਾਅ ਚ ਸਪੈਸ਼ਲਾਈਜ਼ ਕਰਦੇ ਨੇ, ਪਰ ਜਿਹੜੇ ਇੱਥੇ ਮਾਈਗ੍ਰੈਂਟ ਵਰਕਰਸ ਜਿਨ੍ਹਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਅਕਸਰ ਇਮੀਗ੍ਰੇਸ਼ਨ ਲੋਇਰ ਦੀ ਵੀ ਜ਼ਰੂਰਤ ਹੁੰਦੀ ਹੈ ਐਜ਼ ਵੈਲ ਐਜ਼ ਇੰਪਲੋਇਮੈਂਟ ਲੋਇਰ। ਤੋ ਉਹ ਸਾਡੇ ਕੰਟੈਕਟ 'ਚ ਹਲੇ ਕੋਈ ਖਾਸ ਇਸ ਤਰ੍ਹਾਂ ਨਹੀਂ ਆਇਆ, ਪਰ ਉਸ ਤੋਂ ਜ਼ਿਆਦਾ ਜਿਹੜਾ ਇਮੀਗ੍ਰੇਸ਼ਨ ਲੋਇਰ ਚਲੋ ਟੋਪ ਹੈ, ਉਸ ਤੋਂ ਥੱਲੇ ਵਾਲੇ ਅਗਰ ਅਸੀਂ ਰੈਂਕ 'ਤੇ ਆ ਜਾਈਏ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਕੰਮ ਸਾਰ ਸਕਦੇ ਹੁੰਦੇ ਨੇ। ਤੋ ਉਹ ਵੀ ਸਾਨੂੰ ਸ਼ੁਰੂਆਤੀ ਦੌਰ ਵਿੱਚ ਬਹੁਤ ਜ਼ਿਆਦਾ ਰਿਕੁਐਸਟ ਆਉਂਦੀਆਂ ਸਨ ਕਿ ਫਲਾਨੀ ਫਲਾਨੀ ਅਸੀਂ ਇਮੀਗ੍ਰੇਸ਼ਨ ਐਡਵਾਈਜ਼ਰੀ ਏਜੰਸੀ ਤੋਂ ਫਲਾਨੀ ਫਲਾਨੀ ਜਗ੍ਹਾ ਤੋਂ ਤੋ ਅਸੀਂ ਤੁਹਾਡੇ ਨਾਲ ਕੰਮ ਕਰਨਾ ਚਾਹਵਾਂਗੇ। ਤੋ ਉਹਨਾਂ ਨੇ ਕਦੀ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਸਾਨੂੰ ਆਫਰ ਕੀਤਾ ਕਿ ਅਸੀਂ ਵਲੰਟੀਅਰ ਕਰਦੇ ਹਾਂ, ਕਿ ਅਗਰ ਤੁਹਾਡੇ ਕੋਲ ਬਹੁਤ ਜ਼ਿਆਦਾ ਲੋੜਵੰਦ ਬਹੁਤ ਗਰੀਬ ਅਗਰ ਮਾਈਗ੍ਰੈਂਟ ਵਰਕਰਸ ਹੈਗੇ ਨੇ ਜਿਨ੍ਹਾਂ ਨੂੰ ਐਡਵਾਈਜ਼ ਦੀ ਜ਼ਰੂਰਤ ਹੈ, ਸਾਡੀ ਸਹਾਇਤਾ ਚਾਹੀਦੀ ਹੈ, ਤੋ ਇਸ ਤਰ੍ਹਾਂ ਦੀ ਆਫਰ ਅੱਜ ਤੱਕ ਕਦੀ ਨਹੀਂ ਆਈ। ਤੋ ਉਹ ਅੱਜ ਕੱਲ ਸਾਡੇ ਵੀ ਜਿਹੜੇ ਸਾਥੀ ਨੇ ਉਹਨਾਂ ਦੇ ਦਰਮਿਆਨ ਇਹ ਆਪਸ 'ਚ ਗੱਲ ਚੱਲ ਰਹੀ ਹੈ ਕਿ ਸਾਡੇ ਇਹ ਸਾਰੇ ਐਕਟਿਵਿਜ਼ਮ ਦੇ ਵਿੱਚ ਇੱਕ ਬੰਦਾ ਰਜਿਸਟਰਡ ਇਮੀਗ੍ਰੇਸ਼ਨ ਐਡਵਾਈਜ਼ਰ ਵੀ ਹੋਣਾ ਚਾਹੀਦਾ,
ਇੱਕ ਸਾਨੂੰ ਵਕੀਲ ਚਾਹੀਦਾ।
ਹਾਂਜੀ, ਔਰ ਇੱਕ
ਸਾਲ ਕਲਾ ਕੇ ਦੋਨੇ ਕੰਮ ਕਰੋ,
ਸਾਲ ਤੋਂ ਜ਼ਿਆਦਾ ਲੱਗੇਗਾ। ਮੈਂ ਐਕਚੁਅਲੀ ਦੇਖ ਰਹੀ ਸੀ ਇਮੀਗ੍ਰੇਸ਼ਨ ਐਡਵਾਈਜ਼ਰੀ ਦੇ ਕੋਰਸ ਦੀ ਇੱਕੋ ਹੀ ਇੱਥੇ ਇੰਸਟੀਟਿਊਸ਼ਨ ਹੈ ਔਰ ਉਹਨਾਂ ਦੀਆਂ ਵੀ ਇਨਰੋਲਮੈਂਟ ਸ਼ਾਇਦ ਪਤਾ ਨਹੀਂ ਸਪਟੈਂਬਰ 'ਚ ਫਿਰ ਜਾ ਕੇ ਖੁੱਲਣਗੀਆਂ, ਮਤਲਬ ਕਿ ਇੰਨਾ ਬਿਜ਼ੀ ਹੈ ਉਹਨਾਂ ਦਾ ਕੰਮ। ਸੋ ਇਹ ਤਾਂ ਮੈਨੂੰ ਚਾਹੀਦਾ ਕਿ ਕੋਈ ਐਕਟਿਵਿਸਟ ਸਾਥੀ ਮਿਲ ਕੇ ਸ਼ਾਇਦ ਇਮੀਗ੍ਰੇਸ਼ਨ ਐਡਵਾਈਜ਼ਰੀ ਟੀਚਿੰਗ ਸੈਂਟਰ ਹੀ ਕੋਈ ਖੋਲ੍ਹ ਲੈਣ, ਸ਼ਾਇਦ ਤਾਂ ਹੀ ਗੱਲ ਬਣੇ। ਤੋ ਹਾਂ ਕਿ ਬਹੁਤ ਘੱਟ ਵਿਅਕਤੀ ਨੇ ਜਿਹੜੇ ਸ਼ਾਇਦ ਸੈਲਫਲੈਸ ਹੋ ਕੇ ਵਾਕਈ ਕਿਸੇ ਚੀਜ਼ ਨੂੰ ਆਪਣਾ ਮਿਸ਼ਨ ਬਣਾ ਕੇ ਜਾਂ ਪੈਸ਼ਨ ਬਣਾ ਕੇ ਕੰਮ ਕਰਨਾ ਚਾਹੁੰਦੇ ਨੇ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਕੋਈ ਬਹੁਤ ਵੱਡੀਆਂ ਮੱਲਾਂ ਮਾਰ ਲਈਆਂ ਨੇ, ਸਾਡਾ ਕੰਮ ਤੇ ਸ਼ਾਇਦ ਆਟੇ 'ਚ ਲੂਣ ਬਰਾਬਰ ਤੋਂ ਵੀ ਘੱਟ ਹੀ ਹੋਵੇ, ਪਰ ਪੁਆਇੰਟ ਇਹ ਸਾਰੀ ਗੱਲਬਾਤ ਹੈ ਕਿ ਜਿਸ ਤਰ੍ਹਾਂ ਉਹ ਸੁਧਾ ਭਾਰਦਵਾਜ ਵਰਗੇ ਐਕਟਿਵਿਸਟ ਵਕੀਲ ਇੱਥੇ ਆਮ ਯੈਟ ਟੂ ਮੀਟ ਸਮਨ ਭਾਰਤ 'ਚ ਥੋੜੇ ਜਿਹੇ ਹੈ ਨੇ
ਗਿਣਤੀ
ਦੇ, ਔਰ ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਂਦਾ ਬਹੁਤ ਬੁਰੀ ਤਰ੍ਹਾਂ। ਜਿਸ ਤਰ੍ਹਾਂ ਅਸੀਂ ਸ਼ੁਰੂ 'ਚ ਜ਼ਿਕਰ ਕੀਤਾ ਕਿ ਪੰਜ ਸਾਥੀ ਉਹਨਾਂ ਦੇ ਪਹਿਲਾਂ ਹੀ ਉਹਨਾਂ ਪੰਜਾਂ 'ਚ ਸ਼ਾਇਦ ਇੱਕ ਦੋ ਐਡਵੋਕੇਟ ਨੇ, ਬਾਕੀ ਅਲੱਗ ਅਲੱਗ ਉਹਨਾਂ ਦੇ ਸਾਰਿਆਂ ਦੇ ਕਿੱਤੇ ਨੇ ਰਾਦਰ। ਤੋ ਹਾਂ,
ਸੋ ਮਤਲਬ ਇਹ ਜਿਹੜੇ ਸੁਧਾ ਭਾਰਦਵਾਜ ਨੇ ਛੱਤੀਸਗੜ੍ਹ ਤੋਂ ਉਹੀ ਜਿਹੜਾ ਭਿਲਾਈ ਦਾ ਅਤੇ ਦੁਰਗ ਦਾ ਜਿਹੜਾ ਏਰੀਆ ਉਹਦੇ ਵਿੱਚ ਜਿਹੜੀ ਬੇਸਿਕਲੀ ਉਹਨਾਂ ਦਾ ਜਿਹੜਾ ਸੰਘਰਸ਼ ਵਾ ਉਹ ਯੂਨੀਅਨ ਦਾ, ਪਰ ਕਿਉਂਕਿ ਉਹ ਮਾਈਨਿੰਗ ਦੇ ਵਿੱਚ ਇਨਵੋਲਵ ਨੇ, ਜਿਹੜੇ ਮਾਈਨਿੰਗ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ, ਤੇ ਓਬਵੀਅਸਲੀ ਉਹਦੇ ਵਿੱਚ ਜਿਹੜੇ ਆਦੀਵਾਸੀ ਜਿਹੜੇ ਜਲ ਜੰਗਲ ਤੇ ਜ਼ਮੀਨ ਦੀ ਜਿਹੜੀ ਲੜਾਈ ਲੜ ਰਹੇ ਨੇ ਉਹਨਾਂ ਦੇ ਨਾਲ, ਉਹਨਾਂ ਦੇ ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਧੱਕਾ ਉਹਨਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੇ ਲੈਵਲ ਤੇ,
ਔਰ ਅਡਾਨੀਆਂ ਵਰਗੇ ਔਰ ਇਸਾਰ ਵਰਗੇ ਵੱਡੇ ਵੱਡੇ ਕਾਰਪੋਰੇਟ ਉਹਨਾਂ ਦੇ ਲਾਇਰ ਵੀ ਕਾਰਪੋਰੇਟ ਲਾਇਰ ਬਹੁਤ ਜ਼ਿਆਦਾ।
ਹਾਂਜੀ, ਇਹ ਵੀ ਉਹਨਾਂ ਨੇ ਗੱਲ ਕੀਤੀ ਸੀ ਕਿ ਕਿਉਂਕਿ ਜਿਹੜੇ ਅਡਾਨੀਆਂ ਕੋਲ ਜਿਹੜੇ ਲਾਇਰ ਨੇ ਜਦੋਂ ਉਹਨਾਂ ਨੇ ਆਪਣੀ ਕੋ ਮਾਈਨ ਕਿਤੇ ਲਾਉਣੀ ਹੈ ਉਹਨਾਂ ਦੇ ਬਰਾਬਰ ਦਾ ਤੁਹਾਨੂੰ ਬੰਦਾ ਚਾਹੀਦਾ, ਕੱਲਾ ਐ ਨੀ ਵੀ ਕੱਲਾ ਵਕੀਲ, ਜਿਹੜੇ ਟੋਪ ਲਾਇਰ ਨੇ ਜਿਹੜੇ ਜਿਹਨਾਂ ਨੂੰ ਕਰੋੜਾਂ ਰੁਪਈਆਂ ਦੇ ਹਿਸਾਬ ਨਾਲ ਏਸੀ ਦੀ ਆਮਦਨ ਹੁੰਦੀ ਆ ਉਹਦੇ ਬਰਾਬਰ ਲਾਅ ਹੋਣਾ ਚਾਹੀਦਾ, ਤੇ ਜਿਹੜਾ ਉਹ ਲਾਅ ਹੋਵੇ ਜਿਹੜਾ ਹੋਵੇ ਵੀ ਲੋਕ ਪੱਖੀ। ਸੋ ਇਹ ਜਿਹੜੀਆਂ ਕੰਡੀਸ਼ਨ ਨੇ ਉਹਨਾਂ ਤੇ ਇਹ ਜਿਹੜੇ ਉਹਨਾਂ ਦੇ ਵਿੱਚੋਂ ਇਹ ਸਾਥੀ ਨਿਕਲੇ ਨੇ। ਮੈਂ ਸਟਰੋਂਗਲੀ ਰਿਕਮੈਂਡ ਕਰੂੰਗਾ ਕਿ ਤੁਸੀਂ ਖੁਦ ਵੀ ਸਾਥੀਆਂ ਨੂੰ ਕਿ ਯੂਟਿਊਬ ਤੇ ਜਾ ਕੇ ਤੁਸੀਂ ਸੁਧਾ ਭਾਰਦਵਾਜ ਟਾਈਪ ਕਰੋਗੇ ਉਹਨਾਂ ਦੀ ਗੱਲਬਾਤ ਸੁਣਨ ਨੂੰ ਤੇ ਉਹਨਾਂ ਦੇ ਵਿੱਚੋਂ ਸਿੱਖਣ ਨੂੰ ਕਾਫੀ ਕੁਛ ਮਿਲੂਗਾ, ਜਿਵੇਂ ਅਸੀਂ ਪ੍ਰਵਾਸੀ ਕਾਮਿਆਂ ਦੀ ਜਿਹੜੀ ਯੂਨੀਅਨ ਦੇ ਵਿੱਚ ਚਲਾ ਰਹੇ ਆ ਉਹਦੇ ਵਿੱਚੋਂ ਸਾਨੂੰ ਐਕਸਪੀਰੀਅੰਸ ਦੇ ਵਿੱਚੋਂ ਸਿੱਖਣ ਨੂੰ ਥੋੜਾ ਬਹੁਤ ਤੇ ਗੁੜਤੀ ਚ ਮਿਲਿਆ ਹੁੰਦਾ ਪਰ ਜਦੋਂ ਤੁਸੀਂ ਖੁਦ ਐਕਸਪੀਰੀਅੰਸ ਕਰਦੇ ਹੋ ਉਹਦੇ ਵਿੱਚ ਕਾਫੀ ਸਿੱਖਣ ਨੂੰ ਮਿਲਦਾ ਸੋ ਅਨੂ ਜੀ ਥੋੜਾ ਜਿਹਾ ਸਾਥੀ ਜੀ ਨਾਲ ਗੱਲ ਕਰਨ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਇਹਦੀ ਬੈਕਗ੍ਰਾਊਂਡ ਦੱਸ ਦਈਏ ਸੋ ਬੇਸਿਕਲੀ ਸਾਥੀਓ ਜੇ ਤੁਹਾਨੂੰ ਯਾਦ ਹੋਊਗਾ ਕਿ ਜਿਵੇਂ ਆਪਾਂ ਨਾਗਪੁਰ ਤੋਂ ਸੁਰਿੰਦਰ ਗਾਰਡਲਿੰਗ ਦੀ ਇੰਟਰਵਿਊ ਕੀਤੀ ਸੀਗੀ ਉਦੋਂ ਮਹਾਰਾਸ਼ਟਰ ਦੇ ਅਤੇ ਛੱਤੀਸਗੜ੍ਹ ਦੇ ਬਾਰਡਰ ਦੇ ਉੱਪਰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੁਛ ਜਿਹੜੇ ਮਾਓਵਾਦੀ ਸੀਗੇ ਆਦਿਵਾਸੀਆਂ ਦੀਆਂ ਸੋ ਇਹ ਉਹੀ ਸਾਥੀ ਨੇ ਸੁਰਿੰਦਰ ਗਾਰਡਲਿੰਗ ਪ੍ਰੋਫੈਸਰ ਸੋਮਾ ਸੇਨ ਸੁਰਿੰਦਰ ਦਵਲੇ ਰੋਨਾ ਵਿਲਸਨ ਮੁਕੇਸ਼ ਰਾਊਤ ਇਹ ਜਿਹੜੇ ਪੰਜ ਨੇ ਇਹਨਾਂ ਦੇ ਵਿੱਚੋਂ ਜਿਹਨਾਂ ਦੇ ਇਲਜ਼ਾਮ ਲੱਗਿਆ ਜਿਹੜੀ ਆਪਾਂ ਲਾਸਟ ਟਾਈਮ ਸਾਥੀ ਬੂਟਾ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਸੀਗੀ ਕਿ ਜਿਹੜਾ ਬੀਮਾ ਕੋਰੇਗਾਓਂ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਦਾ ਜਿਹੜਾ ਸੰਘਰਸ਼ ਬਹੁਤ ਵੱਡੇ ਲੈਵਲ ਤੇ ਚੱਲਿਆ
ਫੈਸਟੀਵਲ ਮਨਾਉਂਦੇ ਹੋ
ਜਿਸ ਤਰੀਕੇ ਨਾਲ ਉੱਥੇ ਅਟੈਕ ਹੋਏ RSS ਵੱਲੋਂ ਇੱਕ ਤੇ ਇਲਜ਼ਾਮ ਇਹਨਾਂ ਤੇ ਉਹ ਸੀਗਾ ਕਿ ਇਹ ਸਾਰੀ ਚੀਜ਼ ਨੂੰ
ਹਿੰਸਾ
ਉਕਸਾਈ ਤੇ ਦੂਸਰਾ ਜਿੱਦਾਂ ਇਹ ਜਿਹੜਾ ਰਿਪਬਲਿਕ ਟੀਵੀ ਦਾ ਹੈਗਾ ਆ ਗੋਸਵਾਮੀ
ਅਰਨਬ
ਗੋਸਵਾਮੀ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ
ਬਹੁਤ ਜ਼ਿਆਦਾ ਚੀਕ ਚੀਕ ਕੇ ਉੱਚੀ ਉੱਚੀ ਆਵਾਜ਼ ਚ ਗੱਲ ਕਰਨ ਦੀ ਆਦਤ ਹੈ ਜਿਨ੍ਹਾਂ ਨੂੰ
ਤੇ ਉਹਨੂੰ ਹੁਣ ਚਿੱਠੀ ਮਿਲੀ ਆ ਜਿੱਦਾਂ ਸੁਧਾ ਭਾਰਦਵਾਜ ਦੇ ਖਿਲਾਫ ਵੀ ਇਹ ਜਿਹੜੀ ਹੈ
ਉਹ ਟੀਵੀ ਚੈਨਲ ਨੇ ਉਹਨਾਂ ਨੂੰ ਭੇਜੀ ਹੈ ਸੁਧਾ ਨੂੰ
ਉਹਨੇ ਚੰਗਾ ਰੌਲਾ ਪਾਇਆ ਉੱਥੇ ਜਿੱਦਾਂ ਪਾਉਂਦਾ ਹੁੰਦਾ ਕਿ ਉਹ ਕਿਵੇਂ ਉਹਨੂੰ ਚਿੱਠੀ ਮਿਲੀ ਪੂਰਕ ਪੁਖਤਾ ਸਬੂਤ ਨੇ ਕਿ ਜਿਹੜੀ ਇਹ ਵਕੀਲ ਨੇ ਜਿਹੜੇ ਸੁਧਾ ਭਾਰਦਵਾਜ ਉਹਦੇ ਖਿਲਾਫ ਕਿ ਉਹਨਾਂ ਦੇ ਮਾਓਵਾਦੀਆਂ ਨਾਲ ਸੰਬੰਧ ਨੇ ਉਵੇਂ ਹੀ ਇਹ ਜਿਹੜੇ ਪੰਜ ਸਾਥੀ ਪਹਿਲਾਂ ਇਹਨਾਂ ਨੇ ਅਰੈਸਟ ਕੀਤੇ ਹੋਏ ਆ ਉਹਨਾਂ ਦੇ ਖਿਲਾਫ ਵੀ ਇੱਕ ਚਿੱਠੀ ਮਿਲੀ ਸੀਗੀ ਜਿਹਦੇ ਵਿੱਚ ਮੋਦੀ ਨੂੰ ਮਾਰਨ ਦੀ ਇੱਕ ਕੌਂਸਪਰੇਸੀ ਇੱਕ ਚਿੱਠੀ ਮਿਲੀ ਸੀ ਇੱਦਾਂ ਦੀ ਉਹ ਇਲਜ਼ਾਮ ਦੇ ਵਿੱਚ ਉਹਨਾਂ ਨੂੰ ਕਾਇਲ ਕੀਤਾ ਗਿਆ ਸੀਗਾ ਸੋ ਅਸੀਂ ਜਿਹੜਾ ਸੁਧਾ ਭਾਰਦਵਾਜ ਦੀ ਜਿਹੜੀ ਹੁਣ ਇੱਕ ਉਹਨਾਂ ਨੂੰ ਡੀਫੇਮ ਕੀਤਾ ਜਾ ਰਿਹਾ ਅਸੀਂ ਡਿਟੇਲ ਦੇ ਬਾਅਦ ਚ ਕਰਾਂਗੇ ਉਹ ਇੱਕ ਘੜੀ ਦਾ ਹਿੱਸਾ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਚਾਹੁੰਦੇ ਆ ਵੀ ਜਿਹੜਾ ਜੰਗਲ ਵਾਲੇ ਸੰਘਰਸ਼ ਆ ਨਾ ਉਹ ਲੋਕ ਜੰਗਲ ਦੇ ਵਿੱਚ ਆਪਣਾ ਸੰਘਰਸ਼ ਉਹ ਲੜਦੇ ਰਹਿਣ ਤੇ ਅਸੀਂ ਉਹਨਾਂ ਤੇ ਬੰਬਾਰੀ ਕਰਦੇ ਰਹੀਏ ਫੌਜਾਂ ਲੈ ਕੇ ਤੇ ਪੁਲਿਸ ਲੈ ਕੇ ਪਰ ਜਿਹੜੇ ਇੰਟਲੈਕਚੁਅਲ ਲੋਕ ਨੇ ਜਿਹੜੇ ਬਾਹਰ ਬੈਠੇ ਨੇ ਉਹ ਇਹਨਾਂ ਦੀ ਸਪੋਰਟ ਦੇ ਵਿੱਚ ਨਾ ਆਉਣ ਕਿਉਂਕਿ ਫਿਰ ਜਿਹੜੀ ਗੱਲ ਆ ਉਹ ਬਹੁਤ ਦੂਰ ਤੱਕ ਜਾਂਦੀ ਮਿਡਲ ਕਲਾਸ ਤੱਕ ਗੱਲ ਪਹੁੰਚਦੀ ਆ ਆਮ ਹੋ ਜਿਹੜੇ ਸ਼ਹਿਰੀ ਨੇ ਉਹਨਾਂ ਤੱਕ ਗੱਲ ਪਹੁੰਚਦੀ ਹੈ ਉਹਦੇ ਨਾਲ ਫਿਰ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਰੋਹ ਜਿਹੜਾ ਆ ਕਿਉਂਕਿ ਹਰ ਇੱਕ ਅਨੂ ਜੀ ਜੇ ਇਨਵਾਇਰਮੈਂਟ ਹੀ ਨਾ ਰਿਹਾ ਜੇ ਤੁਹਾਡੇ ਜੰਗਲ ਨਾ ਰਹੇ ਤੁਹਾਡੇ ਉਹ ਪਾਣੀ ਦੇ ਬਹਾਅ ਨਾ ਉਵੇਂ ਰਹੇ ਤੇ ਉਹ ਜਿਹੜਾ ਇਫੈਕਟ ਆ ਉਹ ਸਾਰਿਆਂ ਨੂੰ ਕਰਨਾ ਹੈ ਸੋ ਇਹ ਜਿਹੜੀ ਸਰਕਾਰ ਦੀ ਹੈਗੀ ਆ ਔਰ ਖਾਸ ਕਰਕੇ ਜਿਹੜੀਆਂ ਅੰਬਾਨੀ ਤੇ ਅੰਬਾਨੀਆਂ ਦੀ ਹੱਥਾਂ ਚ ਵੇਖੇ ਹੋਏ ਨੇ ਇਹ ਸੋ ਉਹਨਾਂ ਦੀਆਂ ਜਿਹੜੀਆਂ ਮਾਈਂਡਸ ਉਹ ਕਿਵੇਂ ਲੱਗਣਗੀਆਂ ਸੋ ਇਹ ਥੋੜੀ ਬੈਕਗ੍ਰਾਉਂਡ ਸੀਗੀ ਸੋ ਸਾਥੀ ਬੂਟਾ ਸਿੰਘ ਹੁਣਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ
ਜੀ ਜ਼ਰੂਰ ਜੀ ਇੱਕ ਗੀਤ ਪਲੇ ਕਰਕੇ ਅਸੀਂ ਦੁਬਾਰਾ ਤੁਹਾਡੇ ਨਾਲ ਹੋ ਜਾਵਾਂਗੇ ਜੀ
We'll be right back.
ਸਾਰੇ ਹੀ ਸੁਣਨ ਵਾਲਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਬੂਟਾ ਸਿੰਘ ਜੀ, ਜਿਹੜੇ ਕਿ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਚਲਾਉਂਦੇ ਨੇ, ਔਰ ਨਾਲ ਹੀ ਨਾਲ ਦੋ ਮਾਸਿਕ ਮੈਗਜ਼ੀਨ ਲੋਕ ਕਾਫਲਾ ਵੀ ਤੁਹਾਡੇ ਸਾਰਿਆਂ ਤੱਕ ਸਾਡੇ ਤੱਕ ਪਹੁੰਚਾਉਂਦੇ ਨੇ। ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਇਹ ਜਿਹੜੀਆਂ ਇਸ ਵਕਤ ਧਮਕੀਆਂ ਮਿਲ ਰਹੀਆਂ ਨੇ ਐਡਵੋਕੇਟ ਸੁਧਾ ਭਾਰਦਵਾਜ ਹੋਰਾਂ ਨੂੰ, ਇਹ ਸਾਰਾ ਕੀ ਮਾਮਲਾ ਹੈ
ਜੀ? ਸਾਥੀ ਬੂਟਾ ਸਿੰਘ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਜੀ ਜੀ ਸਾਥੀ ਜੀ, ਸਾਥੀ ਜੀ, ਆਪਾਂ ਕੁਛ ਮਹੀਨੇ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ ਸੀ ਡਿਟੇਲ ਦੇ ਵਿੱਚ, ਜਿਹਦੇ ਵਿੱਚ ਜਿਹੜੇ ਪੰਜ ਜਿਹੜੇ ਸਾਥੀ ਨੇ, ਜਿਹਦੇ ਵਿੱਚ ਵਕੀਲ ਨੇ, ਹਿਊਮਨ ਰਾਈਟਸ ਐਕਟੀਵਿਸਟ ਨੇ, ਸੁਰਿੰਦਰ ਗਾਰਲਿੰਗ, ਪ੍ਰੋਫੈਸਰ ਸੋਮਾ ਸੇਨ, ਸੁਧੀਰ ਦਵਲੇ, ਰੋਨਾ ਵਿਲਸਨ, ਮਹੇਸ਼ ਰਾਊਤ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਭੀਮਾ ਕੋਰੇਗਾਓਂ ਵਾਲਾ ਜਿਹੜਾ ਸੰਘਰਸ਼ ਵਾ, ਅਤੇ ਮੋਦੀ ਦੀ ਜਿਹੜੀ ਹੱਤਿਆ ਦੀ ਕੌਂਸਪਰੇਸੀ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਆ। ਸੋ ਉਹੋ ਹੀ ਜਿਹੜਾ ਏਜੰਡਾ ਜਿਹੜੀ ਇਹ ਸਰਕਾਰ ਹੈ ਉਹਨੂੰ ਗਾਹਾਂ ਲਿਜਾ ਰਹੀ ਹੈ। ਤੋ ਸਰੋਤਿਆਂ ਨਾਲ ਸਾਂਝ ਪਾਓ ਕਿ ਇਹ ਜਿਹੜਾ ਰਿਪਬਲਿਕ ਟੀਵੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਜਿਹੜੇ ਇਹ ਸਾਡੇ ਵਕੀਲ ਨੇ ਸੁਧਾ ਭਾਰਦਵਾਜ ਔਰ ਹਿਊਮਨ ਰਾਈਟਸ ਐਕਟੀਵਿਸਟ ਨੇ ਲੋਕਾਂ ਦੀ ਜਿਹੜੀ ਜਲ ਜੰਗਲ ਅਤੇ ਜ਼ਮੀਨ ਦੀ ਜਿਹੜੀ ਲੜਾਈ ਲੜ ਰਹੇ ਨੇ, ਉਹਨਾਂ ਦੇ ਹੱਕ ਦੇ ਵਿੱਚ ਇਹ ਭੁਗਤਦੇ ਨੇ। ਸੋ ਇਹ ਮਸਲਾ ਸਾਰਾ ਹੈ ਕੀ ਹੈ ਜੀ?
ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਦੀ ਜਿਹੜੀਆਂ ਪੰਜ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਪਿਛਲੇ ਮਹੀਨਿਆਂ ਦੇ ਵਿੱਚ
ਜੀ,
ਇਹ ਉਸੇ ਸਿਲਸਿਲੇ ਦੇ ਵਿੱਚ ਉਸੇ ਕੜੀ ਦੇ ਵਿੱਚ ਜਿਹੜਾ ਇੱਕ ਨਵਾਂ ਹਮਲਾ ਮੈਂ ਸਮਝਦਾ ਕਿ ਜਿਹੜਾ ਲੇਖਕਾਂ ਦੇ ਖਿਲਾਫ਼, ਬੁੱਧੀਜੀਵੀਆਂ ਦੇ ਖਿਲਾਫ਼ ਤੇ ਹਿਊਮਨ ਰਾਈਟਸ ਡੈਮੋਕ੍ਰੇਟਿਕ ਰਾਈਟਸ ਐਕਟੀਵਿਸਟ ਦੇ ਖਿਲਾਫ਼ ਹੋ ਰਿਹਾ, ਉਸੇ ਦਾ ਹੀ ਹਿੱਸਾ ਹੈ ਇਹ
ਜੀ।
ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਮਤਲਬ ਇਹ ਦੇਖ ਲੈਣਾ ਚਾਹੀਦਾ ਕਿ ਐਕਚੁਲੀ ਸੁਧਾ ਭਾਰਦਵਾਜ ਕੌਣ ਨੇ
ਜੀ,
ਤੇ ਉਹਨਾਂ ਦਾ ਕੰਮਕਾਰ ਕਿਸ ਕਿਸਮ ਦਾ ਹੈ, ਤਾਂ ਕਿ ਸਰੋਤਿਆਂ ਨੂੰ ਘੱਟੋ ਘੱਟ ਇਹ ਜਾਣਕਾਰੀ ਜ਼ਰੂਰ ਹੋਵੇ ਕਿ ਜਿਹਨਾਂ ਜਿਹਨਾਂ ਐਕਟੀਵਿਸਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਅਸਲ ਦੇ ਵਿੱਚ ਕਿਸ ਫੀਲਡ ਵਿੱਚ ਕੰਮ ਕਰਦੇ ਨੇ, ਉਹਨਾਂ ਦਾ ਸਮਾਜ ਦੇ ਵਿੱਚ ਆਮ ਤੌਰ ਤੇ ਪ੍ਰਭਾਵ ਕੀ ਹੈ, ਉਹਨਾਂ ਦਾ ਯੋਗਦਾਨ ਕੀ ਹੈ। ਸੁਧਾ ਭਾਰਦਵਾਜ ਐਕਚੁਲੀ ਹਿਊਮਨ ਰਾਈਟ ਐਕਟੀਵਿਸਟ ਨਹੀਂ ਹੈ, ਉਹ ਬੇਸਿਕਲੀ ਟ੍ਰੇਡ ਯੂਨੀਅਨ
ਐਕਟੀਵਿਸਟ।
ਤੇ ਉਹਨਾਂ ਦਾ ਜਿਹੜਾ ਸਭ ਤੋਂ ਮਹੱਤਵਪੂਰਨ ਪੱਖ ਉਹਨਾਂ ਦੀ ਜ਼ਿੰਦਗੀ ਦਾ ਸਮਝਣ ਵਾਲਾ ਹੈ ਕਿ ਉਹ ਬਚਪਨ ਦੇ ਵਿੱਚ ਜਦੋਂ ਬਿਲਕੁਲ ਛੋਟੇ ਸੀ ਤੇ ਕਿਉਂਕਿ ਉਹਨਾਂ ਦੇ ਮਾਤਾ ਪਿਤਾ ਹੈ ਜਿਹੜੇ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਬੜੇ ਉੱਚੇ ਅਹੁਦੇ ਦੇ ਉੱਤੇ ਪ੍ਰੋਫੈਸਰ ਸੀਗੇ, ਤੇ ਉਹਨਾਂ ਦੀ ਮਾਤਾ ਬੜੇ ਮਸ਼ਹੂਰ ਉੱਥੇ ਇਕਨੋਮਿਕ ਮਾਮਲਿਆਂ ਦੇ ਇਕਨੋਮਿਕਸ ਡਿਪਾਰਟਮੈਂਟ ਦੇ ਡੀਨ ਵੀ ਰਹੇ ਨੇ ਤੇ ਬੜੇ ਉੱਘੇ ਸੰਗੀਤਕਾਰ ਵੀ ਹੋਏ ਆ, ਕ੍ਰਿਸ਼ਨਾ ਭਾਰਦਵਾਜ।
ਠੀਕ ਜੀ।
ਤੇ ਉਹਨਾਂ ਦੇ ਮਤਲਬ ਕਿਉਂਕਿ ਉਹਨਾਂ ਦੇ ਕੋਲ ਅਮਰੀਕਨ ਨਾਗਰਿਕਤਾ ਸੀ ਤੇ ਸੁਧਾ ਭਾਰਦਵਾਜ ਦੇ ਕੋਲ ਵੀ ਅਮਰੀਕਨ ਨਾਗਰਿਕਤਾ ਸੀ ਜਨਮ ਦੇ ਤੌਰ ਤੇ, ਤੇ ਇਹਨਾਂ ਨੇ ਇੰਡੀਆ ਦੇ ਵਿੱਚ ਆ ਕੇ ਪੜ੍ਹਾਈ ਕੀਤੀ ਆ, ਤੇ ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਆ ਕਿ ਇਹ IIT ਕਾਨਪੁਰ ਤੋਂ ਟੌਪਰ ਨੇ।
ਓ ਵਾਹ ਜੀ। ਹਾਂਜੀ।
ਤੇ ਇਹਨਾਂ ਨੇ ਮਤਲਬ ਆਪਣਾ ਕੋਈ ਕਰੀਅਰ ਹੈ ਜਿਹੜਾ ਨਿੱਜੀ ਕਰੀਅਰ ਹੈ ਜਿਹੜਾ ਚੁਣਨ ਦੀ ਬਜਾਏ, ਹਾਲਾਂਕਿ US ਸਿਟੀਜ਼ਨਸ਼ਿਪ ਦੁਆਰਾ ਜਾ ਕੇ ਉੱਥੇ ਇਹ ਸੈਟਲ ਹੋ ਸਕਦੇ ਸੀ, ਉੱਥੇ ਬੜੇ ਆਰਾਮ ਦੇ ਨਾਲ ਰਹਿ ਸਕਦੇ ਸੀ, ਵੱਡੀਆਂ ਵੱਡੀਆਂ ਪੋਸਟਾਂ ਦੇ ਉੱਤੇ ਕਿਤੇ ਵੀ ਜਾ ਸਕਦੇ ਸੀ, ਇਹੋ ਜਿਹੀ ਡਿਗਰੀ ਸੀ ਇਹਨਾਂ ਦੇ ਕੋਲ
ਜੀ।
ਪਰ ਇਹਨਾਂ ਨੇ ਉਹਦੀ ਬਜਾਏ ਅਸਲ ਦੇ ਵਿੱਚ ਜਿਹੜਾ ਮਤਲਬ ਆਪਣੇ ਆਪ ਨੂੰ, ਕਿਉਂਕਿ ਇਹਨਾਂ ਦੀ ਸੋਚ ਹੈ ਜਿਹੜੀ ਲੋਕ ਪੱਖੀ ਸੀ, ਇਸ ਕਰਕੇ ਇਹਨਾਂ ਨੇ ਟ੍ਰੇਡ ਯੂਨੀਅਨ ਵਰਕਰ ਦੇ ਤੌਰ ਤੇ ਕੰਮ ਕਰਨ ਦਾ ਫੈਸਲਾ ਕੀਤਾ।
ਹਾਂਜੀ।
ਤੇ ਛੱਤੀਸਗੜ੍ਹ ਜਿਹੜਾ ਕਿ ਉਦੋਂ ਮੱਧ ਪ੍ਰਦੇਸ਼ ਦਾ ਹਿੱਸਾ ਸੀ,
ਹਾਂਜੀ,
ਉੱਥੇ ਬਹੁਤ ਮਸ਼ਹੂਰ ਜਿਹੜੇ ਮਜ਼ਦੂਰ ਲੀਡਰ ਹੋਏ ਨੇ ਜਿਹਨਾਂ ਨੂੰ
ਸ਼ੰਕਰ ਗੁਹਾ
ਕੀਤਾ ਗਿਆ ਸੀ ਹਮਲੇ ਦੇ ਵਿੱਚ,
ਸ਼ੰਕਰ
ਗੁਹਾ ਨਿਯੋਗੀ, ਉਹਨਾਂ ਦੇ ਨਾਲ ਜਾ ਕੇ ਇਹਨਾਂ ਨੇ ਜਿਹੜਾ ਕੰਮਕਾਰ ਸ਼ੁਰੂ ਕੀਤਾ, ਤੇ ਉੱਥੇ ਟ੍ਰੇਡ ਯੂਨੀਅਨ ਵਰਕਰ ਦੇ ਤੌਰ ਤੇ ਕੰਮ ਕਰਦੇ, ਇਹਨਾਂ ਨੂੰ ਮਹਿਸੂਸ ਹੋਇਆ ਕਿ ਅਸਲ ਦੀ ਕਾਨੂੰਨੀ ਲੜਾਈ ਲੜਨ ਵਾਸਤੇ ਜਿਹੜੀ ਮੈਨੂੰ ਵਕਾਲਤ ਆ ਜਿਹੜੀ ਉਹ ਕਰਨੀ ਚਾਹੀਦੀ ਆ, ਤੇ ਇਹਨਾਂ ਨੇ ਉਹਦੇ ਵਿੱਚੋਂ ਫਿਰ ਕਾਨੂੰਨ ਦੀ ਪੜ੍ਹਾਈ ਕੀਤੀ, ਤੇ ਉਹਦੇ ਵਿੱਚੋਂ ਅੱਗੇ ਜਾ ਕੇ ਇਹਨਾਂ ਨੇ ਜਿਹੜੇ ਲੋਕਾਂ ਦੇ ਕੇਸ ਲੜ ਕੇ ਉਹਨਾਂ ਨੂੰ ਕਾਨੂੰਨੀ ਲੜਾਈ ਦੇ ਰਾਹੀਂ ਇਨਸਾਫ਼ ਦਿਵਾਉਣ ਦਾ ਜਿਹੜਾ ਰਸਤਾ ਅਖਤਿਆਰ ਕੀਤਾ, ਉਹਦੇ ਉੱਤੇ ਜ਼ੋਰ ਦਿੱਤਾ
ਜੀ। ਬਿਲਕੁਲ।
ਸੋ ਉਹਦੇ ਵਿੱਚ ਸੁਧਾ ਭਾਰਦਵਾਜ ਇੱਕ ਜਿਹੜੇ ਲੋਕ ਪੱਖੀ ਕੰਮਾਂ ਨੂੰ ਪ੍ਰਣਾਏ ਹੋਏ, ਪੂਰੀ ਤਰ੍ਹਾਂ ਪ੍ਰਣਾਏ ਹੋਏ ਐਕਟੀਵਿਸਟ ਹੈ ਜਿਹਨਾਂ ਦਾ ਬੜਾ ਬਹੁਤ ਵੱਡਾ ਯੋਗਦਾਨ ਹੈ, ਔਰ ਲਗਾਤਾਰ ਉੱਥੇ ਡਿਸਪਲੇਸਮੈਂਟ ਦੇ ਖਿਲਾਫ਼, ਲੋਕਾਂ ਨੂੰ ਘਰਾਂ ਚੋਂ ਬੇਦਖਲ ਕਰਨ ਦੇ ਖਿਲਾਫ਼, ਝੁੱਗੀਆਂ ਝੌਂਪੜੀਆਂ ਢਾਏ ਜਾਣ ਦੇ ਖਿਲਾਫ਼, ਲੋਕਾਂ ਦੇ ਘਰ ਢਾਏ ਜਾਣ ਦੇ ਖਿਲਾਫ਼, ਮਜ਼ਦੂਰਾਂ ਨੂੰ ਉਜਾੜੇ ਜਾਣ ਦੇ ਖਿਲਾਫ਼, ਤੇ ਹੋਰ ਬਹੁਤ ਸਾਰੇ ਮਾਮਲਿਆਂ ਨੂੰ ਲੈ ਕੇ ਲਗਾਤਾਰ ਉਹ ਸੰਘਰਸ਼ ਕਰਦੇ ਰਹਿੰਦੇ ਆ। ਸੜਕਾਂ ਦੇ ਉੱਤੇ ਵੀ ਸੰਘਰਸ਼ ਕਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਰਹਿੰਦੀ ਆ, ਤੇ ਕਾਨੂੰਨੀ ਪੱਖ ਤੋਂ ਲੋਕਾਂ ਨੂੰ ਸਹਾਇਤਾ ਦੇਣ ਦੇ ਵਿੱਚ ਵੀ ਉਹਨਾਂ ਦੀ ਵੱਡੀ ਵੱਡੀ ਭੂਮਿਕਾ, ਬਹੁਤ ਮਹੱਤਵਪੂਰਨ ਭੂਮਿਕਾ ਹੈ। ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਮੈਂ ਸਮਝਦਾ ਕਿ ਉਹਦੇ ਦੋ ਤਰ੍ਹਾਂ ਦੇ ਕਾਰਨ ਹੈ
ਜੀ।
ਇੱਕ ਕਾਰਨ ਤਾਂ ਆਮ ਕਾਰਨ ਨੇ ਜਿਹੜੇ ਕਿ ਆਪਾਂ ਸ਼ੁਰੂ ਵਿੱਚ ਜ਼ਿਕਰ ਕੀਤਾ ਕਿ ਇਸ ਸਮੇਂ ਪੂਰੇ ਦੇਸ਼ ਦੇ ਵਿੱਚ ਪਿਛਲੇ ਸਾਲਾਂ ਤੋਂ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਆਰ ਐਸ ਐਸ ਅਸਲ ਦੇ ਵਿੱਚ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਜਮਹੂਰੀ ਲੋਕਾਂ ਦੇ ਉੱਤੇ ਜਮਹੂਰੀ ਕਾਰਕੁਨਾਂ ਦੇ ਖਿਲਾਫ਼ ਚਿੰਤਨਸ਼ੀਲ ਲੋਕਾਂ ਦੇ ਬੁੱਧੀਜੀਵੀਆਂ ਦੇ ਖਿਲਾਫ਼ ਹਿਊਮਨ ਰਾਈਟਸ ਐਕਟਿਵਿਸਟ ਦੇ ਖਿਲਾਫ਼ ਲਗਾਤਾਰ ਹੈ ਜਿਹੜੇ ਇੱਕ ਸਿਸਟਮੈਟਿਕ ਹਮਲੇ ਆ ਜਿਹੜੇ ਹੋ ਰਹੇ ਆ ਉਹ ਹਮਲਿਆਂ ਦੇ ਲਈ ਉਹ ਹਮਲਿਆਂ ਬਾਰੇ ਆਪਾਂ ਬੜਾ ਸਪਸ਼ਟ ਸਮਝਦੇ ਹਾਂ ਉਹਦਾ ਕਾਰਨ ਇਹ ਹੈ ਕਿ ਜਿਹੜਾ ਇਕਨੋਮਿਕ ਮਾਡਲ ਦੇਸ਼ ਦੇ ਉੱਤੇ ਥੋਪਿਆ ਹੋਇਆ ਉਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਡਿਸਪਲੇਸਮੈਂਟ ਹੋ ਰਹੀ ਹੈ ਲੋਕ ਉਹਦੇ ਖਿਲਾਫ਼ ਲੜ ਰਹੇ ਹੈ ਤੇ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਵਾਸਤੇ ਇੱਕ ਇਹ ਹਥਿਆਰ ਹੈ ਸਰਕਾਰ ਦੇ ਹੱਥ ਵਿੱਚ ਵੀ ਕਿਸੇ ਵੀ ਸੰਘਰਸ਼ ਨੂੰ ਗੈਰ ਕਾਨੂੰਨੀ ਕਰਾਰ ਦੇ ਦਿਓ ਉਹਨੂੰ ਹਿੰਸਕ ਕਰਾਰ ਦੇ ਦਿਓ ਤੇ ਉਹਦੇ ਉੱਤੇ ਜਬਰ ਸ਼ੁਰੂ ਕਰ ਦਿਓ ਤੇ ਇਹਦੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜੇ ਸੰਘਰਸ਼ਾਂ ਨੂੰ ਦਬਾਉਣ ਦਾ ਗ੍ਰਿਫਤਾਰੀਆਂ ਦਾ ਸਿਲਸਿਲਾ ਚੱਲ ਰਿਹਾ ਸੀ ਜਿਹੜੇ ਮਨੁੱਖੀ ਹੱਕਾਂ ਦੇ ਜਮਹੂਰੀ ਹੱਕਾਂ ਦੇ ਕਾਰਕੁਨ ਹੈ ਇਹਦੇ ਖਿਲਾਫ਼ ਲਗਾਤਾਰ ਉਹ ਬੋਲ ਰਹੇ ਸੀ ਇਹਨੂੰ ਐਕਸਪੋਜ਼ ਕਰ ਰਹੇ ਸੀ ਇਹਦੇ ਵਿੱਚੋਂ ਜਿਹੜਾ ਬੁੱਧੀਜੀਵੀਆਂ ਦੇ ਖਿਲਾਫ਼ ਤੇ ਇਹਨਾਂ ਕਾਰਕੁਨਾਂ ਦੇ ਖਿਲਾਫ਼ ਹਮਲੇ ਆ ਜਿਹੜੇ ਉਹ ਸ਼ੁਰੂ ਹੋਏ ਆ ਇੱਕ ਮੁੱਖ ਕਾਰਨ ਤਾਂ ਇਹ ਹੈ ਦੂਸਰਾ ਜਿਹੜਾ ਉਹਦੇ ਵਿੱਚ ਕਾਰਨ ਇਹ ਬਣ ਰਿਹਾ ਇਹਨਾਂ ਸਾਲਾਂ ਦੇ ਵਿੱਚ ਖਾਸ ਕਰਕੇ ਆ ਪਿਛਲੇ ਇੱਕ ਸਾਲ ਤੋਂ ਉਹ ਹੈ ਕਿ ਮੋਦੀ ਸਰਕਾਰ ਹੈ ਜਿਹੜੀ ਜਿਹਨੇ ਜਿਸ ਤਰ੍ਹਾਂ ਦੇ ਇਹਨੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਉਹਦੇ ਵਿੱਚ 0% ਵੀ ਕਾਰਗੁਜ਼ਾਰੀ ਕਿਸੇ ਜਗ੍ਹਾ ਦੇ ਉੱਤੇ ਕਿਉਂਕਿ ਬਿਲਕੁਲ ਹੀ ਲੋਕ ਵਿਰੋਧੀ ਏਜੰਡਾ ਹੈ ਇਸ ਕਰਕੇ ਇਹ ਕਿਸੇ ਵੀ ਪੱਖ ਤੋਂ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਨਹੀਂ ਕਰ ਸਕੀ ਕੋਈ ਵੀ ਰਾਹਤ ਨਹੀਂ ਦੇ ਸਕੀ ਨਾ ਇਹਨੇ ਦੇਣੀ ਸੀ ਤੇ ਉਹ ਜਿਹੜੀ ਅਸਲ ਵਿੱਚ ਲੋਕ ਵਿਰੋਧੀ ਕਾਰਗੁਜ਼ਾਰੀ ਹੈ ਮੋਦੀ ਸਰਕਾਰ ਦੀ ਉਹਨੂੰ ਢੱਕਣ ਵਾਸਤੇ ਵੀ ਇਹੋ ਜਿਹਾ ਕੋਈ ਬਹਾਨਾ ਵੀ ਘੜਨਾ ਜ਼ਰੂਰੀ ਹੈ ਜਿਹਦੇ ਨਾਲ ਲੋਕਾਂ ਦਾ ਧਿਆਨ ਹੈ ਜਿਹੜਾ ਉਹ ਪਾਸੇ ਲੱਗਿਆ ਰਹੇ
ਬਿਲਕੁਲ 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 ਬਿਲਕੁਲ
ਇਹ ਤੀਸਰਾ ਹੈ ਕਿ ਜਿਹੜਾ ਹਿੰਦੂਤਵ ਦੇ ਏਜੰਡੇ ਦੇ ਨਾਲ ਲੋਕਾਂ ਦੇ ਵਿੱਚ ਲਗਾਤਾਰ ਖਾਸ ਕਰਕੇ ਦਲਿਤਾਂ ਆਦਿਵਾਸੀਆਂ ਮੁਸਲਿਮ ਤੇ ਹੋਰ ਘੱਟ ਗਿਣਤੀਆਂ ਦੇ ਵਿੱਚ ਜਿਹੜਾ ਅਸੰਤੋਸ਼ ਫੈਲਿਆ ਹੋਇਆ ਤੇ ਉਹ ਸਰਕਾਰ ਦੇ ਖਿਲਾਫ਼ ਉੱਠ ਰਹੇ ਹੈ ਉਹਦੇ ਉਹ ਜਿਹੜਾ ਵਿਰੋਧ ਹੈ ਲੋਕਾਂ ਦਾ ਉਹਨੂੰ ਦਬਾਉਣਾ ਵੀ ਅਸਲ ਚ ਸਰਕਾਰ ਦਾ ਇੱਕ ਏਜੰਡਾ ਹੈ ਤੇ ਇਹ ਇੱਕ ਬਹਾਨਾ ਹੈ ਕਿ ਕਿਸੇ ਵੀ ਕਾਰਵਾਈ ਨੂੰ ਗੈਰ ਕਾਨੂੰਨੀ ਕਰਾਰ ਦੇ ਦਿਓ ਤੇ ਮੁੜ ਕੇ ਉਹਦੇ ਉੱਤੇ UAPA ਗੈਰ ਕਾਨੂੰਨੀ ਕਾਰਵਾਈਆਂ ਰੁਕੂ ਕਾਨੂੰਨ ਲਾ ਕੇ ਉਹਨੂੰ
ਸਾਥੀ ਜੀ ਮੈਂ ਇੱਕ ਹੋਰ ਤੁਹਾਡੇ ਕੋਲ ਸਵਾਲ ਇਹੀ
ਅਸਲ ਚ ਜਿਹੜਾ ਲੋਕਾਂ ਦੇ ਉੱਪਰ ਜਿਹੜਾ ਹਮਲਾ ਚੱਲ ਰਿਹਾ ਤੇ ਉਸ ਹਮਲੇ ਦੇ ਵਿੱਚ ਸੁਧਾ ਭਾਰਦਵਾਜ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਕਿ ਇਹਨਾਂ ਫੌਰੀ ਤੌਰ ਤੇ ਜਿਹੜਾ ਇਹਦਾ ਕਾਰਨ ਬਣਿਆ ਹੋਇਆ ਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਜਿਹੜੇ 5 ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ਼ ਇਹਨਾਂ ਨੇ
ਉਹ
ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਸਪਸ਼ਟ ਕੀਤਾ ਉਹਦੇ ਵਿੱਚ ਇਹ ਰੱਖਿਆ ਵੀ ਅਸਲ ਸਰਕਾਰ ਦੇ ਏਜੰਡੇ ਕੀ ਹੈ ਐਡਵੋਕੇਟ ਸੁਰਿੰਦਰ ਗਾਡਲਿੰਗ ਨੂੰ ਪ੍ਰੋਫੈਸਰ ਸ਼ੋਮਾ ਸੈਨ ਨੂੰ ਸੁਧੀਰ ਧਾਵਲੇ ਨੂੰ ਮਹੇਸ਼ ਰਾਉਤ ਨੂੰ ਤੇ ਰੋਣਾ ਵਿਲਸਨ ਵਰਗੇ ਬੁੱਧੀਜੀਵੀਆਂ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਦੂਸਰਾ ਉਸੇ ਕਾਨਫਰੰਸ ਦੇ ਵਿੱਚ ਇਹਨਾਂ ਨੇ ਸੁਧਾ ਜੀ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਅਸਲ ਦੇ ਵਿੱਚ ਜਿਹੜਾ ਜਬਰ ਇਹ ਇਕੱਲਾ ਛੱਤੀਸਗੜ੍ਹ ਝਾਰਖੰਡ ਜਾਂ ਉੜੀਸਾ ਜਾਂ ਮਾਓਵਾਦੀ ਪ੍ਰਭਾਵ ਵਾਲੇ ਇਲਾਕਿਆਂ ਚ ਨਹੀਂ ਹੋ ਰਿਹਾ ਇਹ ਕਸ਼ਮੀਰ ਦੇ ਵਿੱਚ ਬਹੁਤ
ਬਿਲਕੁਲ ਬਿਲਕੁਲ ਬਿਲਕੁਲ
ਜਬਰ ਹੋ ਰਿਹਾ
ਹਾਂਜੀ ਬਿਲਕੁਲ
ਪਿਛਲੇ ਦਿਨਾਂ ਦੇ ਵਿੱਚ ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਦੀ ਟੀਮ ਹੈ ਜਿਹੜੀ ਉਹ
IAPL ਜੀ
ਇੱਥੇ ਸ੍ਰੀਨਗਰ ਦੇ ਵਿੱਚ ਕਸ਼ਮੀਰ ਦੇ ਵਿੱਚ ਜਾ ਕੇ ਆਈ ਸੀ ਤੇ ਉਹਨੇ ਉਹਦੇ ਵੱਲੋਂ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ
ਹਾਂਜੀ
ਸੋ ਇਹ ਦੋ ਮਹੱਤਵਪੂਰਨ ਕਾਰਨ ਬਣੇ ਨੇ ਜਿਹਦੇ ਕਰਕੇ ਉਹਨਾਂ ਨੂੰ ਇਹ ਲੱਗਿਆ ਕਿ ਸੁਧਾ ਭਾਰਦਵਾਜ ਦੀ ਆਵਾਜ਼ ਹੈ ਜਿਹੜੀ ਇਹਨੂੰ ਬੰਦ ਕਰਨਾ ਜ਼ਰੂਰੀ ਹੈ ਤੇ ਇਹਦੇ ਖਿਲਾਫ਼ ਕੋਈ ਨਾ ਕੋਈ ਇਹੋ ਜਿਹੀ ਸਾਜ਼ਿਸ਼ ਖੜੀ ਕੀਤੀ ਜਾਵੇ
ਹਾਂਜੀ
ਤੇ ਇਹਨੂੰ
ਮੈਂ ਸਾਥੀ ਜੀ
ਸ਼ਹਿਰੀ ਮਾਓਵਾਦੀ ਕਰਾਰ ਦੇ ਕੇ ਇਹਦੇ ਖਿਲਾਫ਼ ਹੈ ਜਿਹੜਾ ਪਰ ਇਹਦੇ ਖਿਲਾਫ਼ ਹੈ ਜਿਹੜਾ ਮਾਹੌਲ ਬਿਲਡ ਕੀਤਾ ਜਾਵੇ ਇਹਦੇ ਖਿਲਾਫ਼ ਨਫ਼ਰਤ ਭੜਕਾਈ ਜਾਵੇ ਤੇ ਇਹਨੂੰ
ਮਹੱਤਵਪੂਰਨ ਜਿਹੜਾ ਇੰਸੀਡੈਂਟ ਹੈਗਾ ਕਿ ਜਿਹੜੀ ਇਹ ਇੰਡੀਅਨ ਐਸੋਸੀਏਸ਼ਨ ਆਫ ਪੀਪਲਸ ਲਾਇਰ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਇਹ ਸੁਧਾ ਭਾਰਦਵਾਜ ਇਹ ਕਸ਼ਮੀਰ ਗਏ ਸੀ ਕਿਉਂਕਿ ਕਸ਼ਮੀਰ ਦੇ ਵਿੱਚ ਜਿਹੜੇ ਜਿਸ ਤਰੀਕੇ ਨਾਲ ਸਟੇਟ ਉੱਥੇ ਤਸ਼ੱਦਦ ਕਰ ਰਹੀ ਹੈ ਉੱਥੇ ਦੇ ਜਿਹੜੇ ਵਕੀਲ ਨੇ ਉਹ ਜਦੋਂ ਇਹ ਲੋਕਾਂ ਦੇ ਉੱਪਰ ਜਿਹੜਾ ਤਸ਼ੱਦਦ ਹੋ ਰਿਹਾ ਉਹਦੀ ਜਦੋਂ ਆਵਾਜ਼ ਚੁੱਕਣਾ ਚਾਹੁੰਦੇ ਨੇ ਪਿੱਛੇ ਜੇ ਇੱਕ ਵਕੀਲ ਦਾ ਲੋਕ ਪੱਖੀ ਵਕੀਲ ਦਾ ਕਸ਼ਮੀਰ ਦੇ ਵਿੱਚ ਕਤਲ ਵੀ ਹੋਇਆ ਇਹਦੇ ਬਾਰੇ ਥੋੜ੍ਹਾ ਸਰੋਤਿਆਂ ਨਾਲ ਸਾਂਝ ਪਾਓ ਕਿ ਉਹ ਜਿਹੜੀ ਰਿਪੋਰਟ ਸੀਗੀ ਉਹਨੂੰ ਦਬਾਉਣ ਵਾਸਤੇ ਇਹ ਜਿਹੜੀ ਇਹ ਜਿਹੜਾ ਨਵਾਂ ਇਹਨਾਂ ਜਿਹੜਾ ਰਿਪਬਲਿਕ ਟੀਵੀ ਹੈ ਉਹਦੇ ਥਰੂ ਉਹਨਾਂ ਨੂੰ ਡੀਫੇਮ ਕੀਤਾ ਜਾ ਰਿਹਾ
ਦੇਖੋ ਤੁਹਾਡਾ ਆਵਾਜ਼ ਕਲੀਅਰ ਨਹੀਂ ਆ ਰਹੀ ਸਵਾਲ ਕਲੀਅਰ ਨਹੀਂ ਹੋ ਰਿਹਾ ਮੈਨੂੰ ਦੁਬਾਰਾ ਥੋੜਾ ਰਿਪੀਟ ਕਰੋ ਕਿਉਂਕਿ ਕੋਈ ਨੈਟ ਦੀ ਪ੍ਰੋਬਲਮ ਆ ਰਹੀ ਹੈ ਜੀ
ਹਾਂਜੀ ਸਾਥੀ ਜੀ ਹੁਣ ਸੁਣ ਰਹੀ ਤੁਹਾਨੂੰ ਆਵਾਜ਼ ਮੇਰੀ
ਹਾਂ
ਹਾਂ ਸੋਰੀ ਮੇਰੇ ਖਿਆਲ ਫੋਨ ਦੀ ਪ੍ਰੋਬਲਮ ਲੱਗਦੀ ਹੈ। ਤੋ ਸਾਥੀ ਜੀ ਮੈਂ ਕਹਿ ਰਿਹਾ ਸੀਗਾ ਕਿ ਤੁਸੀਂ ਬਰੀਫ ਦੇ ਵਿੱਚ ਗੱਲ ਕੀਤੀ ਵੀ ਹੈ ਕਿ ਜਿਹੜੇ ਸੁਧਾ ਭਾਰਦਵਾਜ ਨੇ ਉਹ ਇੰਡੀਅਨ ਐਸੋਸੀਏਸ਼ਨ ਆਫ ਦਾ ਪੀਪਲਸ ਲਾਇਰ ਦੇ ਵੀ ਵਾਈਸ ਪ੍ਰੈਜ਼ੀਡੈਂਟ ਨੇ ਤੇ ਇਹਨਾਂ ਦੀ ਜਿਹੜੀ ਇੱਕ ਟੀਮ ਆ ਜਿਹਦੇ ਵਿੱਚ ਖੋਤੇ ਵੈਸੇ ਸ਼ਾਮਲ ਨਹੀਂ ਸੀਗੇ ਇਹ ਟੀਮ ਗਈ ਆ ਕਸ਼ਮੀਰ ਦੇ ਵਿੱਚ ਕਿਉਂਕਿ ਕਸ਼ਮੀਰ ਦੇ ਵਿੱਚ ਜਿਹੜੇ ਲੋਕ ਪੱਖੀ ਜਿਹੜੇ ਵਕੀਲ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਉਹ ਜਿਹੜੀਆਂ ਲੋਕਾਂ ਤੇ ਜਿਹੜਾ ਤਸ਼ੱਦਦ ਹੋ ਰਿਹਾ ਆ ਉਹਦੇ ਜਿਹੜੇ ਕੇਸਿਸ ਆ ਉਹ ਨਹੀਂ ਜਿਸ ਤਰ੍ਹਾਂ ਉਹ ਲੜਨਾ ਚਾਹੁੰਦੇ ਨੇ ਤੇ ਉਹ ਜਿਹੜੀ ਇਹ ਰਿਪੋਰਟ ਜਿਹੜੀ ਸੀਗੀ ਇੱਕ ਉੱਥੋਂ ਜਿਹੜੀ ਕਸ਼ਮੀਰ ਦੇ ਵਿੱਚ ਜਿਹੜੀ ਫੇਰੀ ਲਾ ਕੇ ਆਇਆ ਜਿਵੇਂ ਸਾਥੀ ਨਰਿੰਦਰ ਕੁਮਾਰ ਜੀਤ ਹੁਣੀ ਤਾਮਿਲਨਾਡੂ ਦੇ ਵਿੱਚ ਜਾ ਕੇ ਆਇਆ ਉਹ ਵੀ ਰਿਪੋਰਟ ਤਿਆਰ ਹੋ ਰਹੀ ਹੈ ਉਹ ਰਿਪੋਰਟ ਜਿਹੜੀ ਤਿਆਰ ਹੋ ਰਹੀ ਸੀਗੀ ਪਿੱਛੇ ਜੇ ਇੱਕ ਕਸ਼ਮੀਰ ਦੇ ਵਿੱਚ ਇੱਕ ਲੋਕ ਪੱਖੀ ਵਕੀਲ ਦੀ ਹੱਤਿਆ ਵੀ ਕੀਤੀ ਗਈ ਆ ਥੋੜੀ ਜਿਹੀ ਸਰੋਤਿਆਂ ਨਾਲ ਇਹ ਵੀ ਜਿਹੜਾ ਕਸ਼ਮੀਰ ਵਾਲਾ ਕਨੈਕਸ਼ਨ ਆ ਇਹਦੀ ਵੀ ਸਾਂਝ ਪਾਓ
ਦੇਖੋ ਕਸ਼ਮੀਰ ਦੇ ਸੰਬੰਧ ਵਿੱਚ ਕਿਉਂਕਿ ਕਸ਼ਮੀਰ ਨੂੰ ਇੱਕ ਬਹੁਤ ਹੀ ਇਹੋ ਜਿਹੇ ਵਿਸ਼ੇ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਜਿਹਦੇ ਬਾਰੇ ਕੋਈ ਗੱਲ ਕਰਨਾ ਵੀ ਜਿਹੜਾ ਇੰਡੀਅਨ ਰੂਲਿੰਗ ਕਲਾਸ ਨੇ ਇੱਕ ਤਰ੍ਹਾਂ ਦੇ ਨਾਲ ਉਹ ਐਂਟੀ ਨੈਸ਼ਨਲ ਬਣਾ ਦਿੱਤਾ ਉਹਦੇ ਬਾਰੇ ਕੋਈ ਚਰਚਾ ਕਰਨੀ ਹੀ ਐਂਟੀ ਨੈਸ਼ਨਲ ਬਣਾ ਦਿੱਤੀ ਗਈ ਹੈ
ਜੀ
ਸੋ ਉਹਦੇ ਵਿੱਚ ਚਾਹੇ ਕਸ਼ਮੀਰ ਦੇ ਅੰਦਰ ਚਾਹੇ ਭਾਰਤ ਦੇ ਕਿਸੇ ਹਿੱਸੇ ਦੇ ਅੰਦਰ ਕੋਈ ਵੀ ਵਕੀਲ ਕੋਈ ਪੱਤਰਕਾਰ ਜਿਹੜਾ ਵੀ ਕੋਈ ਗੱਲ ਕਰਦਾ ਉਹਨੂੰ ਤੁਰੰਤ ਜਿਹੜਾ ਐਂਟੀ ਨੈਸ਼ਨਲ ਕਹਿ ਕੇ ਨਿਸ਼ਾਨਾ ਬਣਾਇਆ ਜਾਂਦਾ ਤੇ ਕਸ਼ਮੀਰ ਦੇ ਅੰਦਰ ਜਿਹੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਸ਼ਮੀਰ ਦੇ ਅੰਦਰ ਜਿਹੜੇ ਵਕੀਲ ਅਸਲ ਚ ਲੋਕਾਂ ਨੂੰ ਇਨਸਾਫ਼ ਦਵਾਉਣ ਵਾਸਤੇ ਕਾਨੂੰਨੀ ਲੜਾਈ ਲੜਦੇ ਆ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਦੇ ਸੰਬੰਧ ਵਿੱਚ ਇੰਡੀਅਨ ਐਸੋਸੀਏਸ਼ਨ ਆਫ਼ ਪੀਪਲਜ਼ ਲਾਇਰ ਤੇ ਹੋਰ ਵੱਖ ਵੱਖ ਜਥੇਬੰਦੀਆਂ ਪਿਛਲੇ ਸਮੇਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੀਆਂ ਕਿ ਕਸ਼ਮੀਰ ਦੀ ਸਥਿਤੀ ਬਾਰੇ ਦੇਸ਼ ਨੂੰ ਤੇ ਦੁਨੀਆਂ ਦੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਉਹਦੇ ਵਿੱਚੋਂ ਇਹ ਵਕੀਲ ਹੈ ਜਿਹੜੇ ਇਸ ਮਕਸਦ ਨਾਲ ਉੱਥੇ ਗਏ ਸੀ ਤੇ ਜੇ ਆਪਾਂ ਪਿਛੋਕੜ ਦੇ ਵਿੱਚ ਦੇਖੀਏ ਤਾਂ ਪੂਰੇ ਦੇਸ਼ ਦੇ ਅੰਦਰ ਹੀ ਵੱਖ ਵੱਖ ਥਾਵਾਂ ਦੇ ਉੱਤੇ ਖਾਸ ਕਰਕੇ ਜਿਹੜੇ ਕੰਫਲਿਕਟ ਜ਼ੋਨ ਹੁੰਦੇ ਆ ਜਿੱਥੇ ਅਸਲ ਵਿੱਚ ਲੋਕਾਂ ਦੇ ਉੱਤੇ ਇੱਕ ਵਿਸ਼ੇਸ਼ ਅਧਿਕਾਰਾਂ ਦੇ ਤਹਿਤ ਪੁਲਿਸ ਤੇ ਰਾਜ ਮਿਸ਼ਨਰੀ ਆ ਜਿਹੜੀ ਜਾਂ ਪੈਰਾਮਿਲਟਰੀ ਫੋਰਸਿਸ ਆ ਜਿਹੜੇ ਉਹ ਵੱਡੇ ਪੱਧਰ ਦੇ ਉੱਤੇ ਜਬਤ ਕਰਦੀਆਂ ਨੇ ਉਹਨਾਂ ਦੇ ਖਿਲਾਫ਼ ਕੇਸ ਦਰਜ ਹੁੰਦੇ ਆ ਤੇ ਉਹਦੇ ਵਿੱਚ ਕਾਨੂੰਨੀ ਲੜਾਈ ਹੈ ਜਿਹੜੀ ਬੜੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਜਿਹੜੇ ਇਹ ਸਰਕਾਰ ਦਾ ਜਾਂ ਰੂਲਿੰਗ ਕਲਾਸ ਦਾ ਇੱਕ ਏਜੰਡਾ ਹੁੰਦਾ ਕਿ ਉਹਦੇ ਵਿੱਚ ਕਿਸੇ ਵੀ ਬੰਦੇ ਨੂੰ ਐਂਟੀ ਨੈਸ਼ਨਲ ਕਰਾਰ ਦੇ ਕੇ ਜੇਲ੍ਹ ਦੇ ਵਿੱਚ ਸੁੱਟਦੇ ਹੋਏ ਆਪਾਂ ਪੰਜਾਬ ਦੇ ਵਿੱਚ ਵੀ ਦੇਖਿਆ ਇਹ ਬਾਹਰ ਵੀ ਵੱਖ ਵੱਖ ਥਾਵਾਂ ਤੇ ਕਸ਼ਮੀਰ ਚ ਵੀ ਦੇਖ ਰਿਹਾ ਤੇ ਛੱਤੀਸਗੜ੍ਹ ਦੇ ਵਿੱਚ ਵੀ
ਜੀ ਜੀ
ਤਾਂ ਉਹਦੇ ਚ ਹੁੰਦਾ ਕੀ ਹੈ ਕਿ ਵੱਡੇ ਪੱਧਰ ਦੇ ਉੱਤੇ ਲੋਕਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਜਦੋਂ ਵਕੀਲ ਉਹਨਾਂ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰਦੇ ਆ ਤੇ ਸਰਕਾਰ ਅਸਲ ਚ ਵਕੀਲਾਂ ਨੂੰ ਇੱਕ ਆਪਣੇ ਰਾਹ ਦੇ ਵਿੱਚ ਆਪਣੇ ਏਜੰਡੇ ਦੇ ਰਾਹ ਦੇ ਵਿੱਚ ਵੱਡਾ ਡਿੱਗਾ ਸਮਝਦੀ ਹੈ ਤੇ ਉਹਨਾਂ ਦੇ ਖਿਲਾਫ਼ ਫਿਰ ਉਹ ਉਸੇ ਕਿਸਮ ਦੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਜਿਹੋ ਜਿਹੀ ਕਾਰਵਾਈ ਉਹ ਬਾਕੀ ਲੋਕਾਂ ਦੇ ਖਿਲਾਫ਼ ਕਰ ਰਹੀ ਹੁੰਦੀ ਹੈ
ਜੀ ਬਿਲਕੁਲ
ਇਹਦੇ ਵਿੱਚ ਕਸ਼ਮੀਰ ਦੇ ਅੰਦਰ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਚ ਜੇ ਅਸੀਂ ਘਟਨਾਵਾਂ ਦੇ ਉੱਤੇ ਨਜ਼ਰ ਮਾਰੀਏ
ਤਾਂ
ਤੁਹਾਨੂੰ ਯਾਦ ਹੋਏਗਾ ਕਿ ਡੇਢ ਕੁ ਸਾਲ ਪਹਿਲਾਂ ਇੱਕ ਉੱਥੋਂ ਦੇ ਮਨੁੱਖੀ ਅਧਿਕਾਰ ਕਾਰਕੁਨ ਨੇ ਬੜੇ ਮਸ਼ਹੂਰ ਨੇ ਉਹ ਖੁਰਮ
ਪਰਵੇਜ਼
ਅਸਲ ਦੇ ਵਿੱਚ ਯੂਐਨਓ ਦੇ ਵਿੱਚ ਆਪਣਾ ਕੇਸ ਰੱਖਣ ਵਾਸਤੇ ਜਾ ਰਹੇ ਸੀ ਤੇ ਉਹਨਾਂ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਪਹਿਲਾਂ ਤਾਂ ਉਹਨਾਂ ਨੂੰ ਫਲਾਈਟ ਤੇ ਚੜ੍ਹਨ ਤੋਂ ਹੀ ਰੋਕ ਦਿੱਤਾ ਗਿਆ ਗ੍ਰਿਫ਼ਤਾਰ ਕਰ ਲਿਆ ਗਿਆ ਫਿਰ ਅਗਲੇ ਦਿਨ ਜਦੋਂ ਵਾਪਸ ਸ੍ਰੀਨਗਰ ਆ ਗਿਆ ਤੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਕਿ ਜਿਹੜੀ ਉਹ ਉੱਥੋਂ ਦੀ ਆਵਾਜ਼ ਹੈ ਉਹ ਕਿਸੇ ਤੱਕ ਨਾ ਪਹੁੰਚੇ ਇਸੇ ਤਰ੍ਹਾਂ ਉੱਥੇ ਜਿਹੜੇ ਮਨੁੱਖੀ ਹੱਕਾਂ ਦੇ ਵਕੀਲ ਕੰਮ ਕਰਦੇ ਨੇ ਜਾਂ ਸੰਸਥਾਵਾਂ ਕੰਮ ਕਰਦੀਆਂ ਨੇ ਉਹਨਾਂ ਦੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਨੇ ਤੇ ਇਹਦੇ ਵਿੱਚ ਆਪਾਂ ਨੂੰ ਯਾਦ ਹੋਏਗਾ ਕਿ ਇੱਕ ਸਮੇਂ ਜਦੋਂ ਜਸਵੰਤ ਸਿੰਘ ਖਾਲੜਾ ਹੋਰਾਂ ਦਾ ਕਤਲ ਹੋਇਆ
ਜੀ ਬਿਲਕੁਲ
ਸਾਲ ਦੇ ਵਿੱਚ ਦੋ ਕਤਲ ਹੋਰ ਹੋਏ ਸੀ ਤੇ ਜਿਹਦੇ ਵਿੱਚੋਂ ਇੱਕ ਕਤਲ ਹੈ ਜਿਹੜਾ ਐਡਵੋਕੇਟ ਹੈ ਜਲੀਲ ਅੰਦਰਾਬੀ ਦਾ ਹੋਇਆ ਸੀ ਕਸ਼ਮੀਰ ਦੇ ਵਿੱਚ ਤੇ ਇੱਕ ਕਤਲ ਹੈ ਜਿਹੜਾ ਉਹ ਪ੍ਰੋਫੈਸਰ ਪਰਾਗ ਕੁਮਾਰ ਦਾਸ ਦਾ ਅਸਾਮ ਦੇ ਵਿੱਚ ਹੋਇਆ ਸੀ
ਜੀ
ਸੋ ਉਹ ਜਿਹੜਾ ਕਤਲ ਹੈ ਉਹ ਆਪਣੇ ਆਪ ਵਿੱਚ ਇਸ ਗੱਲ ਦਾ ਚਿੰਨ੍ਹ ਸੀ ਕਿ ਅਸਲ ਦੇ ਵਿੱਚ ਵਕੀਲ ਹੈ ਜਿਹੜੇ ਉਹਨਾਂ ਦੀ ਆਵਾਜ਼ ਨੂੰ ਕਿਵੇਂ ਬੰਦ ਕੀਤਾ ਜਾ ਰਿਹਾ ਸੀ ਸੋ ਉਹ ਸਿਲਸਿਲਾ ਜਿਹੜਾ ਅੱਜ ਵੀ ਜਾਰੀ ਹੈ ਤੇ ਕਸ਼ਮੀਰ ਦੇ ਵਿੱਚ ਜਿਹੜੀਆਂ ਇਹ ਵਕੀਲਾਂ ਦੇ ਸਾਹਮਣੇ ਸਮੱਸਿਆਵਾਂ ਆ ਰਹੀਆਂ ਨੇ ਇਹਦਾ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਇਹਦੀ ਮਿਸਾਲ ਦੇਖ ਚੁੱਕੇ ਹਾਂ ਜਦੋਂ ਆਸਫਾ ਬਲਾਤਕਾਰ ਕੇਸ ਦੇ ਵਿੱਚ ਜਿਹੜੀ ਵਕੀਲ ਕੁੜੀ ਨੇ ਅਸਲ ਦੇ ਵਿੱਚ ਉਹਦੀ ਮਤਲਬ ਪੈਰਵਾਈ ਕਾਨੂੰਨੀ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਲਈ ਇਨਸਾਫ਼ ਦੀ ਲੜਾਈ ਸ਼ੁਰੂ ਕੀਤੀ ਦੀਪਕਾ ਸਿੰਘ ਨੇ ਉਹਦੇ ਖਿਲਾਫ਼ ਜਿਹੜੀ ਕਿਸ ਤਰ੍ਹਾਂ ਦੀ ਜਿਹੜੀ ਮੁਹਿੰਮ ਚਲਾਈ ਗਈ ਤੇ ਕਿਸ ਤਰ੍ਹਾਂ ਅਸਲ ਦੇ ਵਿੱਚ ਉਹਨੂੰ ਮਤਲਬ ਥ੍ਰੈਟ ਕੀਤਾ ਗਿਆ ਕਿਸ ਤਰ੍ਹਾਂ ਉਹਦੇ ਖਿਲਾਫ਼ ਪੂਰਾ ਜਿਹੜਾ ਇੱਕ ਜ਼ਹਿਰੀਲਾ ਮਾਹੌਲ ਹੈ ਜਿਹੜਾ ਉਹ ਬਣਾਇਆ ਗਿਆ ਸੋ ਇਹ ਜਿਹੜਾ ਇਹ ਮਾਮਲਾ ਸੀ ਇਹਨੂੰ ਬੜਾ ਇਹ ਸੰਵੇਦਨਸ਼ੀਲ ਮਾਮਲਾ ਹੈ ਇਹਨੂੰ ਉਠਾਇਆ ਕਿਉਂਕਿ ਇਹ ਚੁਣੌਤੀ ਹੈ ਜਿਹੜੀ ਇਕੱਲੀ ਭਾਰਤ ਦੇ ਹਿੱਸਿਆਂ ਚ ਨਹੀਂ ਕਸ਼ਮੀਰ ਵਿੱਚ ਵੀ ਸੀ ਇਸ ਕਰਕੇ ਇੰਡੀਅਨ ਐਸੋਸੀਏਸ਼ਨ ਆਫ਼ ਪੀਪਲਜ਼ ਲਾਇਰ ਨੇ ਇਹ ਮਾਮਲਾ ਹੱਥ ਲੈ ਕੇ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਰਿਪੋਰਟ ਤਿਆਰ ਕਰਨ ਵਾਸਤੇ ਟੀਮ ਭੇਜੀ ਸੀ ਉਹਨੇ ਕਹਿੰਦਾ ਜੀ ਰਿਪੋਰਟ ਹੈ ਜਿਹੜੀ ਉਹ ਸਾਰੀ ਫੈਕਟ ਫਾਈਨਿੰਗ ਕਰਕੇ ਤਿਆਰ ਕੀਤੀ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਕੀਤੀ ਜਾਣੀ ਹੈ ਸੋ ਇਹ ਕਿ ਸੁਧਾ ਭਾਰਦਵਾਜ ਨੂੰ ਦੇ ਉੱਤੇ ਇਸ ਕਿਸਮ ਦਾ ਪ੍ਰੈਸ਼ਰ ਬਿਲਡ ਕਰ ਦਿੱਤਾ ਜਾਵੇ ਜਾਂ ਉਹਦੇ ਖਿਲਾਫ਼ ਮਾਹੌਲ ਇਹੋ ਜਿਹਾ ਬਿਲਡ ਕਰ ਦਿੱਤਾ ਜਾਵੇ ਕਿ ਉਹਦੀ ਐਨਰਜੀ ਆ ਜਿਹੜੀ ਆਪਣੇ ਆਪ ਨੂੰ ਡਿਫੈਂਸ ਕਰਨ ਦੇ ਉੱਤੇ ਲੱਗ ਜਾਵੇ ਤੇ ਜਿਹੜਾ ਰਿਪੋਰਟ ਦਾ ਪੱਖ ਹੈ ਜਾਂ ਰਿਪੋਰਟ ਸਾਹਮਣੇ ਆਉਣ ਦਾ ਸਵਾਲ ਹੈ ਉਹ ਇਹ ਸਾਰੇ ਮਾਮਲੇ ਚ ਰੁਲ ਜਾਵੇ।
ਬਿਲਕੁਲ 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 ਕਈ ਕਈ ਇਹਦੇ ਪੱਖ ਨੇ ਸਾਥੀ ਜੀ ਜਿਹਦੇ ਕਰਕੇ ਉਹਨਾਂ ਤੇ ਤੋ ਸਾਥੀ ਜਿਹੜੀ ਐਕਚੁਅਲ ਜਿਹੜੀ ਇਹ ਘਟਨਾ ਆ ਜਿਵੇਂ ਉਹ ਅਰੁਣਬ ਗੋਸਵਾਮੀ ਜਿਹਨੂੰ ਸਾਰੇ ਸੁਣਨ ਵਾਲੇ ਸਰੋਤੇ ਜਾਣਗੇ ਕਿਸ ਕਿਸਮ ਦਾ ਉਹ ਚੈਨਲ ਰਿਪਬਲਿਕ ਟੀਵੀ ਹੈ ਕਿਹਦਾ ਆ ਉਹ ਇਹਨਾਂ ਦਾ ਹੀ ਮੋਦੀ ਸਰਕਾਰ ਦਾ ਆਰ ਐਸ ਐਸ ਦਾ ਚੈਨਲ ਵਾ ਉਸ ਤਰੀਕੇ ਦੇ ਉੱਪਰ ਜਿਸ ਤਰੀਕੇ ਨਾਲ ਉਹ ਤੱਥ ਕਹਿੰਦਾ ਵੀ ਮੇਰੇ ਕੋਲ ਤੱਥ ਨੇ ਕਿ ਇਹ ਜਿਹੜੀ ਇਹਨਾਂ ਦੀ ਚਿੱਠੀ ਹੈ ਕੋਈ ਹੈਗੇ ਨੇ ਕੋਈ ਕਾਮਰੇਡ ਕ੍ਰਿਸ਼ਨ ਕਰਕੇ ਜੀ ਨਹੀਂ ਸੋਰੀ ਮੈਂ ਪ੍ਰਕਾਸ਼ ਹਾਂਜੀ ਕਾਮਰੇਡ ਪ੍ਰਕਾਸ਼ ਉਹਨਾਂ ਨੂੰ ਇਹ ਚਿੱਠੀ ਲਿਖਦੇ ਨੇ ਜਿਹੜੇ ਉਹ ਮਾਓਵਾਦੀਆਂ ਨਾਲ ਸੰਬੰਧਿਤ ਨੇ ਸੋ ਉਹਦੇ ਬਾਰੇ ਸਰੋਤਿਆਂ ਨਾਲ ਚਾਨਣਾ ਪਾਓ ਕਿ ਇਹੋ ਜਿਹੇ ਅਟੈਕ ਨੇ ਜਿਹੜੇ ਮੀਡੀਆ ਦੇ ਥਰੂ ਕਿਸੇ ਵੀ ਕਿਸੇ ਤੇ ਵੀ ਹੋ ਸਕਦੇ ਨੇ ਜਿਹੜੇ ਲੋਕ ਪੱਖੀ ਜਿਹੜੇ ਲੋਕ ਕੰਮ ਕਰ ਰਹੇ ਨੇ।
ਦੇਖੋ ਸਭ ਤੋਂ ਪਹਿਲੀ ਗੱਲ ਤਾਂ ਮੇਰੇ ਮੈਨੂੰ ਲੱਗਦਾ ਕਿ ਇਹ ਸਮਝਣ ਵਾਲੀ ਹੈ ਕਿ ਜਿਹੜਾ ਇਹ ਚਿੱਠੀਆਂ ਦਾ ਵਰਤਾਰਾ ਇਹ ਆਪਣੇ ਆਪ ਦੇ ਵਿੱਚ ਕੀ ਹੈ। ਇਹ ਅਸਲ ਦੇ ਵਿੱਚ ਮਤਲਬ ਸਰਕਾਰ ਦੇ ਹੱਥ ਵਿੱਚ ਇੰਡੀਅਨ ਰੂਲਿੰਗ ਕਲਾਸ ਦੇ ਹੱਥ ਵਿੱਚ ਇੱਕ ਬਹੁਤ ਵੱਡਾ ਹਥਿਆਰ ਇਹਨਾਂ ਨੇ ਸੰਵਿਧਾਨਿਕ ਹਥਿਆਰ ਬਣਾਇਆ ਹੋਇਆ ਉਹ ਹੈ ਕਿ ਸਭ ਤੋਂ ਪਹਿਲਾਂ ਮਤਲਬ ਇੱਕ ਟਾਡਾ ਨਾਂ ਦਾ ਕਾਨੂੰਨ ਲਿਆਂਦਾ ਗਿਆ ਫਿਰ ਉਸ ਤੋਂ ਬਾਅਦ ਜਦੋਂ ਉਹਦੀਆਂ ਬੇਨਿਜ਼ਮੀਆਂ ਦੇ ਖਿਲਾਫ਼ ਜਾਂ ਉਹਦੀ ਗਲਤ ਵਰਤੋਂ ਦੇ ਖਿਲਾਫ਼ ਲੋਕਾਂ ਦੇ ਖਿਲਾਫ਼ ਜਿਹੜੀ ਤੜਾ ਬਹੁਤ ਵੱਡੇ ਪੱਧਰ ਤੇ ਵਰਤੋਂ ਦੇ ਖਿਲਾਫ਼ ਜਦੋਂ ਆਵਾਜ਼ ਉੱਠੀ ਹਿਊਮਨ ਰਾਈਟਸ ਵਾਇਲੇਸ਼ਨ ਦੇ ਨਜ਼ਰੀਏ ਤੋਂ ਤੇ ਉਹਨੂੰ ਬੰਦ ਕੀਤਾ ਗਿਆ ਫਿਰ ਉਹਦੀ ਜਗ੍ਹਾ ਇੱਕ ਪੋਟਾ ਨਾਂ ਦਾ ਕਾਨੂੰਨ ਲਿਆਂਦਾ ਗਿਆ ਪ੍ਰੀਵੈਂਸ਼ਨ ਆਫ ਟੈਰਰਿਜ਼ਮ ਦੇ ਨਾਂ ਦੇ ਉੱਤੇ ਤੇ ਉਹ ਜਦੋਂ ਉਹਨੂੰ ਵੀ ਬੰਦ ਕਰਨਾ ਪਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਦੀਆਂ ਸਾਰੀਆਂ ਧਾਰਾਵਾਂ ਜਿਹੜੀਆਂ ਉਹ ਯੂਏਪੀਏ ਜਾਂ ਅਨਲਾਫੁਲ ਪ੍ਰੀਵੈਂਸ਼ਨ ਐਕਟੀਵਿਟੀ ਐਕਟ ਦੇ ਵਿੱਚ ਸ਼ਾਮਿਲ ਕਰ ਦਿੱਤੀਆਂ ਗਈਆਂ। ਜਿਹੜਾ ਇਹ ਕਾਨੂੰਨ ਹੈ ਅਸਲ ਦੇ ਵਿੱਚ ਇੱਕ ਬਹੁਤ ਵੱਡਾ ਹਥਿਆਰ ਹੈ ਸਰਕਾਰ ਦੇ ਹੱਥ ਵਿੱਚ ਤੇ ਕਿਸੇ ਵੀ ਤਹਿਰੀਕ ਨੂੰ ਕਿਸੇ ਵੀ ਜਥੇਬੰਦੀ ਨੂੰ ਗੈਰ ਕਾਨੂੰਨੀ ਕਰਾਰ ਦੇ ਦੋ ਉਹ ਤੋਂ ਬਾਅਦ ਦੇ ਵਿੱਚ ਉਹਦੇ ਨਾਂ ਥੱਲੇ ਕਿਸੇ ਵੀ ਬੰਦੇ ਨੂੰ ਅਰੈਸਟ ਕੀਤਾ ਜਾ ਸਕਦਾ ਤੇ ਉਹਦਾ ਸਿੱਧਾ ਸਿੰਪਲ ਇੰਨਾ ਮਾਮਲਾ ਹੈ ਉਹਦੇ ਵਿੱਚ ਜਿਹੜਾ ਉਹਦੀ ਸੰਗੀਨ ਉਹਦੀ ਜਿਹੜੀ ਮਤਲਬ ਗੰਭੀਰਤਾ ਕਿੰਨੀ ਹੈ ਸਾਨੂੰ ਸਮਝਣ ਲਈ ਉਹਨੂੰ ਸੰਖੇਪ ਵਿੱਚ ਆਪਾਂ ਦੱਸ ਸਕਦੇ ਹਾਂ ਕਿ ਅਸਲ ਦੇ ਵਿੱਚ ਪੁਲਿਸ ਜਾਂ ਕੋਈ ਵੀ ਏਜੰਸੀ ਹੈ ਜਿਹੜੀ ਸਿਕਿਉਰਿਟੀ ਏਜੰਸੀ ਜਾਂ ਇੰਟੈਲੀਜੈਂਸ ਏਜੰਸੀ ਕਿਸੇ ਬੰਦੇ ਉੱਤੇ ਇਲਜ਼ਾਮ ਲਾਏਗੀ ਇਲਜ਼ਾਮ ਲਾ ਕੇ ਉਹਨੂੰ ਫੜ ਕੇ ਅਰੈਸਟ ਕਰਕੇ ਮਤਲਬ ਪੁਲਿਸ ਜਾਂ ਜੁਡੀਸ਼ੀਅਲ ਕਸਟਡੀ ਦੇ ਸੁੱਟ ਦਿੱਤਾ ਜਾਏਗਾ ਤੇ ਉਹਨੂੰ 180 ਦਿਨ ਤੱਕ ਮਤਲਬ 6 ਮਹੀਨੇ ਤੱਕ ਉਹਨੂੰ ਬਿਨਾਂ ਜ਼ਮਾਨਤ ਜੇਲ੍ਹ ਦੇ ਵਿੱਚ ਬਿਨਾਂ ਕਿਸੇ ਕਾਰਨ ਬੰਦ ਰੱਖਿਆ ਜਾ ਸਕਦਾ ਤੇ ਉਹਦੇ ਵਿੱਚ ਜਿਹੜਾ ਸਭ ਤੋਂ ਮਹੱਤਵਪੂਰਨ ਕਾਰਨ ਸਮਝਣ ਵਾਲਾ ਹੈ ਉਹ ਹੈਗਾ ਕਿ ਉਹਦੇ ਵਿੱਚ ਪੁਲਿਸ ਨੇ ਸਿਰਫ ਇਲਜ਼ਾਮ ਲਾਉਣਾ ਹੈ ਤੇ ਉਹਨੂੰ ਸਾਬਤ ਨਹੀਂ ਕਰਨਾ ਉਹਦੇ ਲਈ ਸਾਬਤ ਕਰਨਾ ਜ਼ਰੂਰੀ ਨਹੀਂ ਹੈ
ਬਿਲਕੁਲ
ਕਿਉਂਕਿ ਮਨੋਰਥ ਹੀ ਨਹੀਂ ਹੈ ਇਸ ਕਾਨੂੰਨ ਦਾ ਤੇ ਉਹਦੇ ਵਿੱਚ ਉਹ ਉਸ ਵਿਅਕਤੀ ਨੂੰ ਸਾਬਤ ਕਰਨਾ ਪੈਂਦਾ ਕਿ ਮੈਂ ਨਿਰਦੋਸ਼ ਹੈ ਮੇਰੇ ਉੱਤੇ ਜਿਹੜੇ ਇਲਜ਼ਾਮ ਲਾਏ ਗਏ ਆ ਉਹ ਗਲਤ ਨੇ ਸੋ ਇਸ ਕਰਕੇ ਜਿਹੜਾ ਇਸ ਤਰ੍ਹਾਂ ਦਾ ਕਾਨੂੰਨ ਇੱਕ ਬਹੁਤ ਵੱਡਾ ਟੂਲ ਹੈ ਤੇ ਇਸ ਕਾਨੂੰਨ ਦੇ ਤਹਿਤ ਬਹੁਤ ਵੱਡੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਜਿਹੜੀਆਂ ਪਿਛਲੇ ਸਮੇਂ ਵਿੱਚ ਹੋਈਆਂ ਨੇ ਜਿਹਦੀਆਂ ਮੈਂ ਕੁਛ ਮਿਸਾਲਾਂ ਵੀ ਥੋੜਾ ਅੱਗੇ ਜਾ ਕੇ ਪੇਸ਼ ਕਰਾਂਗਾ। ਜਿਹੜਾ ਤੁਹਾਡਾ ਮੁੱਖ ਸਵਾਲ ਹੈ ਕਿ ਉਹਦੇ ਵਿੱਚ ਇਹ ਜਿਹੜਾ ਚਿੱਠੀਆਂ ਦਾ ਵਰਤਾਰਾ ਇਹ ਜਿਹੜਾ ਪਿਛਲੇ ਸਮੇਂ ਚ ਉਭਰਿਆ ਇਹ ਦਰਅਸਲ ਕੀ ਹੈ ਜਿਵੇਂ ਪਿਛਲੇ ਘਟਨਾਕ੍ਰਮ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ 5 ਬੁੱਧੀਜੀਵੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾਂ ਦੇ ਮਾਮਲੇ 'ਚ ਕਿਹਾ ਗਿਆ ਕਿ ਇੱਕ ਮਾਓਵਾਦੀਆਂ ਨੂੰ ਲਿਖੀ ਗਈ ਚਿੱਠੀ ਹੈ ਜਿਹਦੇ ਵਿੱਚ ਅਸਲ ਦੇ ਵਿੱਚ ਇੱਕ ਸਾਜਿਸ਼ ਰਚੀ ਗਈ ਹੈ ਤੇ ਉਹਦੇ ਵਿੱਚ ਪਹਿਲਾਂ ਉਹ ਕਿਹਾ ਗਿਆ ਕਿ ਭੀਮਾ ਕੋਰੇ ਗਾਉਂ ਵਿੱਚ ਹਿੰਸਾ ਭੜਕਾਉਣੀ ਹੈ ਤੇ ਉਸ ਤੋਂ ਬਾਅਦ 'ਚ ਉਹਨੂੰ ਬਦਲ ਦਿੱਤਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜਿਸ਼ ਰਚੀ ਜਾ ਰਹੀ ਸੀ
ਬਿਲਕੁਲ
ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਸੀ
ਜੀ
ਉਹਦੇ 'ਚ ਜਿਹੜਾ ਸਭ ਤੋਂ ਮਹੱਤਵਪੂਰਨ ਪੱਖ ਨੋਟ ਕਰਨ ਵਾਲਾ ਸੀ ਉਹ ਇਹ ਸੀ ਕਿ ਉਹ ਚਿੱਠੀ ਹੈ ਜਿਹੜੀ ਜਦੋਂ ਕੋਰਟ ਦੇ ਵਿੱਚ ਉਸੇ ਦਿਨ ਅਸਲ 'ਚ ਇਹਦੇ ਉੱਤੇ ਚਰਚਾ ਹੋ ਰਹੀ ਸੀ ਉਹਦੇ ਤੋਂ ਪਹਿਲਾਂ ਹੀ ਇਹ ਚਿੱਠੀ ਹੈ ਜਿਹੜੀ ਟੀਵੀ ਚੈਨਲਾਂ ਦੇ ਉੱਤੇ ਜਿਹੜੀ ਉਹ ਦਿਖਾਈ ਜਾ ਰਹੀ ਸੀ ਤੇ ਬੀਜੇਪੀ ਦਾ ਜਿਹੜਾ ਸਪੋਕਸ ਪਰਸਨ ਹੈ ਸੰਬਿਤ ਪਾਤਰਾ ਉਹ ਚਿੱਠੀ ਦਿਖਾ ਦਿਖਾ ਕੇ ਟੀਵੀ ਚੈਨਲ ਦੇ ਉੱਤੇ ਟੀਵੀ ਮਤਲਬ ਟਾਕ ਦੇ ਵਿੱਚ ਇਹ ਮਤਲਬ ਇਹ ਪੇਸ਼ ਕਰ ਰਹੇ ਸੀ ਕਿ ਦੇਖੋ ਪ੍ਰਧਾਨ ਮੰਤਰੀ ਦੀ ਹੱਤਿਆ ਕਰਨ ਵਾਸਤੇ ਕਿੱਡੀ ਵੱਡੀ ਜਿਹੜੀ ਸ਼ਹਿਰੀ ਨਕਸਲੀ ਹੈ ਇਹਨਾਂ ਦੇ ਵੱਲੋਂ ਸਾਜਿਸ਼ ਰਚੀ ਗਈ ਸੋ ਜਿਹੜਾ ਇਹਦੇ ਵਿੱਚ ਇੱਕ ਪੱਖ ਤਾਂ ਇਹਦਾ ਇਹ ਨੋਟ ਕਰਨ ਵਾਲਾ ਹੈ ਕਿ ਇਹਦੇ ਵਿੱਚ ਜਿਹੜੀ ਕਾਰਪੋਰੇਟ ਮੀਡੀਆ ਦੀ ਸਿੱਧੇ ਤੌਰ ਤੇ ਇੱਕ ਇਹਦੇ ਵਿੱਚ ਭਾਈਵਾਲੀ ਹੈ ਇਹਦੇ ਵਿੱਚ ਇੱਕ ਮਿਲੀ ਭੁਗਤ ਹੈ ਸਰਕਾਰ ਦੇ ਨਾਲ ਖਾਸ ਚੈਨਲਾਂ ਦੀ ਇੱਕ ਮਿਲੀ ਭੁਗਤ ਹੈ ਤੇ ਇੱਕ ਬਕਾਇਦਾ ਇੱਕ ਸਿਸਟਮੈਟਿਕ ਏਜੰਡੇ ਦੇ ਤੌਰ ਤੇ ਅਸਲ ਚ ਇਹੋ ਜਿਹੀਆਂ ਝੂਠੀਆਂ ਚਿੱਠੀਆਂ ਬਣਾ ਕੇ ਉਹਨੂੰ ਪ੍ਰਚਾਰਦੇ ਨੇ। ਦੂਜਾ ਮੁੱਦਾ ਇਹਦੇ ਵਿੱਚ ਹੈ ਕਿ ਅਸਲ ਦੇ ਵਿੱਚ ਇਹ ਚਿੱਠੀਆਂ ਜਿਹੜੀਆਂ ਪੂਰੀ ਤਰ੍ਹਾਂ ਝੂਠੀਆਂ ਸਾਬਤ ਹੋ ਚੁੱਕੀਆਂ ਪ੍ਰੋਫੈਸਰ ਸੋਮਾ ਸੈਨ ਹੋਰਾਂ ਵਾਲੇ ਮਾਮਲੇ 'ਚ ਜਦੋਂ ਇਹਦੇ ਖਿਲਾਫ਼ ਬੈਨ ਬਿਲਕੁਲ ਪੂਰੀ ਤਰ੍ਹਾਂ ਸਪਸ਼ਟ ਵੀ ਹੋ ਗਿਆ ਕਿ ਚਿੱਠੀਆਂ ਜਿਹੜੀਆਂ ਬਿਲਕੁਲ ਜਾਲੀ ਬਣਾਈਆਂ ਗਈਆਂ ਨੇ ਕੋਈ ਵੀ ਬੇਵਕੂਫ ਬੰਦਾ ਇਸ ਤਰ੍ਹਾਂ ਦੀ ਚਿੱਠੀ ਲਿਖਣ ਦੀ ਹਿੰਮਤ ਨਹੀਂ ਕਰਦਾ ਜਿਹੜੇ ਕੋਈ ਮਾਓਵਾਦੀ ਲੀਡਰ ਨੇ ਜਾਂ ਕੋਈ ਹੋਰ ਉਸ ਪੱਧਰ ਦੇ ਜਿਹੜੀਆਂ ਕੋਈ ਗੁਪਤ ਜਥੇਬੰਦੀਆਂ ਨੇ ਉਹ ਤਾਂ ਇਹੋ ਜਿਹੀਆਂ ਚਿੱਠੀਆਂ ਲਿਖਣਗੀਆਂ ਕਿਉਂ ਕਿਸੇ ਨੂੰ
ਬਿਲਕੁਲ
ਨਾਲ ਅਗਰ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਗੱਲਬਾਤ ਕਰਨੀ ਆ ਉਹਨਾਂ ਦਾ ਤਾਂ ਆਪਣਾ ਇੱਕ ਸੀਕ੍ਰੇਟ ਤਰੀਕੇ ਹੋਣਗੇ ਤੇ ਉਹ ਖੁੱਲੀਆਂ ਚਿੱਠੀਆਂ ਲਿਖ ਕੇ ਸਿੱਧੇ ਨਾਵਾਂ ਦਾ ਜ਼ਿਕਰ ਕਰਕੇ ਕਦੇ ਚਿੱਠੀਆਂ ਨਹੀਂ ਲਿਖਦੇ ਜਿਵੇਂ ਇਹ ਸਾਬਤ ਕਰ ਦਿੱਤਾ ਸੀ ਵੀ ਇਹ ਚਿੱਠੀਆਂ ਅਸਲ ਦੇ ਵਿੱਚ ਜਾਲੀ ਨੇ 100% ਜਾਲੀ ਨੇ
ਤੇ
ਦੂਜਾ ਜਿਹੜਾ ਇਹਦਾ ਇਹ ਸਮਝਣ ਵਾਲਾ ਸੀ ਕਿ ਇਹ ਚਿੱਠੀਆਂ ਅਸਲ ਚਿੱਠੀਆਂ ਦੇ ਰਾਹੀਂ ਅਸਲ ਦੇ ਵਿੱਚ ਸਰਕਾਰ ਤੇ ਮੀਡੀਆ ਕਰਾਣੇ
ਤੇ
ਇਹਦੇ ਨਾਲ ਪੂਰੇ ਦਾ ਪੂਰਾ ਇੱਕ ਸਿਲਸਿਲੇਵਾਰ ਏਜੰਡਾ ਹੈ ਤਾਕਤਾਂ ਦਾ ਗੱਠਜੋੜ ਹੈ ਜਿਹੜੇ ਅਸਲ ਦੇ ਵਿੱਚ ਇਹਨੂੰ ਇੱਕ ਮੀਡੀਆ ਟ੍ਰਾਇਲ ਦੇ ਤੌਰ ਤੇ ਖਾਸ ਵਿਅਕਤੀਆਂ ਦੇ ਖਿਲਾਫ਼ ਪ੍ਰਚਾਰ ਦੇ ਤੌਰ ਤੇ ਵਰਤ ਰਹੇ ਹੈ
ਬਿਲਕੁਲ ਸਾਥੀ ਜੀ ਮੈਂ ਹਾਂਜੀ ਹਾਂਜੀ ਮੈਂ ਬੇਨਤੀ ਕਰਨਾ ਚਾਹੂੰਗਾ ਥੋੜਾ ਤੁਸੀਂ ਫੋਨ ਲਾਗੇ ਕਰ ਲਓ ਥੋੜੀ ਥੋੜੀ ਆਵਾਜ਼ ਮੱਧਮ ਹੋ ਗਈ ਹੈ
ਮੀਡੀਆ ਜਿਹੜਾ ਇਹ ਇੱਕ ਬਹੁਤ ਵੱਡਾ ਹਥਿਆਰ ਬਣ ਚੁੱਕਿਆ ਜਿਹਦੇ ਰਾਹੀਂ ਅਸਲ ਚ ਐਕਟਿਵਿਸਟਾਂ ਦੇ ਖਿਲਾਫ਼ ਲੋਕ ਪੱਖੀ ਕਾਰਕੁਨਾਂ ਦੇ ਖਿਲਾਫ਼ ਲਗਾਤਾਰ ਇੱਕ ਜਿਹੜੀ ਚਿੱਕੜ ਅਛਾਲੀ ਦੀ ਮੁਹਿੰਮ ਚਲਾਈ ਜਾਂਦੀ ਹੈ ਤੇ ਉਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਜਿਹਦਾ ਹੁਣ ਆਪਾਂ ਹੁਣੇ ਜਾ ਦੇਖ ਚੁੱਕੇ ਹਾਂ ਤਿੰਨ ਚਾਰ ਦਿਨ ਪਹਿਲਾਂ ਕਿ ਪ੍ਰੋਫੈਸਰ ਸਾਈ ਬਾਬਾ ਦੀ ਜੀਵਨ ਸਾਥਣ ਬਸੰਤਾ ਕੁਮਾਰੀ ਦੇ ਖਿਲਾਫ਼ ਤੇ ਪੀਯੂਡੀਆਰ ਇੱਕ ਸ਼ਹਿਰੀ ਹੱਕਾਂ ਦੀ ਜਮਹੂਰੀ ਹੱਕਾਂ ਦੀ ਬਹੁਤ ਮਸ਼ਹੂਰ ਜਥੇਬੰਦੀ ਹੈ ਜਿਹੜੀ 30-36 ਤੋਂ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਉਹਦੇ ਖਿਲਾਫ਼ ਗੌਤਮ ਨਵਲਖਾ ਵਰਗੇ ਬੁੱਧੀਜੀਵੀਆਂ ਦੇ ਖਿਲਾਫ਼ ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਚਿੱਕੜ ਅਛਾਲੀ ਦੀਆਂ ਮੁਹਿੰਮਾਂ ਇਹਨਾਂ ਟੀਵੀ ਦੇ ਉੱਤੇ ਤੇ ਬਹੁਤ ਸਾਰੀਆਂ ਵੈਬਸਾਈਟ ਦੇ ਉੱਤੇ ਸ਼ੁਰੂ ਕੀਤੀਆਂ ਗਈਆਂ ਨੇ
ਬਿਲਕੁਲ
ਇਹਦੇ ਪਿੱਛੇ ਇੱਕ ਤੱਥ ਜਿਹੜਾ ਇਹ ਵੀ ਸਾਨੂੰ ਸਮਝ ਲੈਣਾ ਚਾਹੀਦਾ ਕਿ ਜਿਹੜਾ ਪਿਛਲੇ ਸਮੇਂ ਵਿੱਚ ਜਿਹੜੀ ਮੀਡੀਆ ਦੇ ਉੱਤੇ ਖਾਸ ਕਰਕੇ ਜਿਹੜੇ ਵਿਜ਼ੂਅਲ ਮੀਡੀਆ ਹੈ ਜਾਂ ਵੱਡੀਆਂ ਜਿਹੜੀਆਂ 5 ਕੰਪਨੀਆਂ ਨੇ ਮੀਡੀਆ ਦੀਆਂ ਉਹਦੇ ਉੱਤੇ ਜਿਹੜੀ ਮੋਨੋਪੋਲਾਈਜੇਸ਼ਨ ਹੋਈ ਆ ਕੁਛ ਖਾਸ ਘਰਾਣਿਆਂ ਦੀ ਖਾਸ ਕਰਕੇ 3 ਘਰਾਣਿਆਂ ਦੀ ਜਿਹਦੇ ਵਿੱਚ ਮੁਕੇਸ਼ ਅੰਬਾਨੀ ਮੁੱਖ ਹੈ ਤੇ ਉਹਦੇ ਨਾਲ ਉਹਦੇ ਜਿਹੜੇ ਜੋਤੀਦਾਰ ਘਰਾਣੇ ਨੇ ਓਸਵਾਲ ਤੇ ਮਹਿੰਦਰਾ ਇਹਨਾਂ ਦੀ ਜਿਹੜੀ ਅਸਲ ਪਿਛਲੇ ਸਮੇਂ ਵਿੱਚ ਮੋਨੋਪੋਲੀ ਬਣੀ ਹੈ ਇਹਦੇ ਰਾਹੀਂ ਇਹ ਬਹੁਤ ਜ਼ਿਆਦਾ ਸੁਖਾਲਾ ਹੋ ਗਿਆ ਕਿ ਕਿਸੇ ਵੀ ਵਿਅਕਤੀ ਦੇ ਖਿਲਾਫ਼ ਮੀਡੀਆ ਦੇ ਉੱਤੇ ਫਟਾਫਟ ਹੈ ਜਿਹੜਾ ਕੋਈ ਪ੍ਰਚਾਰ ਮੁਹਿੰਮ ਚਲਾ ਦਿਓ
ਜੀ
ਤੇ ਉਸ ਤੋਂ ਬਾਅਦ ਚ ਆਪੇ ਉਹਦਾ ਸਪਸ਼ਟੀਕਰਨ ਦਿੰਦੇ ਰਹਿਣਗੇ ਤੇ ਉਹਦੀਆਂ ਵਿਆਖਿਆਵਾਂ ਦਿੰਦੇ ਰਹਿਣਗੇ ਤੇ ਅਸੀਂ ਲੋਕਾਂ ਦੇ ਵਿੱਚ ਜੋ ਏਜੰਡਾ ਹੈ ਉਹਨਾਂ ਦੇ ਖਿਲਾਫ਼ ਸ਼ੁਰੂ ਕਰਕੇ ਉਹਨਾਂ ਦੇ ਜ਼ਹਿਰੀਲੀ ਮੁਹਿੰਮ ਚਲਾ ਕੇ ਉਹਨਾਂ ਦੇ ਖਿਲਾਫ਼ ਮਾਹੌਲ ਬਣਾਉਣਾ ਸੀ ਅਸੀਂ ਬਣਾ ਕੇ ਉਸ ਮੁੱਦੇ ਨੂੰ ਛੱਡ ਦੇਣਾ ਤੇ ਉਸ ਤੋਂ ਬਾਅਦ ਚ ਅਗਲਾ ਮੁੱਦਾ ਫਰ ਜਾਣਾ ਤੋ ਇਹ ਜਿਹੜਾ ਇੱਕ ਪੂਰਾ ਸਿਲਸਿਲੇਵਾਰ ਤਰੀਕੇ ਨਾਲ ਚੱਲ ਰਿਹਾ ਤੇ ਇਹਦੇ ਵਿੱਚ ਪੂਰਾ ਜਿਹੜਾ ਅਸਲ ਚ ਆਰ ਐਸ ਐਸ ਦਾ ਏਜੰਡਾ ਉਹਨੂੰ ਇਹਨਾਂ ਟੀਵੀ ਚੈਨਲਾਂ ਉੱਤੇ ਪ੍ਰਚਾਰਿਆ ਜਾ ਰਿਹਾ ਪੂਰਾ ਜਿਹੜੀਆਂ ਇਕਨੋਮਿਕ ਨੀਤੀਆਂ ਨੇ ਉਹਨੂੰ ਗਲੋਰੀਫਾਈ ਕੀਤਾ ਜਾ ਰਿਹਾ ਸਰਕਾਰ ਦੀਆਂ ਨੂੰ ਜਿਹੜੀਆਂ ਕਿ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾ ਰਹੀਆਂ ਨੇ
ਤੇ
ਉਹਦੇ ਵਿੱਚ ਜਿਹੜਾ ਇੱਕ ਹੋਰ ਮਹੱਤਵਪੂਰਨ ਪੱਖ ਜਿਹੜਾ ਸਿਸਟਮੈਟਿਕ ਤਰੀਕੇ ਦੇ ਨਾਲ ਇਹ ਜਾਣ ਬੁੱਝ ਕੇ ਲੁਕੋਇਆ ਜਾ ਰਿਹਾ ਉਹ ਹੈ ਕਿ ਇਹਨਾਂ ਨੀਤੀਆਂ ਦੇ ਖਿਲਾਫ਼ ਲੋਕ ਵਿਰੋਧ ਕਿਵੇਂ ਕਰ ਰਹੇ ਆ ਤੇ ਲੋਕ ਇਹਦੇ ਖਿਲਾਫ਼ ਲੜ ਕਿਵੇਂ ਰਹੇ ਆ ਇਹਦੇ ਉੱਤੇ ਕਿਤੇ ਵੀ ਇਹਨਾਂ ਟੀਵੀ ਚੈਨਲਾਂ ਦੇ ਵਿੱਚ ਚਰਚਾ ਨਹੀਂ ਹੁੰਦੀ
ਬਿਲਕੁਲ
ਇਸੇ ਕਰਕੇ ਜਦੋਂ ਪਿੱਛੇ ਸਾਈ ਨਾਥ ਜਿਹੜੇ ਕਿ ਬਹੁਤ ਮਸ਼ਹੂਰ ਪੱਤਰਕਾਰ ਨੇ ਇੰਡੀਆ ਦੇ ਉਹਨਾਂ ਨੇ ਪਿੱਛੇ ਇਹ ਜ਼ਿਕਰ ਕੀਤਾ ਸੀ ਕਿ ਜਿਹੜੇ ਇੰਡੀਆ ਦਾ ਮੀਡੀਆ ਹੈ ਇਹਦੇ ਵਿੱਚ 85% ਅਸਲ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਹੀ ਨਹੀਂ ਹੁੰਦੀ
ਸਿਰਫ
15% ਲੋਕ ਨੇ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਦੇ ਨਜ਼ਰੀਏ ਨੂੰ ਲੈ ਕੇ ਚਰਚਾ ਹੁੰਦੀ ਹੈ 85% ਲੋਕ ਮੀਡੀਆ ਤੋਂ ਬੈਠੀ ਬਾਹਰ ਸੋ ਇਹ ਪੂਰਾ ਇੱਕ ਕੰਟੈਕਸਟ ਹੈ ਜਿਹਦੇ ਵਿੱਚ ਮੀਡੀਆ ਅਸਲ ਚ ਇੱਕ ਸਲੈਂਡਰਸ ਕੰਪੇਨ ਇੱਕ ਇਸ ਤਰ੍ਹਾਂ ਦੀ ਜਿਹੜੀ ਜ਼ਹਿਰੀਲੀ ਕੰਪੇਨ ਐਕਟਿਵਿਸਟਾਂ ਦੇ ਖਿਲਾਫ਼ ਚਲਾ ਰਿਹਾ
ਤੇ
ਇਹਦੇ ਵਿੱਚ ਇੱਕ ਸੱਤਾਧਾਰੀ ਧਿਰ ਦੀ ਤੇ ਮੀਡੀਆ ਦੇ ਇੱਕ ਵਾਹਵਾ ਹਿੱਸੇ ਦੀ ਇੱਕ ਪੂਰੀ ਕੋਲੈਬੋਰੇਸ਼ਨ ਹੈ
ਬਿਲਕੁਲ 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 ਸਾਥੀ ਜੀ ਸੋ ਸਾਥੀ ਜੀ ਮੁੜ ਕੇ ਆਪਾਂ ਸੁਧਾ ਭਾਰਦਵਾਜ ਵੱਲ ਆਉਣ ਦੀ ਕੋਸ਼ਿਸ਼ ਕਰਦੇ ਹਾਂ ਇਹ ਸੁਧਾ ਭਾਰਦਵਾਜ ਜੀ ਨੈਸ਼ਨਲ ਸੈਕਟਰੀ ਵੀ ਨੇ ਜਿਹੜੀ ਇੱਕ ਹੋਰ ਔਰਗਨਾਈਜੇਸ਼ਨ ਹੈਗੀ ਆ ਪੀਪਲਜ਼ ਯੂਨੀਅਨ ਆਫ ਸਿਵਲ ਹਾਂਜੀ PUCL ਸੋ ਜਿਹੜੀ ਇਹ PUCL ਦੇ ਉੱਥੇ ਜਿਹੜੇ ਝਾਰਖੰਡ ਦੇ ਵਿੱਚ ਇਹ ਉਹਨੂੰ ਉੱਥੇ ਚਲਾਉਂਦੇ ਨੇ ਉੱਥੇ ਦੇ ਕਾਰਗੁਨ ਨੇ ਸੋ PUCL ਦੀਆਂ ਉਸ ਏਰੀਏ ਦੇ ਵਿੱਚ ਝਾਰਖੰਡ ਦੇ ਵਿੱਚ ਕਿਹੋ ਜਿਹੀਆਂ ਗਤੀਵਿਧੀਆਂ ਨੇ ਜਿਹਦੇ ਕਰਕੇ ਜਿਹੜੀ ਸਟੇਟ ਨੂੰ ਜਿਹੜੀ ਪ੍ਰੋਬਲਮ ਆਈ ਆ ਉਹਦੇ ਬਾਰੇ ਵੀ ਥੋੜੀਆਂ ਸਰੋਤਿਆਂ ਨਾਲ ਸਾਂਝ ਪਾਓ
ਦੇਖੋ PUCL ਜਿਹੜੀ ਇਹ ਆਲ ਇੰਡੀਆ ਪੱਧਰ ਦੇ ਉੱਤੇ ਕੰਮ ਕਰਨ ਵਾਲੀ ਜਥੇਬੰਦੀ ਹੈ
ਜੀ
ਤੇ ਇਹਦੀਆਂ ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਸੂਬਾ ਇਕਾਈਆਂ ਨੇ ਜਿਹਨੂੰ ਸਟੇਟ ਚੈਪਟਰ ਕਹਿੰਦੇ ਨੇ ਤੇ ਸੁਧਾ ਭਾਰਦਵਾਜ ਜੀ ਅਸਲ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਜਿਹੜੀ PUCL ਹੈ ਉਹਦੇ ਐਕਚੁਅਲੀ ਜਨਰਲ ਸੈਕਟਰੀ ਨੇ
ਜੀ
ਤੇ ਨੈਸ਼ਨਲ ਪੱਧਰ ਤੇ ਵੀ ਅਹੁਦੇਦਾਰ ਹੈ ਤੇ ਤੁਹਾਨੂੰ ਯਾਦ ਹੋਏਗਾ ਕਿ ਅਸਲ ਚ ਇਹਨਾਂ ਤੋਂ ਪਹਿਲਾਂ ਜਿਹੜੇ ਇੱਕ ਬਹੁਤ ਵੱਡੀ ਸ਼ਖਸੀਅਤ ਅੱਜ ਤੋਂ ਤਕਰੀਬਨ 8-9 ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਸੀ ਡਾਕਟਰ ਵਿਨਾਇਕ ਸੈਨ
ਜੀ ਬਿਲਕੁਲ ਬਿਲਕੁਲ
ਐਕਚੁਅਲੀ PUCL ਦੇ ਸੁਧਾ ਭਾਰਦਵਾਜ ਹੋਰਾਂ ਦੇ ਨਾਲ ਇੱਕ ਮੁੱਖ ਅਹੁਦੇਦਾਰ ਸੀ
ਜਿਹੜੇ
PUCL ਦੇ ਵਿੱਚ ਕੰਮ ਕਰਦੇ ਸੀ ਤੇ PUCL ਦਾ ਜਿਹੜੀ ਬੇਸਿਕਲੀ ਅਸਲ ਦੇ ਵਿੱਚ ਜਿਹੜੀਆਂ ਸ਼ਹਿਰੀ ਆਜ਼ਾਦੀਆਂ ਨੇ ਉਹਨਾਂ ਨੂੰ ਲੈ ਕੇ ਸਰਗਰਮੀਆਂ ਕਰਦੀ ਹੈ ਤੇ ਇਹਦੇ ਵੱਲੋਂ ਲਗਾਤਾਰ ਜਿਹੜੀਆਂ ਛੱਤੀਸਗੜ੍ਹ ਦੇ ਵਿੱਚ ਜਿਹੜੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਹੋ ਰਹੀਆਂ ਨੇ ਉਹਨਾਂ ਦੇ ਖਿਲਾਫ਼ ਤੇ ਪੂਰੇ ਦੇਸ਼ ਦੇ ਵਿੱਚ ਵੀ ਜਿੱਥੇ ਜਿੱਥੇ ਵੱਖ ਵੱਖ ਤਰ੍ਹਾਂ ਦੀਆਂ ਉਲੰਘਣਾਵਾਂ ਹੁੰਦੀਆਂ ਨੇ ਉਹਦੇ ਉੱਤੇ ਫੈਕਟ ਫਾਈਂਡਿੰਗ ਕੀਤੀ ਜਾਂਦੀ ਹੈ, ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਨੇ, ਰਿਪੋਰਟਾਂ ਤਿਆਰ ਕਰਕੇ ਲੋਕਾਂ ਦੇ ਵਿੱਚ ਲਿਜਾ ਕੇ ਸਰਕਾਰ ਦੀਆਂ ਨੀਤੀਆਂ ਨੂੰ ਐਕਸਪੋਜ਼ ਕੀਤਾ ਜਾਂਦਾ ਤੇ ਕਾਨੂੰਨੀ ਤੌਰ ਤੇ ਵੀ ਜਿੱਥੇ ਸੰਭਵ ਹੈ ਉੱਥੇ ਲੋਕਾਂ ਦੀ ਪੀੜਤ ਧਿਰਾਂ ਦੀ ਮਜ਼ਲੂਮ ਧਿਰਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਸੋ ਇਹ ਬੇਸਿਕਲੀ ਸਰਗਰਮੀਆਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਇਹਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਸਭ ਤੋਂ 10 ਜਾਂ 15 ਸਾਲ ਦਾ ਜਿਹੜਾ ਪੀਰੀਅਡ ਹੈ ਇਹਦੇ ਵਿੱਚ 3-4 ਮੁੱਦੇ ਨੇ ਜਿਹਦੇ ਉੱਤੇ ਮੁੱਖ ਤੌਰ ਤੇ PUCL ਤੇ ਹੋਰ ਮਨੁੱਖੀ ਤੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਲਗਾਤਾਰ ਕੰਮ ਕਰ ਰਹੀਆਂ ਨੇ। PUCL ਦਾ ਵੀ ਬੜਾ ਯੋਗਦਾਨ ਹੈ ਛੱਤੀਸਗੜ੍ਹ ਦੇ ਵਿੱਚ
ਜੀ।
ਪਹਿਲਾਂ ਹੈ ਕਿ ਜਿਹੜੇ ਸੋ ਕਾਲਡ ਵਿਕਾਸ ਪ੍ਰੋਜੈਕਟ ਹੈ ਉਹਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਡਿਸਪਲੇਸਮੈਂਟ ਕੀਤੀ ਗਈ ਹੈ, ਖਾਸ ਕਰਕੇ ਛੱਤੀਸਗੜ੍ਹ ਤੇ ਝਾਰਖੰਡ ਤੇ ਉੜੀਸਾ ਦੇ ਵਿੱਚ
ਜੀ।
ਤੇ ਉਹ ਡਿਸਪਲੇਸਮੈਂਟ ਦੇ ਜਿਹੜੇ ਤੱਥ ਨੇ ਉਹ ਲੋਕਾਂ ਦੇ ਉਹ ਡਿਸਪਲੇਸਮੈਂਟ ਦੇ ਪ੍ਰੋਜੈਕਟ ਕੀ ਨੇ, ਉਹਨਾਂ ਦੀ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵਾਤਾਵਰਨ ਦੇ ਉੱਤੇ ਕੀ ਮਾੜੇ ਪ੍ਰਭਾਵ ਨੇ, ਇਹਦੀ ਫੈਕਟ ਫਾਈਂਡਿੰਗ ਹੈ ਜਿਹੜੀ ਲਗਾਤਾਰ ਕੀਤੀ ਜਾਂਦੀ ਹੈ। ਦੂਜਾ ਉਹਦੇ ਨਾਲ ਜਿਹੜਾ ਲੋਕਾਂ ਦੇ ਉੱਤੇ ਸਰਕਾਰੀ ਤੇ ਗੈਰ ਸਰਕਾਰੀ ਏਜੰਸੀਆਂ ਜ਼ਬਰ ਕਿਸ ਕਿਸਮ ਦਾ ਕਰਦੀਆਂ ਨੇ ਉਹ ਪੱਖ ਹੈ ਜਿਹੜਾ ਲੋਕਾਂ ਦੇ ਸਾਹਮਣੇ ਤੱਥ ਰਿਪੋਰਟਾਂ ਰਾਹੀਂ ਸਾਹਮਣੇ ਲਿਆਂਦਾ ਜਾ ਰਿਹਾ ਸੀ। ਤੀਸਰਾ ਸੀਗਾ ਕਿ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ MOU ਕੀਤੇ ਗਏ ਨੇ, ਜਿਹੜੀਆਂ ਜਿਹੜੇ ਇਕਰਾਰਨਾਮੇ ਅਸਲ ਦੇ ਕਾਰਪੋਰੇਟ ਘਰਾਣੇ ਨਾਲ ਕੀਤੇ ਗਏ ਨੇ ਉਹ ਕਿਸ ਕਿਸ ਤਰ੍ਹਾਂ ਦੇ ਆ, ਤੇ ਇਹਦੇ ਵਿੱਚ ਖਾਸ ਕਰਕੇ ਸਲਵਾ ਜੁਡਮ ਜਿਹੜੀ 2005 ਤੋਂ ਲੈ ਕੇ 2007 ਦੇ ਵਿੱਚ 2 ਸਾਲ ਚਲਾਈ ਗਈ
ਜਿਹਦੇ
ਵਿੱਚ 646 ਪਿੰਡ ਹੈ ਜਿਹੜੇ ਛੱਤੀਸਗੜ੍ਹ ਦੇ ਵਿੱਚ ਆਦਿਵਾਸੀ ਪਿੰਡ ਸਾੜ ਕੇ ਸਵਾਹ ਕਰ ਦਿੱਤੇ ਗਏ ਸੀ
ਜੀ।
ਤੇ ਵੱਡੇ ਪੱਧਰ ਦੇ ਉੱਤੇ ਕਤਲੇਆਮ ਤੇ ਸਮੂਹਿਕ ਬਲਾਤਕਾਰ ਬਹੁਤ ਵੱਡੇ ਪੱਧਰ ਦੇ ਉੱਤੇ ਜੋ ਜਬਰ ਤੇ ਡਿਸਪਲੇਸਮੈਂਟ ਹੋਈ ਸੀ
ਜੀ
ਉਹਨੂੰ ਵੀ ਡਾਕੂਮੈਂਟ ਕੀਤਾ ਗਿਆ ਸੀ PUCL ਤੇ ਹੋਰ ਜਥੇਬੰਦੀਆਂ ਵੱਲੋਂ ਤੇ ਡਾਕਟਰ ਵਿਨਾਇਕ ਸੈਨ ਤੇ ਹੋਰ ਲੋਕ ਲਗਾਤਾਰ ਇਹਦੇ ਖਿਲਾਫ਼ ਬੋਲ ਰਹੇ ਸੀ। ਸੋ PUCL ਦਾ ਜਿਹੜਾ ਮੇਨ ਕਾਰਜ ਖੇਤਰ ਹੈ ਉਹ ਅਸਲ ਦੇ ਵਿੱਚ ਜਿਹੜਾ ਸ਼ਹਿਰੀ ਆਜ਼ਾਦੀਆਂ ਨੂੰ ਲੈ ਕੇ ਹੈ ਤੇ ਇਹਦਾ ਅਗਲਾ ਪੁਆਇੰਟ ਹੈ ਜਿਹੜਾ ਮੈਂ ਸਮਝਦਾ ਕਿ ਥੋੜਾ ਅਗਲੇ ਹਿੱਸੇ ਵਿੱਚ ਥੋੜਾ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ
ਜੀ ਬਿਲਕੁਲ
ਉਹ ਹੈ ਕਿ ਅਸਲ ਦੇ ਵਿੱਚ ਜਿਹੜੇ ਇਹ ਸ਼ਹਿਰੀ ਆਜ਼ਾਦੀਆਂ ਲਈ ਕੰਮ ਕਰਨ ਵਾਲੇ ਲੋਕ ਨੇ ਜਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਜਿਹੜਾ ਸਰਕਾਰ ਲਗਾਤਾਰ ਸ਼ਹਿਰੀ ਮਾਓਵਾਦੀ ਅਰਬਨ ਨਕਸਲ ਅਰਬਨ ਨਕਸਲ ਦਾ ਇਕਰਾਰ ਜਲਾਪ ਰਹੀ ਹੈ
ਜੀ
ਜਾਂ ਜਿਹੜਾ ਇਹ ਕਰ ਰਹੀ ਹੈ ਇਹ ਅਸਲ ਦੇ ਵਿੱਚ ਇਹਨੂੰ ਵਿਆਖਿਆ ਕਿਵੇਂ ਕਰਦੇ ਨੇ ਸਰਕਾਰ ਸੱਚ ਜਾਂ ਰੂਲਿੰਗ ਕਲਾਸ ਦੇ ਜਾਂ ਜਿਹੜੇ ਇਹ TV ਚੈਨਲਾਂ ਵਾਲੇ ਇਹਨਾਂ ਦੇ ਪੱਖੀ ਲੋਕ ਨੇ ਇਹ ਸਾਰਾ ਪੂਰਾ ਜਿਹੜਾ ਇੱਕ ਗੁੱਟ ਹੈ ਇਹਨੂੰ ਅਸਲ ਚ ਉਹ ਐਕਸਪਲੇਨ ਕਿਵੇਂ ਕਰਦਾ ਕਿਉਂਕਿ ਇਹ ਸਿਵਲ ਲਿਬਰਟੀ ਦੀ ਗੱਲ ਕਰਦੇ ਨੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਦੇ ਸੰਵਿਧਾਨਕ ਹੱਕਾਂ ਦੀਆਂ ਗੱਲ ਕਰਨ ਵਾਲੀਆਂ ਜਥੇਬੰਦੀਆਂ ਨੇ ਤੇ ਫਿਰ ਉਹ ਕੀ ਵਜ੍ਹਾ ਹੈ ਕਿ ਇਹਨਾਂ ਨੂੰ ਇੱਕ ਜਿਹੜੀ ਇੱਕ ਪਾਬੰਦੀ ਸ਼ੁਦਾ ਜਥੇਬੰਦੀ ਹੈ ਉਹਦੇ ਨਾਲ ਜੋੜ ਕੇ ਜਾਂ ਉਸ ਏਜੰਡੇ ਦੇ ਨਾਲ ਜੋੜ ਕੇ ਬਦਨਾਮ ਕੀਤਾ ਜਾ ਰਿਹਾ ਤੇ ਉਹ ਅਸਲ ਉਹਦੇ ਲਈ ਉਹਦੀਆਂ ਵਿਆਖਿਆਵਾਂ ਕੀ ਨੇ ਇਹ ਜਿਹੜਾ ਸੰਖੇਪ ਦੇ ਵਿੱਚ 3-4 ਨੁਕਤੇ ਜਿਹੜੇ ਜ਼ਰੂਰ ਆਪਾਂ ਚਾਹਾਂਗੇ ਕਿ ਸਾਂਝੇ ਕੀਤੇ
ਜ਼ਰੂਰ ਜ਼ਰੂਰ ਬਿਲਕੁਲ ਸਾਥੀ
ਅਰਬਨ ਨਕਸਲ ਜਾਂ ਜਿਹੜੀ ਸ਼ਹਿਰੀ ਮਾਓਵਾਦੀ ਦਾ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਜਿਹੜੀ ਗੁਰੀਲਾ ਛਾਪਾਮਾਰ ਲੜਾਈ ਮਾਓਵਾਦੀ ਜਾਂ ਨਕਸਲਵਾੜੀ ਦੀਆਂ ਪੈਰੋਕਾਰ ਸ਼ਕਤੀਆਂ ਜਿਹੜੀਆਂ ਲੜ ਰਹੀਆਂ ਨੇ ਜੰਗਲਾਂ ਦੇ ਵਿੱਚ
ਜੀ
ਉਹ ਅਸਲ ਦੇ ਵਿੱਚ ਸਰਕਾਰ ਦੇ ਨਾਲ ਸਿੱਧੇ ਤੌਰ ਤੇ ਇੱਕ ਹਥਿਆਰਬੰਦ ਸੰਘਰਸ਼ ਦੇ ਰਾਹ ਪਏ ਹੋਏ ਨੇ
ਜੀ।
ਸੋ ਉਹਦੇ ਵਾਸਤੇ ਸਰਕਾਰ ਨੂੰ ਇੱਕ ਬਹਾਨਾ ਮਿਲਿਆ ਹੋਇਆ ਕਿ ਇਸ ਪਾਬੰਦੀ ਸ਼ੁਦਾ ਜਥੇਬੰਦੀ ਦੇ ਨਾਲ ਜੋੜ ਕੇ ਕਿਸੇ ਨੂੰ ਵੀ ਉਹਦੇ ਸਪੋਰਟਰ ਕਰਾਰ ਦੇ ਕੇ ਜੇਲ੍ਹ ਦੇ ਵਿੱਚ ਸੁੱਟ ਦੇ। ਸੋ ਇਹਦੇ ਲਈ ਇਹਨਾਂ ਨੇ ਇੱਕ ਨਵੀਂ ਟਰਮ ਹੈ ਜਿਹੜੀ 2009 ਤੋਂ 2010 ਦੇ ਪੀਰੀਅਡ ਤੋਂ ਇੱਕ ਘੜੀ ਹੈ ਜਿਹਨੂੰ ਅਸਲ ਚ ਇਹਨਾਂ ਨੇ ਸ਼ਹਿਰੀ ਨਕਸਲੀ ਜਾਂ ਸ਼ਹਿਰੀ ਉਹਨਾਂ ਦੇ ਸਪੋਰਟਰ ਕਹਿਣਾ ਸ਼ੁਰੂ ਕੀਤਾ ਸੀ
ਜੀ।
ਸੋ ਇਹਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਜਿਹੜਾ ਸੈਕੰਡ ਟਰਮ ਜਦੋਂ ਉਹਦਾ ਚੱਲ ਰਿਹਾ ਸੀ
ਤੇ
ਉਦੋਂ ਪਾਰਲੀਮੈਂਟ ਦੇ ਇਹਨਾਂ ਰਾਜ ਸਭਾ ਦੇ ਵਿੱਚ ਡਿਬੇਟ ਦੇ ਅੰਦਰ ਉਦੋਂ ਪੀ ਚਿਦੰਬਰਮ ਕਿਉਂਕਿ ਇਸ ਗੱਲ ਦਾ ਸਭ ਤੋਂ ਵੱਡਾ ਵਕੀਲ ਸੀ ਕਿ ਜਿਹੜੇ ਅਸਲ ਚ ਸਪੋਰਟਰ ਨੇ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਜਿਹੜੇ ਅਸਲ ਜਮਹੂਰੀ ਹੱਕਾਂ ਦੀ ਗੱਲ ਕਰਦੇ ਹਾਂ
ਜੀ
ਇਹ ਅਸਲ ਦੇ ਵਿੱਚ ਮਾਓਵਾਦੀਆਂ ਦੇ ਸਪੋਰਟਰ ਨੇ ਤੇ ਇਹ ਇਹਨਾਂ ਨੂੰ ਇਹਨਾਂ ਦੇ ਖਿਲਾਫ਼ ਹੈ ਜਿਹੜੀ ਕਾਨੂੰਨੀ ਕਾਰਵਾਈ ਸਖ਼ਤੀ ਨਾਲ ਕੀਤੀ ਜਾਊਗੀ ਜੇ ਇਹ ਆਪਣੀਆਂ ਸਰਗਰਮੀਆਂ ਬੰਦ ਨਹੀਂ ਕਰਦੇ। ਤੇ ਉਸ ਸਮੇਂ ਦੌਰਾਨ ਹੀ ਮਤਲਬ ਉੱਥੇ ਉਸ ਬਹਿਸ ਦੇ ਵਿੱਚ ਜਿਹੜੇ ਅਰੁਣ ਜੇਤਲੀ ਜਿਹੜੇ ਇਸ ਸਮੇਂ ਕੈਬਨਿਟ ਮੰਤਰੀ ਨੇ ਮੋਦੀ ਸਰਕਾਰ ਦੇ ਵਿੱਚ ਇਹਨੇ ਉਸ ਸਮੇਂ ਕਿਹਾ ਸੀ ਕਿ ਅਸਲ ਦੇ ਵਿੱਚ ਇਹ ਅਰਬਨ ਨਕਸਲੀ ਨੇ।
ਅੱਛਾ ਅੱਛਾ ਉੱਥੋਂ ਹੀ ਟਰਮ। ਹਾਂਜੀ
ਹਾਂਜੀ ਇਹ ਅਰਬਨ ਨਕਸਲੀ ਹੈ ਜਿਹੜੇ ਇਹਨਾਂ ਨੂੰ ਮਤਲਬ ਜਿਹੜਾ ਸਖ਼ਤੀ ਨਾਲ ਕੁਚਲਾ ਜਾਣਾ ਚਾਹੀਦਾ। ਤੇ ਜਿਹੜੀ ਉਹਦੇ ਵਿੱਚ ਇੱਕ ਦਿਲਚਸਪ ਗੱਲ ਵਾਪਰੀ ਸੀ ਉਹ ਇਹ ਸੀ ਕਿ ਉਹਦੇ ਵਿੱਚ ਅਰੁਣ ਜੇਤਲੀ ਨੇ ਉੱਥੇ 3 ਜਿਹੜੇ ਕਾਂਗਰਸ ਦੇ ਲੀਡਰਾਂ ਦੇ ਨਾਂ ਲਏ ਸੀ ਕਿ ਇਹ ਵੀ ਅਸਲ ਦੇ ਵਿੱਚ ਅਰਬਨ ਨਕਸਲੀ ਨੇ ਉਹਨਾਂ ਦੀ ਸਪੋਰਟ ਕਰਦੇ ਨੇ ਜਿਹਦੇ ਵਿੱਚ ਦਿਗ ਵਿਜੇ ਸਿੰਘ ਇੱਕ ਵੱਡਾ ਲੀਡਰ ਹੈ
ਕਾਂਗਰਸ ਦਾ।
ਤੇ ਉਹਦੇ ਵਿੱਚ ਵਿੱਚੇ ਮਮਤਾ ਬੈਨਰਜੀ ਨੂੰ ਵੀ ਲਪੇਟਿਆ ਗਿਆ ਸੀ ਤੇ ਵਿੱਚੇ ਉਹਦੇ ਵਿੱਚ ਇੱਕ ਦੋ ਜਿਹੜੇ ਮਨੀ ਸ਼ੰਕਰ ਆਇਆ ਜਿਹੜੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਨੂੰ ਲਪੇਟਿਆ ਗਿਆ ਸੀ ਕਿਉਂਕਿ ਅਸਲ ਚ ਉਹ ਚਿਦੰਬਰਮ ਦੀਆਂ ਨੀਤੀਆਂ ਦੇ ਨਾਲ ਜਿਹੜੀ ਜਬਰ ਦੀ ਨੀਤੀ ਆ ਚਿਦੰਬਰਮ ਦੀ ਤੇ ਮਨਮੋਹਨ ਸਿੰਘ ਦੀ ਉਹਦੇ ਨਾਲੋਂ ਅਸਲ ਦੇ ਵਿੱਚ ਉਹ ਕੁਛ ਮਤਭੇਦ ਜ਼ਾਹਰ ਕਰ ਰਹੇ ਸੀ ਓਪਨਲੀ ਰਾਜ ਸਭਾ ਦੇ ਵਿੱਚ ਓਪਨਲੀ ਰਾਜ ਸਭਾ ਦੇ ਵਿੱਚ ਅਰੁਣ ਜੇਤਲੀ ਨੇ ਕਿਹਾ ਸੀ ਵੀ ਅਸਲ ਚ ਇਹ ਸ਼ਹਿਰੀ ਮਾਓਵਾਦੀ ਨੇ ਤੇ ਇਹ ਅਸਲ ਵਿੱਚ ਉਹਦੇ ਸਪੋਰਟਰ ਨੇ
ਮਾਓਵਾਦੀਆਂ
ਦੇ ਸੋ ਇਹ ਵੀ ਆਪਾਂ ਨੋਟ ਕੀਤਾ ਹੋਏਗਾ ਕਿ ਚਾਹੇ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਹੋਣ ਜਾ ਰਹੀਆਂ ਸੀ ਉਦੋਂ ਆਮ ਆਦਮੀ ਪਾਰਟੀ ਨੂੰ ਵੀ ਕੇਜਰੀਵਾਲ ਨੂੰ ਵੀ ਆਮ ਆਦਮੀ ਪਾਰਟੀ ਨੂੰ ਵੀ ਜਿਹੜੀ ਨਕਸਲੀ ਤੇ ਸ਼ਹਿਰੀ ਮਾਓਇਸਟ ਕਰਾਰ ਦਿੱਤਾ ਗਿਆ ਇਹ ਵੱਖ ਵੱਖ ਥਾਵਾਂ ਦੇ ਉੱਤੇ ਇੱਕ ਥੱਪਾ ਹੈ ਜਿਹੜਾ ਕਿਸੇ ਵੀ ਖਿਲਾਫ਼ ਲਾਇਆ ਜਾ ਸਕਦਾ ਸੋ ਇਹਦੇ ਵਿੱਚ ਜਿਹੜੀਆਂ ਤਿੰਨ ਚਾਰ ਵੱਡੀਆਂ ਘਟਨਾਵਾਂ ਪਿਛਲੇ ਦਿਨਾਂ ਵਿੱਚ ਵਾਪਰੀਆਂ ਨੇ ਉਹ ਇਹਨੂੰ ਸਮਝਣ ਦੇ ਮਹੱਤਵਪੂਰਨ ਹੈ ਇਹਦੇ ਤੋਂ ਪਹਿਲਾਂ ਕਿ ਮੈਂ ਥੋੜਾ ਇੱਥੇ ਗੱਲ ਕਰਾਂ ਕਿ ਅਸਲ ਪਰਿਭਾਸ਼ਾ ਕੀ ਹੈ
ਜੀ ਜੀ ਬਿਲਕੁਲ
ਕਿ ਤਾਮਿਲਨਾਡੂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਚੇਨਾਈ ਸਲੇਮ ਦੇ ਵਿਚਕਾਰ ਇੱਕ ਸੁਪਰ ਹਾਈਵੇ ਬਣਾਉਣ ਦੀ ਤਜਵੀਜ਼ ਹੈ ਸਰਕਾਰ ਦੀ ਤੇ ਉਹਦੇ ਖਿਲਾਫ਼ ਲੋਕ ਲੜ ਰਹੇ ਨੇ ਤੇ ਉਹਦੇ ਨਾਲ ਕੀ ਹੈ ਕਿ ਜਿਹੜਾ ਉਹ 350 ਕਿਲੋਮੀਟਰ ਲੰਬਾ ਜਿਹੜਾ ਉਹ ਬਣਨਾ ਹੈ ਤੇ ਉਹਦੇ ਨਾਲ ਸਿਰਫ ਜਿਹੜੀ ਦੂਰੀ ਦੋ ਸ਼ਹਿਰਾਂ ਦੇ ਵਿਚਕਾਰ ਦੀ ਸਿਰਫ 50 ਕਿਲੋਮੀਟਰ ਘਟੇਗੀ ਤੇ ਉਹਦੇ ਨਾਲ ਡਿਸਪਲੇਸਮੈਂਟ ਹੋਣੀ ਆ ਵੱਡੇ ਪੱਧਰ ਦੇ ਉੱਤੇ ਤੇ ਉਹਦੇ ਨਾਲ ਅੰਦਾਜ਼ਾ ਹੈ ਕਿ 3 ਲੱਖ ਦੇ ਕਰੀਬ ਰੁੱਖ ਹੈ ਜਿਹੜੇ ਉਹ ਖਤਮ ਕੀਤੇ ਜਾਣੇ ਆ 8 ਪਹਾੜ ਕੱਟੇ ਜਾਣੇ ਆ ਕਈ ਝੀਲਾਂ ਖਰਾਬ ਹੋਣਗੀਆਂ ਨਦੀਆਂ ਖਰਾਬ ਹੋਣਗੀਆਂ ਤੇ 15,000 ਪਰਿਵਾਰਾਂ ਦੀ ਜ਼ਮੀਨ ਆ ਜਿਹੜੀ ਉਹਦੇ ਵਿੱਚ ਆਏਗੀ ਤੇ ਇਹਦੇ ਕਰਕੇ ਲੋਕ ਉਹਦਾ ਵਿਰੋਧ ਕਰ ਰਹੇ ਹਨ ਤੇ ਤਾਮਿਲਨਾਡੂ ਸਰਕਾਰ ਦੇ ਵਿੱਚ ਬੀਜੇਪੀ ਦਾ ਜਿਹੜਾ ਉੱਥੋਂ ਦਾ ਇੱਕ ਸੈਂਟਰਲ ਮੰਤਰੀ ਹੈ ਸੋਰੀ ਤਾਮਿਲਨਾਡੂ ਤੋਂ ਜਿਹੜਾ ਮੰਤਰੀ ਹੈ ਬੀਜੇਪੀ ਦੇ ਵਿੱਚ ਸੈਂਟਰ ਦੇ ਵਿੱਚ ਉਹਨੇ ਮਤਲਬ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਅਸਲ ਦੇ ਵਿੱਚ ਇਹ ਸੁਪਰ ਹਾਈਵੇ ਦਾ ਵਿਰੋਧ ਕਰਨ ਵਾਲੇ ਆ ਇਹ ਵੀ ਅਸਲ ਦੇ ਵਿੱਚ ਮਾਓਵਾਦੀ
ਠੀਕ ਆ ਜਿਹੜਾ ਵੀ
ਇਸੇ ਤਰ੍ਹਾਂ ਜਿਹੜਾ ਅਰੁਣ ਜੇਤਲੀ ਨੇ ਪਿਛਲੇ ਦਿਨਾਂ ਦੇ ਵਿੱਚ ਮਤਲਬ ਇਹ ਕਹਿ ਦਿੱਤਾ ਕਿ ਅਸਲ ਦੇ ਵਿੱਚ ਹਾਫ ਮਾਓ ਉਹਨੇ ਇੱਕ ਨਵੀਂ ਟਰਮ ਕੱਢ ਲਈ ਆ ਪਿਛਲੇ ਦਿਨਾਂ ਚ ਉਹਦੇ ਬਲੌਗ ਦੇ ਉੱਤੇ ਕਿ ਹਾਫ ਮਾਓਇਸਟ ਜਾਂ ਅਰਧ ਮਾਓਵਾਦੀ
ਅੱਛਾ
ਬੰਦੇ ਨੂੰ ਅਰਧ ਮਾਓਵਾਦੀ ਕਰਾਰ ਦਿੱਤਾ ਜਾ ਸਕਦਾ
ਠੀਕ
ਸੋ ਇਹਦੇ ਵਿੱਚ ਇਹਦਾ ਸੰਬੰਧ ਹੈ ਜਿਹੜਾ ਉਹ ਮਤਲਬ ਇਹਦਾ ਕਨਸੈਪਟ ਕਿਸ ਕਿਸਮ ਦਾ ਇਹਦੇ ਵਿੱਚ ਇੱਕ ਚੀਜ਼ ਸਮਝਣ ਵਾਲੀ ਹੈ ਕਿ ਸਹੂਲਤ ਦੇ ਅਨੁਸਾਰ ਉਹਦੇ ਵਿੱਚ ਸਮੇਂ ਤੇ ਸਹੂਲਤ ਦੇ ਅਨੁਸਾਰ ਵਿਅਕਤੀ ਦੇ ਅਨੁਸਾਰ ਉਹਦੇ ਵਿੱਚ ਘਾਟਾ ਵਾਧਾ ਕੀਤਾ ਜਾ ਸਕਦਾ ਤੇ ਕਿਸੇ ਦੇ ਉੱਤੇ ਵੀ ਟੱਪਾ ਲਾਇਆ ਜਾ ਸਕਦਾ ਤੇ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦਾ ਜਿਹੜਾ ਮਾਊਥ ਪੀਸ ਹੈ ਆਰਗੇਨਾਈਜ਼ਰ ਉਹਦੇ ਵਿੱਚ ਇੱਕ ਇੰਟਰਵਿਊ ਛਪੀ ਹੈ ਤੇ ਉਹਦੇ ਵਿੱਚ ਵਿਵੇਕ ਅਗਨੀਹੋਤਰੀ ਨਾਮ ਦਾ ਇੱਕ ਲੇਖਕ ਹੈ ਆਪਣੇ ਆਪ ਨੂੰ ਲੇਖਕ ਹੁੰਦਾ ਹੈ ਤੇ ਉਹਨੇ ਕਿਤਾਬ ਲਿਖੀ ਹੈ ਅਰਬਨ ਨਕਸਲ ਉਹਦੀ ਇੰਟਰਵਿਊ ਛਪੀ ਹੈ ਜਿਹੜੀ ਉਹਨੇ ਜਿਹੜੀ ਉਹਦੇ ਵਿੱਚ ਵਿਆਖਿਆ ਦਿੱਤੀ ਹੈ ਅਰਬਨ ਨਕਸਲ ਦੀ ਉਹ ਬੜੀ ਇੰਟਰਸਟਿੰਗ ਹੈ ਤੇ ਉਹ ਜ਼ਰੂਰ ਆਪਾਂ ਸੋਚਿਆ
ਗਾਂਧੀ
ਕਰਨੀ ਚਾਹਾਂਗੇ ਤੇ ਉਹ ਕਹਿੰਦਾ ਕਿ ਅਰਬਨ ਨਕਸਲ ਹੈ ਜਿਹੜਾ ਇਹਨੂੰ ਪਛਾਣਨਾ ਕੋਈ ਬਹੁਤਾ ਮੁਸ਼ਕਲ ਨਹੀਂ ਹੈ ਜਿਵੇਂ ਕਿ ਅਸੀਂ ਕਈ ਵਾਰ ਸਮਝ ਲੈਂਦੇ ਹਾਂ ਕਿ ਇਹ ਸਾਨੂੰ ਲੱਗ ਸਕਦਾ ਵੀ ਬਹੁਤ ਮੁਸ਼ਕਲ ਹੈ ਕਹਿੰਦਾ ਉਹ ਅਸਲ ਦੇ ਵਿੱਚ ਮਤਲਬ ਜ਼ਿਆਦਾ ਕਰਕੇ ਅਦਿੱਖ ਲੋਕ ਹੁੰਦੇ ਆ ਤੇ ਭੀੜ ਦੇ ਵਿੱਚ ਰਲੇ ਹੁੰਦੇ ਆ ਕੋਈ ਵੀ ਭੀੜ ਦਾ ਵਿੱਚ ਸ਼ਾਮਿਲ ਬੰਦਾ ਕੋਈ ਵੀ ਨਕਸਲੀ ਹੋ ਸਕਦਾ ਤੇ ਤੁਸੀਂ ਤੁਸੀਂ ਕਹਿੰਦਾ ਇਹ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ ਕਿ ਤੁਸੀਂ ਆਪਣਾ ਬੱਚਾ ਜਿਹੜਾ ਪ੍ਰੋਫੈਸਰ ਕੋਲ ਪੜ੍ਹਨ ਵਾਸਤੇ ਟਿਊਸ਼ਨ ਪੜ੍ਹਨ ਲਈ ਭੇਜਿਆ ਹੋਇਆ ਪਰ ਉਹ ਜੋ ਸਿੱਖ ਰਿਹਾ ਉਹ ਸ਼ਹਿਰੀ ਉਹ ਅਸਲ ਵਿੱਚ ਸ਼ਹਿਰੀ ਮਾਓਵਾਦ ਹੈ ਉਹ ਅਰਬਨ ਮਾਓਵਾਦ ਹੈ
ਅੱਛਾ ਜੀ
ਤੇ ਉਹ ਤੇ ਉਹਦੇ ਵਿੱਚ ਇੱਥੋਂ ਤੱਕ ਉਹਨੇ ਕਿਹਾ ਕਿ ਅਸਲ ਦੇ ਵਿੱਚ ਜਿਹੜੀ ਮਤਲਬ ਜਿਹੜੀ ਸ਼ਹਿਰੀ ਬੁੱਧੀਜੀਵੀ ਆ ਇਹ ਅਸਲ ਦੇ ਵਿੱਚ ਬੱਚਿਆਂ ਦੇ ਦਿਮਾਗ ਵਿੱਚ ਨਾ ਡਾਊਟ ਖੜੇ ਕਰਕੇ ਸਵਾਲ ਕਰਨ ਦਾ ਉਹਨਾਂ ਦੇ ਵਿੱਚ ਜਿਹੜਾ ਇਹ ਟੈਂਪਰਾਮੈਂਟ ਬਣਾਉਂਦੇ ਨੇ ਇਹ ਅਸਲ ਦੇ ਵਿੱਚ ਬੇਸ ਹੈ ਮਤਲਬ ਉਹਨਾਂ ਨੂੰ ਕਨਫਿਊਜ਼ ਕਰਨ ਦਾ ਤੇ ਉਹਨਾਂ ਨੂੰ ਐਕਚੁਲੀ ਇਸ ਤਰ੍ਹਾਂ ਨਾਲ ਮਾਓਵਾਦ ਵਾਲੇ ਪਾਸੇ ਤੋੜਨ ਦਾ ਤੇ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਇਹਦੀਆਂ ਵਿਸ਼ੇਸ਼ਤਾਵਾਂ ਕੀ ਨੇ ਤੇ ਉਹਦੇ ਵਿੱਚ ਉਹਨੇ ਹੋਰ ਵੀ ਸਪਸ਼ਟ ਕਰ ਦਿੱਤਾ ਉਹ ਕਹਿੰਦਾ ਵੀ ਜਿਹੜਾ ਵੀ ਕੋਈ ਹਿੰਦੂ ਸਭਿਆਤਾ ਜਿਹੜਾ ਕਿ ਆਪਣੀ ਸੋਚ ਦੇ ਵਿੱਚ ਹਿੰਦੂ ਸਭਿਆਤਾ ਨੂੰ ਸਪੇਸ ਦੇਣ ਲਈ ਤਿਆਰ ਨਹੀਂ ਇਹਨੂੰ ਸਪੇਸ ਦੇਣ ਲਈ ਇੱਛਕ ਨਹੀਂ ਹੈਗਾ ਉਹ ਵੀ ਸ਼ਹਿਰੀ ਮਾਓਵਾਦੀ ਹੈ
ਤੇ
ਦੂਜਾ ਜਿਹੜਾ ਕਾਨੂੰਨੀ ਐਕਟਿਵਿਜ਼ਮ ਜਿਹੜਾ ਕਾਨੂੰਨੀ ਐਕਟਿਵਿਜ਼ਮ ਕਰਦਾ ਉਹ ਵੀ ਸ਼ਹਿਰੀ ਮਾਓਵਾਦੀ ਹੈ
ਠੀਕ ਹੈ ਸਾਰੀ ਰਗੜ ਦੇ ਵਿੱਚ
ਇਹਦੇ ਵਿੱਚ ਹੁਣ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਵਿੱਚ ਕਿਸੇ ਵੀ ਬੰਦੇ ਨੂੰ ਬੜੇ ਆਰਾਮ ਦੇ ਨਾਲ ਹੀ
ਫਿੱਟ ਕੀਤਾ ਜਾ ਸਕਦਾ
ਲਾ ਕੇ ਵੀ ਇਹ ਤਾਂ ਅਸਲ ਚ ਸ਼ਹਿਰੀ ਮਾਓਵਾਦੀ ਆ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾ ਸਕਦਾ ਤੇ ਅਰੁਣ ਜੇਤਲੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜੇ ਵੀ ਜਿਨ੍ਹਾਂ ਨੇ ਵੀ ਮੁਲਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਨਾ ਮਨੁੱਖੀ ਹੱਕਾਂ ਦੀ ਲਹਿਰ ਹੱਥਿਆ ਲਈ ਹੈ ਉਹ ਪਰ ਉਹ ਮਾਓਵਾਦੀਆਂ ਦੀ ਸਪੋਰਟਰ ਆ ਉਹ ਸਾਰੇ ਮਾਓਵਾਦੀ ਨੇ
ਠੀਕ ਹੈ ਜੀ
ਮਾਓਵਾਦੀ ਨੇ
ਹਾਂਜੀ
ਸੋ ਇਹ ਅਸਲ ਦੇ ਵਿੱਚ ਇੱਕ ਬੜਾ ਬਰੋਡ ਘੇਰਾ ਹੈ ਜਿਹੜਾ ਇਹਨਾਂ ਨੇ ਇੱਕ ਬਣਾ ਦਿੱਤਾ ਤੇ ਇਹ ਇਹਦੇ ਵਿੱਚ ਇੱਕ ਇਹਦੇ ਵਿੱਚ ਮਹੱਤਵਪੂਰਨ ਪੱਖ ਇੱਕ ਨੋਟ ਕਰਨ ਵਾਲਾ ਹੈ ਕਿ ਇਹ ਸੁਪਰੀਮ ਕੋਰਟ ਦੇ ਤੇ ਹਾਈ ਕੋਰਟ ਦੇ ਜਿਹੜੇ ਪਿਛਲੇ ਸਮੇਂ ਵਿੱਚ ਫੈਸਲੇ ਦਿੱਤੇ ਆ
ਜੀ
ਉਹਦੀ ਸਪਸ਼ਟ ਤੌਰ ਤੇ ਉਲੰਘਣਾ ਵੀ ਹੈ। ਤੁਸੀਂ ਨੋਟ ਕੀਤਾ ਹੋਏਗਾ ਕਿ ਮਈ 2015 ਚ ਕੇਰਲਾ ਹਾਈ ਕੋਰਟ ਨੇ ਫੈਸਲਾ ਦਿੱਤਾ ਸੀ
ਜੀ
ਕਿ ਮਾਓਵਾਦੀ ਹੋਣਾ ਜੁਰਮ ਨਹੀਂ ਹੈ। ਕੋਈ ਬੰਦਾ ਅਗਰ ਮਾਓਵਾਦ ਨੂੰ ਮੰਨਦਾ ਵਿਚਾਰਧਾਰਾ ਦੇ ਤੌਰ ਤੇ ਮੰਨਦਾ ਉਹ ਕੋਈ ਜੁਰਮ ਨਹੀਂ ਹੈ। ਪੁਲਿਸ ਕਿਸੇ ਬੰਦੇ ਨੂੰ ਸਿਰਫ ਇਸੇ ਕਰਕੇ ਗ੍ਰਿਫਤਾਰ ਨਹੀਂ ਕਰ ਸਕਦੀ ਕਿ ਉਹ ਮਾਓਵਾਦੀ ਹੈ। ਜਦ ਤੱਕ ਪੁਲਿਸ ਕੋਈ ਵਾਜਬ ਕਾਰਨ ਹੈ ਜਿਹੜਾ ਇੱਕ ਵਾਜਬ ਆਧਾਰ ਤੇ ਇੱਕ ਵਾਜਬ ਤੱਥਾਂ ਦੇ ਆਧਾਰ ਤੇ ਉਹਦੇ ਬਾਰੇ ਰਾਏ ਨਹੀਂ ਬਣਾ ਲੈਂਦੀ ਤੇ ਉਹਦੀਆਂ ਸਰਗਰਮੀਆਂ ਗੈਰ ਕਾਨੂੰਨੀ ਆ ਉਦੋਂ ਤੱਕ ਉਹਨੂੰ ਉਹ ਸਿਰਫ ਮਾਓਵਾਦੀ ਵਿਚਾਰਧਾਰਾ ਹੋਣ ਕਰਕੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਉਹਨੂੰ ਉਹਨੂੰ ਕੋਈ ਮੁਜਰਮ ਨਹੀਂ ਕਰਾਰ ਦਿੱਤਾ ਜਾ ਸਕਦਾ। ਜਿਹੜੀਆਂ ਇਹ ਅਸਲ ਦੇ ਵਿੱਚ ਸੁਪਰੀਮ ਕੋਰਟ ਦੀਆਂ ਤੇ ਹਾਈ ਕੋਰਟ ਦੀਆਂ ਜਿਹੜੀਆਂ ਰੂਲਿੰਗ ਹੈ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹਦੇ ਵਿੱਚ ਬੰਦਿਆਂ ਨੂੰ ਨਕਸਲਵਾਦੀ ਜਾਂ ਮਾਓਵਾਦੀ ਕਿਸੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਸੰਬੰਧ ਵਿੱਚ ਇਹ ਰੂਲਿੰਗ ਕਲਾਸ ਦੇ ਵੱਲੋਂ ਆਪਣੇ ਹੀ ਕਾਨੂੰਨ ਦੀਆਂ ਆਪਣੇ ਹੀ ਜੁਡੀਸ਼ਰੀ ਦੇ ਫੈਸਲਿਆਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਅਮਲ ਵੀ ਹੈ। ਇਹਦੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਜਾਂ ਸਮਝਿਆ ਜਾ ਸਕਦਾ ਵੀ ਅਸਲ ਦੇ ਵਿੱਚ ਗੈਰ ਕਾਨੂੰਨੀ ਕੌਣ ਹੈ। ਗੈਰ ਕਾਨੂੰਨੀ ਕੀ ਉਹ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਵਾਸਤੇ ਲੜ ਰਹੇ ਆ ਜਾਂ ਉਹਨਾਂ ਦੀ ਡਿਫੈਂਸ ਵਾਸਤੇ ਲੜ ਰਹੇ ਵਕੀਲ ਹੈ ਜਾਂ ਸੱਤਾਧਾਰੀ ਲੋਕ ਹੈ ਜਿਹੜੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਆ। ਇਹ ਮੁੱਖ ਨੁਕਤਾ ਹੈ ਮੇਰੇ ਮੁਤਾਬਿਕ ਜਿਹੜਾ ਕਿ ਸਾਨੂੰ ਇਸ ਕੰਟੈਕਸਟ ਵਿੱਚ ਧਿਆਨ ਚ ਰੱਖਣਾ ਚਾਹੀਦਾ ਕਿ ਇਹ ਅਸਲ ਦੇ ਵਿੱਚ ਇੱਕ ਪ੍ਰਚਾਰ ਦਾ ਟੂਲ ਹੈ ਤੇ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਹੋਣ ਦੇ ਨਾਲ ਕੋਈ ਬੰਦਾ ਮੁਜਰਮ ਨਹੀਂ ਕਿਸੇ ਨੂੰ ਕਰਾਰ ਦਿੱਤਾ ਜਾ ਸਕਦਾ ਉਦੋਂ ਸਰਕਾਰ ਨੂੰ ਤੇ ਪੁਲਿਸ ਨੂੰ ਜਾਂ ਏਜੰਸੀਆਂ ਨੂੰ ਇਹ ਕੀ ਅਧਿਕਾਰ ਹੈ ਕਿ ਉਹ ਕਿਸੇ ਵੀ ਬੁੱਧੀਜੀਵੀ ਦੇ ਖਿਲਾਫ਼ ਚਿੱਕੜ ਛਾਲੀ ਸ਼ੁਰੂ ਕਰ ਦੇਣ ਉਹਨੂੰ ਅਰੈਸਟ ਕਰ ਲੈਣ ਤੇ ਕੋਈ ਟੀਵੀ ਚੈਨਲ ਉਹਦੇ ਖਿਲਾਫ਼ ਮੀਡੀਆ ਟ੍ਰਾਇਲ ਸ਼ੁਰੂ ਕਰ ਦੇਣ।
ਬਿਲਕੁਲ ਬਿਲਕੁਲ ਸਾਥੀ ਜੀ ਇੱਕ ਤੁਸੀਂ ਗੱਲ ਜਿਹੜੀ ਇਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ ਅਰਬਨ ਨਕਸਲਾਈਟ ਦੀ ਉਹਦੇ ਵਿੱਚ ਜਿਹੜਾ ਕਿਹਾ ਵੀ ਉਹ ਜਿਹੜੇ ਲੋਕ ਨੇ ਉਹ ਛੁਪੇ ਹੋਏ ਨੇ ਜਦਕਿ ਜਿਹੜੇ ਸੁਧਾ ਭਾਰਦਵਾਜ ਨੇ ਉਹ ਇੱਕ ਓਪਨ ਤੌਰ ਤੇ ਇੱਕ ਵਕੀਲ ਨੇ ਉਹਨਾਂ ਦਾ ਆਪਣਾ ਆਫਿਸ ਆ ਉਹ ਕਿਸੇ ਵੀ ਤਰੀਕੇ ਨਾਲ ਛੁਪੇ ਨਹੀਂ ਹੈਗੇ ਸੋ ਜਿਹੜੀ ਉਹਨਾਂ ਦੀ
ਜਿਵੇਂ ਆਮ ਲੋਕ ਬੈਠੇ ਆ ਨਾ ਕੋਈ ਸਮਾਜ ਹੈ ਸਮਾਜ ਦੇ ਵਿੱਚ ਆਮ ਲੋਕ ਨੇ ਵੀ ਉਹਨਾਂ ਵਿੱਚੋਂ ਕੋਈ ਵੀ ਤੁਸੀਂ ਕਿਸੇ ਦੇ ਉੱਤੇ ਕੋਈ ਇੱਦਾਂ ਨੀ ਪਹਿਚਾਣ ਨੀ ਕਰ ਸਕਦੇ ਆ ਕਿ ਫਲਾਣਾ ਮਾਮਲਾ ਕੀ ਇਸ ਤਰ੍ਹਾਂ ਦਾ ਹੁੰਦਾ ਉਹਨਾਂ ਵਿੱਚੋਂ ਕੋਈ ਵੀ ਨਿਕਲ ਸਕਦਾ
ਕੋਈ ਵੀ ਨਿਕਲ ਸਕਦਾ ਹਰ ਇੱਕ ਬੰਦਾ ਹਰ ਕਿਸੇ ਵੀ ਸਮੇਂ ਦੇ ਵਿੱਚ ਤੁਸੀਂ ਕਟਹਿਰੇ ਦੇ ਵਿੱਚ ਲਿਆ ਸਕਦੇ ਹੋ। ਬਾਕੀ ਜਿਹੜੇ ਪੰਜ ਸਾਥੀ ਜਿਹੜੇ ਗ੍ਰਿਫਤਾਰ ਹੋਏ ਨੇ ਉਹ ਸਿਚੁਏਸ਼ਨ ਕੀ ਚੱਲ ਰਹੀ ਹੈ ਇਸ ਟਾਈਮ?
ਦੇਖੋ ਇਹਦੇ ਵਿੱਚ ਦੋ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਇੱਕ ਤਾਂ ਮੈਂ ਇਸ ਗੱਲ ਦੇ ਉੱਤੇ ਜ਼ੋਰ ਦੇਣਾ ਚਾਹਾਂਗਾ ਕਿ ਅਸਲ ਦੇ ਵਿੱਚ ਜਿਹੜਾ ਗ੍ਰਿਫਤਾਰੀਆਂ ਦਾ ਸਿਲਸਿਲਾ ਹੈ ਇਹ ਤਾਂ ਉਹ ਮਾਮਲੇ ਨੇ ਜਿਹੜੇ ਥੋੜਾ ਜ਼ਿਆਦਾ ਚਰਚਾ ਵਿੱਚ ਆ ਗਿਆ ਜਿਹਦੇ ਉੱਤੇ ਕਾਫੀ ਜ਼ਿਆਦਾ ਵਿਰੋਧ ਖੜਾ ਹੋ ਗਿਆ ਤੇ ਖਾਸ ਕਰਕੇ ਪੰਜ ਬੁੱਧੀਜੀਵੀਆਂ ਦੇ ਮਾਮਲੇ ਵਿੱਚ। ਵੈਸੇ ਜੇ ਅਸੀਂ ਥੋੜਾ ਤੱਥਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਇਹ ਬੜਾ ਵੱਡੇ ਪੱਧਰ ਦੇ ਉੱਤੇ ਇੱਕ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਸ਼ਹਿਰੀ ਮਾਓਵਾਦੀ ਕਰਾਰ ਦੇਣ ਦਾ ਤੇ ਉਹਨਾਂ ਦੇ ਖਿਲਾਫ਼ ਹਮਲਿਆਂ ਦਾ ਤੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਦੀ ਇੱਕ MP ਹੈ ਪੂਨਮ ਮਹਾਜਨ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਹੜਾ ਮਾਰਚ 2018 ਦੇ ਵਿੱਚ ਕਿਸਾਨ ਮਾਰਚ ਹੋਇਆ ਨਾ ਕਿਸਾਨਾਂ ਦਾ ਮੁੰਬਈ ਤੱਕ
ਜੀ ਬਹੁਤ ਵੱਡਾ ਹਾਂਜੀ
ਉਹ ਲੌਂਗ ਮਾਰਚ ਹੈ ਜਿਹੜਾ ਉਹ ਕਹਿੰਦੇ ਉਹ ਵੀ ਸ਼ਹਿਰੀ ਮਾਓਵਾਦੀ ਸੀ।
ਅੱਛਾ ਠੀਕ ਹੈ ਜੀ
ਇੱਥੋਂ ਤੱਕ ਹਾਂਜੀ ਇੱਥੋਂ ਤੱਕ ਹੈ ਕਿ ਜਿਹੜਾ ਮਤਲਬ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿਹੜਾ ਇਹ ਵਿਵੇਕ ਅਗਨੀਹੋਤਰੀ ਦੀ ਮੈਂ ਗੱਲ ਕੀਤੀ ਹੈ ਉਹਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਆਪਣੀ ਇੰਟਰਵਿਊ ਦੇ ਵਿੱਚ ਕਿ ਅਸਲ ਦੇ ਜਿਹੜਾ ਯੂਨਾਈਟਿਡ ਨੇਸ਼ਨ ਹੈ
ਜੀ
ਇਹ ਵੀ ਅਸਲ ਦੇ ਵਿੱਚ ਸ਼ਹਿਰੀ ਮੱਛਲੀਆਂ ਦੀ ਛੁਪਣਗਾਹ ਤੋਂ ਬਿਨਾਂ ਕੁੱਝ ਨਹੀਂ ਹੈ। ਇਹਦੇ ਵਿੱਚ ਇਹ ਇੱਕ ਬਰੋਡ ਕੰਟੈਕਸਟ ਹੈ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਇਹਦੇ ਵਿੱਚ ਟੂਟੀਕੋਰੀਨ ਦੇ ਵਿੱਚ ਜਿਹੜਾ ਸਟਰਲਾਈਟ ਫੈਕਟਰੀ ਦੇ ਖਿਲਾਫ ਲੋਕਾਂ ਦਾ ਸੰਘਰਸ਼ ਸੀ ਉਹਦੇ ਵਿੱਚ ਇੱਕ ਵਕੀਲ ਹੈ ਜਿਹੜੇ ਐਡਵੋਕੇਟ ਬਾਂਟੀ ਨਾਥਨ ਉਹ ਲਗਾਤਾਰ ਲੋਕਾਂ ਦੀ ਕਾਨੂੰਨੀ ਪੈਰਵਾਈ ਕਰ ਰਹੇ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਉੱਤੇ ਵੀ ਇਹੀ ਉਹਨਾਂ ਦੀ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਉਣ ਲਈ ਜਿਹੜਾ ਉੱਥੋਂ ਦਾ BJP ਦਾ ਮਿਨਿਸਟਰ ਹੈ ਉਹਨੇ ਇਹੀ ਕਿਹਾ ਵੀ ਅਸਲ ਚ ਇਹ ਸ਼ਹਿਰੀ ਮਾਓਵਾਦੀ ਹੈ। ਇਸੇ ਤਰ੍ਹਾਂ ਜਿਹੜਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਬੁੱਧੀਜੀਵੀਆਂ ਦੇ ਖਿਲਾਫ਼ ਉਹਨਾਂ ਦੇ ਖਿਲਾਫ਼ ਮਾਹੌਲ ਬਣਾਇਆ ਜਾ ਰਿਹਾ ਗੌਤਮ ਨਵਲੱਖਾ ਦਾ ਵਿਸ਼ੇਸ਼ ਜ਼ਿਕਰ ਕਰਕੇ ਅਰੁਣ ਦੁਤੀ ਰਾਏ ਦਾ ਟੀਯੂਡੀਆਰ ਜਥੇਬੰਦੀ ਦੇ ਨਾਲ ਜੁੜੇ ਹੋਏ ਜਿੰਨੇ ਅਹੁਦੇਦਾਰ ਹੈ ਉਹਨਾਂ ਨੂੰ ਟਾਰਗੇਟ ਬਣਾਉਣ ਦਾ, ਤੇ ਇਹਦੇ ਵਿੱਚ ਇੱਕ ਬਰੋਡ ਜਿਹੜਾ ਚੱਲ ਰਿਹਾ। ਅਸੀਂ ਦੇਖਦੇ ਹਾਂ ਕਿ ਯੂਪੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋਗੀ ਦੇ ਰਾਜ ਦੇ ਵਿੱਚ, ਜੋਗੀ ਆਦਿਤਿਆਨਾਥ ਦੇ ਰਾਜ ਦੇ ਵਿੱਚ ਜਿਹੜੇ ਪੁਲਿਸ ਮੁਕਾਬਲੇ ਬਣਾ ਕੇ ਲੋਕਾਂ ਨੂੰ ਮਾਰਿਆ ਗਿਆ, ਤੇ ਜਿਹਨਾਂ ਵਿੱਚੋਂ ਕੱਢ ਕੱਢ ਕੇ ਵੀ ਉਹਨਾਂ ਦੇ ਬਾਹਰ ਨੀ ਜਾ ਕੇ ਪੁਲਿਸ ਮੁਕਾਬਲੇ ਬਣਾਏ ਗਏ ਆ, ਤੇ 3 ਮਹੀਨਿਆਂ ਦੇ ਅੰਦਰ ਹੀ 100 ਤੋਂ ਉੱਪਰ ਜਿਹੜੇ ਪੁਲਿਸ ਮੁਕਾਬਲੇ ਬਣੇ ਆ। ਤੇ ਉਹਦੇ ਵਿੱਚ ਉੱਥੇ ਇੱਕ ਰਿਹਾਈ ਮੰਚ ਨਾਮ ਦੀ ਸੰਸਥਾ ਕੰਮ ਕਰਦੀ ਆ, ਜਿਹੜੀ ਲੋਕਾਂ ਨੂੰ ਕਾਨੂੰਨੀ ਸਹਾਇਤਾ ਵੀ ਦਿੰਦੀ ਆ, ਉਹਨਾਂ ਦੇ ਮੁੱਦਿਆਂ ਨੂੰ ਵੀ ਉਠਾਉਂਦੀ ਆ। ਉਹਦੇ ਜਿਹੜੇ ਮੁੱਖ ਅਹੁਦੇਦਾਰ ਨੇ ਰਾਜੀਵ ਜਾਧਵ, ਉਹਨਾਂ ਨੂੰ ਵੀ ਸ਼ਰੇਆਮ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਇਹਦਾ ਨਤੀਜਾ ਜਿਹੜਾ ਭੁਗਤਣਾ ਪਏਗਾ, ਤੁਹਾਨੂੰ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦਾ ਮਤਲਬ ਮੌਤ ਵੀ ਹੋ ਸਕਦੀ ਆ,
ਬਿਲਕੁਲ
ਇਹਦਾ ਮਤਲਬ ਮੌਤ ਵੀ ਆ।
ਸਾਥੀ ਜੀ
ਜਿਹੜੇ ਬਹੁਤ ਸਾਰੇ ਕੇਸ ਨੇ, ਇਹਨਾਂ ਦੇ ਵਿੱਚੋਂ ਇੱਕ ਕੇਸ ਆ ਜਿਹੜਾ ਇਹ ਆਪਾਂ ਕਹਿ ਸਕਦੇ ਹਾਂ ਕੋਬਰਮਾ ਸਿੰਘ ਜਿਹੜਾ ਉਹ 5 ਬੁੱਧੀਜੀਵੀਆਂ ਦੀ ਗ੍ਰਿਫਤਾਰੀ ਦਾ ਹੈ, ਤੇ ਉਹਨਾਂ ਦੇ ਕਾਨੂੰਨੀ ਪੈਰਵਾਈ ਆ ਜਿਹੜੀ ਲੋਕ ਮਤਲਬ ਵਕੀਲ ਨੇ ਜਿਹੜੇ ਵੱਡੇ ਪੱਧਰ ਦੇ ਉੱਤੇ ਕਰ ਰਹੇ ਆ, ਉਹਨਾਂ ਨੂੰ ਕਾਨੂੰਨੀ ਲੜਾਈ ਦੇ ਰਾਹੀਂ ਜਿਹੜਾ ਅਦਾਲਤ ਨੂੰ ਕਨਵਿੰਸ ਕੀਤਾ ਜਾਵੇ ਕਿ ਅਸਲ ਕਿਸੇ ਕਿਵੇਂ ਇਹਨਾਂ ਦੇ ਖਿਲਾਫ਼ ਜਿਹੜੇ ਲਾਏ ਦੋਸ਼ ਇਹ ਗ਼ਲਤ ਹੈ। ਪਰ ਉਹਦੇ ਵਿੱਚ ਕਿਉਂਕਿ ਮੈਂ ਸ਼ੁਰੂ 'ਚ ਹੀ ਜ਼ਿਕਰ ਕੀਤਾ ਕਿ ਕਿਉਂਕਿ ਉਹਦੇ 'ਚ ਜਿਹੜਾ ਕਾਨੂੰਨ ਉਹਨਾਂ ਦੇ ਖਿਲਾਫ਼ ਵਰਤਿਆ ਗਿਆ UAPA ਗੈਰ ਕਾਨੂੰਨੀ ਕਾਰਵਾਈਆਂ ਰੂਪ ਬਣਾਉਣ, ਉਹਦੇ ਵਿੱਚ ਜਦੋਂ ਤੱਕ ਪੁਲਿਸ ਇਸ ਗੱਲ ਦੀ ਸਹਿਮਤੀ ਨਹੀਂ ਦਿੰਦੀ ਕਿ ਇਸ ਜਮਾਨ ਇਸ ਵਿਅਕਤੀ ਨੂੰ ਜ਼ਮਾਨਤ ਦੇਣ ਦੇ ਉੱਤੇ ਸਾਨੂੰ ਇਤਰਾਜ਼ ਨਹੀਂ ਹੈ, ਉਹਨਾਂ ਸਮਾਂ ਅਸਲ ਦੇ ਵਿੱਚ ਉਹਨਾਂ ਦੀ ਜ਼ਮਾਨਤ ਅਦਾਲਤ ਮਨਜ਼ੂਰ ਨਹੀਂ ਕਰ ਸਕਦੀ। ਉਹਦੇ ਵਾਸਤੇ ਕਿਉਂਕਿ ਘੱਟੋ ਘੱਟ ਉਹਦੇ ਉੱਤੇ ਕਿਉਂਕਿ ਵੱਧ ਤੋਂ ਵੱਧ ਟਾਈਮ ਹੈ ਜਿਹੜਾ 180 ਦਿਨ ਦਾ ਹੈ, ਘੱਟ ਤੋਂ ਘੱਟ ਪੁਲਿਸ ਕਦੋਂ ਰਜਾਮੰਦ ਹੁੰਦੀ ਹੈ ਇਹ ਹੈ, ਤੇ ਇਹਦੇ ਵਿੱਚ ਉਹਨਾਂ ਦਾ ਉਹ ਕਾਨੂੰਨੀ ਲੜਾਈ ਚੱਲ ਰਹੀ ਹੈ। ਪਰ ਇਹਦੇ ਵਿੱਚ ਜਿਹੜੀਆਂ ਇਸੇ ਸਮੇਂ ਦੌਰਾਨ 2-3 ਹੋਰ ਮਹੱਤਵਪੂਰਨ ਡਿਵੈਲਪਮੈਂਟ ਹੋਈਆਂ ਨੇ, ਉਹ ਥੋੜਾ ਇਸ ਪੱਖੋਂ ਮੈਂ ਸਮਝਦਾ ਕਿ ਥੋੜਾ ਇੱਕ ਲੋਕਾਂ ਵਾਸਤੇ ਜਾਂ ਲੋਕ ਸੰਘਰਸ਼ਾਂ ਲਈ ਰਾਹਤ ਦੀ ਗੱਲ ਹੈ। ਜਿਵੇਂ ਤੇਲੰਗਾਨਾ ਦੇ ਵਿੱਚ ਸਟੂਡੈਂਟਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਿਛਲੇ ਮਹੀਨਿਆਂ ਦੇ ਵਿੱਚ, 2-3 ਮਹੀਨੇ ਪਹਿਲਾਂ, ਤੇ ਇਹ BC ਦੀ ਹੱਤਿਆ ਦੀ ਸਾਜਿਸ਼ ਰਚ ਰਹੇ ਸੀ, ਜਦਕਿ ਉਹ ਜਿਹੜੇ ਵਿਦਿਆਰਥੀ ਆ ਉਹ ਰੋਹਿਤ ਬਮੂਲਾ ਵਾਲੇ ਸੰਘਰਸ਼ ਵਿੱਚ ਵੀ ਐਕਟਿਵਲੀ ਸ਼ਾਮਲ ਸੀ, ਲੋਕਾਂ ਦੇ ਹੱਕਾਂ ਲਈ ਵਿਦਿਆਰਥੀਆਂ ਦੇ ਹੱਕਾਂ ਲਈ ਲੜਨ ਵਾਲੇ ਸੰਵੇਦਨਸ਼ੀਲ ਸਟੂਡੈਂਟ ਆ, ਤੇ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਪਿਛਲੇ ਦਿਨਾਂ ਵਿੱਚ ਮਨਜ਼ੂਰ ਹੋਈ ਹੈ, ਉਹਨਾਂ ਦੇ ਉੱਤੇ ਵੀ ਇਸੇ ਕਿਸਮ ਦੇ ਮਾਓਵਾਦੀ ਹੋਣ ਦੇ ਇਲਜ਼ਾਮ ਲਾਏ ਗਏ। ਸੋ ਇਸੇ ਤਰ੍ਹਾਂ ਜਿਹੜੀ ਕੇਰਲਾ ਦੇ ਵਿੱਚ CPM ਦੀ ਸਰਕਾਰ ਵੇਲੇ ਉੱਥੇ ਇੱਕ ਜਿਹੜੀ ਐਕਟਿਵਿਸਟ ਹੈ ਸਾਈਨਾ, ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਹਦੇ ਪਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਤੇ ਉਹਦੇ ਖਿਲਾਫ਼ 17 ਕੇਸ ਦਰਜ ਕੀਤੇ ਹੋਏ ਨੇ UAPA ਤਹਿਤ। ਤੇ ਪਿਛਲੇ ਦਿਨਾਂ ਵਿੱਚ ਜਿਹੜੀ ਮਹੱਤਵਪੂਰਨ ਗੱਲ ਇਹ ਵਾਪਰੀ ਹੈ ਕਿ ਉਹਨੂੰ 17 ਕੇਸਾਂ ਦੇ ਵਿੱਚੋਂ ਜ਼ਮਾਨਤ ਮਿਲ ਗਈ ਹੈ। ਸੋ ਇਹ ਆਪਣੇ ਆਪ ਵਿੱਚ ਇਹ ਦਿਖਾਉਂਦੇ ਆ ਵੀ ਚਾਹੇ ਸਰਕਾਰ ਦਾ ਇਰਾਦਾ ਇਹਨਾਂ ਲੋਕਾਂ ਨੂੰ ਜੇਲ੍ਹਾਂ ਵਿੱਚ ਸਾੜਨ ਦਾ ਹੈ, ਤੇ ਉਹਨਾਂ ਨੂੰ ਲੰਬੇ ਸਮੇਂ ਲਈ ਬਿਨਾਂ ਕਿਸੇ ਕਾਰਨ ਜੇਲ੍ਹਾਂ ਦੇ ਵਿੱਚ ਤਸੀਹੇ ਦੇਣ ਦੇ ਲਈ UAPA ਇੱਕ ਹਥਿਆਰ ਹੈ ਸਰਕਾਰ ਦੇ ਹੱਥਾਂ 'ਚ, ਪਰ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ, ਤੇ ਇਹਨਾਂ ਕਾਰਕੁਨਾਂ ਨੂੰ ਇੱਕ ਸਮੇਂ ਜਾ ਕੇ ਜ਼ਮਾਨਤ ਦੇਣੀ ਪੈਂਦੀ ਹੈ। ਤੇ ਇਹ ਪ੍ਰੋਫੈਸਰ ਸਾਈ ਬਾਬਾ ਹੋਰਾਂ ਦੇ ਮਾਮਲੇ 'ਚ ਵੀ ਕਿਉਂਕਿ ਕਾਨੂੰਨੀ ਲੜਾਈ ਲੜੀ ਜਾ ਰਹੀ ਸੀ, ਇਸ ਕਰਕੇ
ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਆ ਜਿਹੜੀ ਸਿਰਫ ਬਾਰਡਰ ਤੇ ਹੀ ਲਾਈ ਜਾਂਦੀ ਆ ਓਬਵੀਅਸਲੀ, ਜਿਹੜਾ ਅੰਦਾਨੀਆਂ ਦੀ ਝਾਰਖੰਡ ਦੇ ਵਿੱਚ ਰਾਓ ਘਾਟ ਕਰਕੇ ਜਿਹੜੀ ਜਗ੍ਹਾ ਆ ਜਿੱਥੇ ਉਹ ਮਾਈਨਿੰਗ ਕਰਨ ਜਾ ਰਹੇ ਨੇ, ਇਸ ਟਾਈਮ ਉੱਥੇ ਜਿਹੜੀ ਹੈ ਇੱਕ BSF ਜਿਹੜੀ ਆ ਉਹ ਤੈਨਾਤ ਕੀਤੀ ਗਈ ਆ ਜਿਹੜਾ ਲੋਕਾਂ ਦੇ ਰੂਹ ਨੂੰ ਦਬਾਉਣ ਵਾਸਤੇ, ਔਰ ਇਹਦੇ ਨਾਲ ਨਾਲ ਝਾਰਖੰਡ ਦੇ ਵਿੱਚ ਜਿਹੜਾ ਜਸ਼ਪੁਰ ਕਰਕੇ ਜਿਹੜਾ ਡਿਸਟ੍ਰਿਕਟ ਹੈਗਾ ਆ ਉੱਥੇ ਇੱਕ ਜਿਹੜੀ ਮੂਵਮੈਂਟ ਖੜੀ ਹੋ ਰਹੀ ਆ ਜਿਹੜਾ ਨਾਂ ਪੱਥਰ ਗਾਡੀ ਕੁਛ ਏਦਾਂ ਦਾ ਨਾਂ ਰੱਖਿਆ। ਹਾਂਜੀ ਹਾਂਜੀ, ਇਹ ਵੀ ਇੱਕ ਪਾਸੇ ਤੇ BSF ਦਾ ਨੂੰ ਤੈਨਾਤ ਕਰਦਾ, ਤੇ ਦੂਜੇ ਪਾਸੇ ਜਿੱਥੇ ਨਕਸਲਵਾੜੀ ਲਹਿਰ ਬਿਲਕੁਲ ਹੈ ਵੀ ਨਹੀਂ ਗੀ, ਉੱਥੇ ਜਿਹੜੀ ਲੋਕਾਂ ਦੀ ਇਹ ਮੁਹਿੰਮਾਂ ਪੱਥਲਗਾੜੀ ਉਹਦੇ ਵੀ ਥੋੜਾ ਜਿਹਾ ਸਰੋਤਿਆਂ ਨੂੰ ਬਸ 3-4 ਮਿੰਟਾਂ ਦੇ ਵਿੱਚ ਜ਼ਰੂਰ ਦੱਸੋ ਜੀ।
ਦੇਖੋ ਉਹਦੇ ਵਿੱਚ ਇੱਕ ਪਹਿਲੀ ਗੱਲ ਤਾਂ ਇਹ ਹੈ ਕਿ ਅਸਲ 'ਚ 1947 ਤੋਂ ਬਾਅਦ 'ਚ, ਮੈਂ ਇਹ ਗੱਲ ਦੁਹਰਾ ਦੇਣਾ ਚਾਹੁੰਦਾ ਕਿ 1947 ਤੋਂ ਬਾਅਦ 'ਚ ਜਿਹੜੀਆਂ ਜਿੰਨੀਆਂ ਵੀ ਅਸਲ ਦੇ ਵਿੱਚ ਸੈਂਟਰਲ ਪੈਰਾਮਿਲਟਰੀ ਫੋਰਸਿਜ ਹੈ, ਬਾਰਡਰ ਸਿਕਿਉਰਿਟੀ ਫੋਰਸ ਹੈ, ਈਵਨ ਆਰਮੀ ਹੈ
ਜੀ,
ਇਹਨਾਂ ਦੀ ਸਭ ਤੋਂ ਵੱਧ ਵਰਤੋਂ ਆ ਜਿਹੜੀ ਇੰਡੀਆ ਸਟੇਟ ਦੇ ਵੱਲੋਂ ਤੇ ਸਰਕਾਰਾਂ ਵੱਲੋਂ ਆਪਣੇ ਲੋਕਾਂ ਦੇ ਖਿਲਾਫ਼ ਕੀਤੀ ਗਈ ਹੈ ਤੇ ਕੀਤੀ ਜਾ ਰਹੀ ਹੈ। ਸੋ ਉਹਦੇ ਵਿੱਚ ਜਿਹੜਾ ਤੁਸੀਂ ਜ਼ਿਕਰ ਕੀਤਾ ਇਹ ਅਸਲ 'ਚ ਉਸੇ ਯੋਜਨਾ ਦਾ ਹਿੱਸਾ ਹੈ ਕਿ ਆਪਣੇ ਹੀ ਲੋਕਾਂ ਦੇ ਖਿਲਾਫ਼ ਸਭ ਤੋਂ ਜ਼ਿਆਦਾ ਸਿਕਿਉਰਿਟੀ ਫੋਰਸਿਸ ਨੂੰ ਵਰਤਿਆ ਜਾ ਰਿਹਾ ਤੇ 70,000 crore ਦਾ ਜਿਹੜਾ ਇੱਕ ਸਾਲ ਦਾ ਲਗਭਗ ਬਜਟ ਹੁੰਦਾ ਇਹਨਾਂ ਦਾ ਇੰਟਰਨਲ ਸਿਕਿਉਰਿਟੀ ਦਾ ਉਹ ਲੋਕਾਂ ਦੇ ਖਿਲਾਫ ਹੀ ਲੋਕਾਂ ਦਾ ਪੈਸਾ ਲੋਕਾਂ ਨੂੰ ਦਵਾਉਣ ਵਾਸਤੇ ਹੀ ਵਰਤਿਆ ਜਾਂਦਾ ਤੇ ਦੂਜਾ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਪੱਥਲਗੜੀ ਦਾ ਅਸਲ ਦੇ ਵਿੱਚ ਮਤਲਬ ਜਿਹੜਾ ਸਾਊਥ ਛੱਤੀਸਗੜ੍ਹ ਅਸਲ ਚ ਮਾਓਵਾਦੀ ਦੇ ਡੋਮੀਨੈਂਸ ਵਾਲਾ ਇਲਾਕਾ ਹੈ ਤੇ ਨੌਰਥ ਛੱਤੀਸਗੜ੍ਹ ਹੈ ਜਿਹੜਾ ਛੱਤੀਸਗੜ੍ਹ ਹੈ ਜਿਹੜਾ ਉਹਦੇ ਵਿੱਚ ਜ਼ਿਆਦਾ ਕਰਕੇ ਆਦਿਵਾਸੀਆਂ ਦੀ ਆਪਣੇ ਜਿਹੜੀ ਲੜਾਈ ਹੈ ਆਪਣੇ ਜਿਹੜੇ ਡਿਸਪਲੇਸਮੈਂਟ ਆ ਉਹਦੇ ਖਿਲਾਫ਼ ਆਪਣੀ ਜ਼ਮੀਨ ਜੰਗਲ ਤੇ ਜਲ ਨੂੰ ਬਚਾਉਣ ਵਾਸਤੇ ਤੇ ਇਸੇ ਤਰ੍ਹਾਂ ਝਾਰਖੰਡ ਦੇ ਵਿੱਚ ਵੀ ਵੱਡੀ ਪੱਧਰ ਦੇ ਉੱਤੇ ਜਿਹੜੇ ਆਦਿਵਾਸੀਆਂ ਦੀਆਂ ਉਹ ਲੜਾਈਆਂ ਵੀ ਚੱਲਦੀਆਂ ਨੇ ਜਿਹਦੀਆਂ ਮਾਓਵਾਦੀਆਂ ਨਾਲ ਸੰਬੰਧਿਤ ਨਹੀਂ ਹੈਗੀਆਂ ਪਰ ਜ਼ਿਆਦਾ ਕਰਕੇ ਉੱਥੇ ਮਾਓਵਾਦੀਆਂ ਦਾ ਪ੍ਰਭਾਵ ਹੈ। ਸੋ ਇਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਉੱਥੇ ਦਮਨ ਚੱਕਰ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਰਾਂਚੀ ਦੇ ਵਿੱਚ ਤੇ ਉਹਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਆ ਉੱਥੇ ਮਜ਼ਦੂਰ ਸੰਗਠਨ ਸੰਮਤੀ ਦੇ ਉੱਤੇ ਪਾਬੰਦੀ ਲਾ ਕੇ ਜਬਰ ਸ਼ੁਰੂ ਕੀਤਾ ਗਿਆ ਉਹਦੇ ਅਹੁਦੇਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾਂ ਦੇ ਦਫ਼ਤਰ ਇੱਥੋਂ ਤੱਕ ਜਿਹੜੇ ਹਸਪਤਾਲ ਉਹ ਚਲਾ ਰਹੇ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਫ੍ਰੀ ਹਸਪਤਾਲ ਚੈਰੀਟੇਬਲ ਚਲਾਇਆ ਜਾ ਰਿਹਾ ਸੀ। ਤਾਂ ਉਹ ਇੱਕ ਪਿਛੋਕੜ ਹੈ ਜਿਹਦੇ ਵਿੱਚ ਆਦਿਵਾਸੀਆਂ ਨੂੰ ਦਬਾਉਣ ਵਾਸਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਫੋਰਸ ਹੈ ਜਿਹੜੀ ਉਹ ਵਰਤੀ ਜਾ ਰਹੀ ਸੀ ਤੇ ਇਹਦੇ ਵਿੱਚ ਆਦਿਵਾਸੀ ਇਲਾਕਿਆਂ ਦੇ ਅੰਦਰ ਉਹਨਾਂ ਨੇ ਅਸਲ ਦੇ ਵਿੱਚ ਇੱਕ ਉਹਨਾਂ ਦੀ ਜਿਹੜੀ ਰਵਾਇਤ ਹੈ ਕਿ ਆਦਿਵਾਸੀ ਕੀ ਕਰਦੇ ਨੇ ਕਿ ਆਪਣੇ ਪਿੰਡ ਦੇ ਵਿੱਚ ਇੱਕ ਵੱਡਾ ਸਾਰਾ ਪੱਥਰ ਲਗਾ ਕੇ ਉਹਦੇ ਉੱਪਰ ਉਹ ਆਪਣੇ ਅਧਿਕਾਰ ਲਿਖ ਦਿੰਦੇ ਨੇ ਸਾਡੇ ਅਧਿਕਾਰ ਕੀ ਹੈ ਸਾਡੇ ਰਾਈਟ ਕੀ ਨੇ ਫਾਰੈਸਟ ਰਾਈਟ ਦੇ ਤਹਿਤ ਸਾਡੇ ਰਾਈਟ ਕੀ ਨੇ ਜਾਂ ਬਹੁਤ ਸਾਰੇ ਹੋਰ ਉਹਨਾਂ ਦੇ ਜਿਹੜੇ ਫੈਸਲੇ ਨੇ
ਪੱਥਲਗੜੀ
ਮੂਵਮੈਂਟ ਹੈ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਉੱਥੇ ਫੈਲੀ ਹੈ ਉਹਦਾ ਕਾਰਨ ਸਰਕਾਰੀ ਜਬਰ ਹੈ ਜਬਰ ਦੇ ਖਿਲਾਫ਼ ਹੈ ਤੇ ਲੋਕ ਆਪਣੇ ਹੱਕ ਅਧਿਕਾਰਾਂ ਵਾਸਤੇ ਜਿਹੜੇ ਲਗਾਤਾਰ ਆਵਾਜ਼ ਉਠਾ ਰਹੇ ਨੇ ਤੇ ਪੱਥਲਗੜੀ ਮੂਵਮੈਂਟ ਹੈ ਜਿਹੜੀ ਇੱਕ ਵੱਡੀ ਚੁਣੌਤੀ ਬਣੀ ਹੈ ਸਰਕਾਰ ਵਾਸਤੇ ਕਿਉਂਕਿ ਅਸਲ ਦੇ ਕੋਲੋਂ ਤਾਂ ਹਾਲੇ ਮਾਓਵਾਦੀਆਂ ਦੀ ਅਗਵਾਈ ਵਾਲੀ ਜਿਹੜੀ ਲਹਿਰ ਹੈ ਉਹਨੂੰ ਹੀ ਕੰਟਰੋਲ ਕਰਨਾ ਮੁਸ਼ਕਿਲ ਹੋ ਰਿਹਾ ਸੀ ਤੇ ਹੁਣ ਆਪ ਮੁਹਾਰੇ ਤੌਰ ਤੇ ਆਦਿਵਾਸੀ ਇਲਾਕਿਆਂ ਚ ਛੱਤੀਸਗੜ੍ਹ ਤੇ ਇੱਧਰ ਝਾਰਖੰਡ ਦੇ ਵੱਡੇ ਇਲਾਕਿਆਂ ਚ ਪੱਥਲਗੜੀ ਮੂਵਮੈਂਟ ਹੈ ਜਿਹੜੀ ਉਹ ਸ਼ੁਰੂ ਹੋ ਗਈ ਆ। ਆਦਿਵਾਸੀ ਪਿੰਡਾਂ ਚ ਬੋਰਡ ਲਗਾ ਕੇ ਵਿਦਰੋਹ ਕਰ ਰਹੇ ਨੇ ਔਰ ਆਪਣੇ ਅਧਿਕਾਰਾਂ ਵਾਸਤੇ ਜਾਗਰੂਕ ਹੋ ਕੇ ਵੱਡੇ ਪੱਧਰ ਦੇ ਉੱਤੇ ਜਥੇਬੰਦ ਹੋ ਰਹੇ ਨੇ।
ਬਿਲਕੁਲ ਸਾਥੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਲੰਬਾ ਸਮਾਂ ਲਿਆ, ਇਹ ਬਹੁਤ ਬਹੁਤ ਮਹੱਤਵਪੂਰਨ ਸੰਘਰਸ਼ ਨੇ ਜਿਹੜੇ ਇਹ ਲੋਕ ਲੜ ਰਹੇ ਨੇ। ਸੋ ਆਉਂਦੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਸਾਥੀ ਜੀ ਗੱਲਬਾਤ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸਨ ਸਾਥੀ ਬੂਟਾ ਸਿੰਘ ਜੀ, ਤੁਸੀਂ ਉਹਨਾਂ ਦੀ ਗੱਲਬਾਤ ਸੁਣੀ ਲਈ ਹੈ। ਸੋ ਆਪਾਂ ਅਗਲੇ ਹਫ਼ਤੇ ਮਿਲਾਂਗੇ। ਸਲਾਮ ਆਖਦਾ ਜੀ।
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab